ਜਾਂ ਹੋਈਆਂ ਚੀਕੋ ਛੋਇਆ ਉਹ ਮੈਂ ਹੁਣੇ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਵਿਰਕ ਸਾਹਿਬ ਸਤਿ ਸ੍ਰੀ ਅਕਾਲ, ਕੀ ਹਾਲ ਹੈ? ਠੀਕ ਹੈ, ਮੈਨੂੰ ਪਤਾ ਤੁਸੀਂ ਔਰ ਬਾਕੀ ਕਾਲਰਸ ਬੜੀ ਦੇਰ ਦੇ ਹੋਲਡ ਕਰ ਰਹੇ ਹੋ, ਬਟ ਮੈਂ ਸੋਚ ਰਿਹਾ ਸੀ ਖਬਰਾਂ ਬਹੁਤ ਜ਼ਿਆਦਾ ਨੇ ਉਹ ਸ਼ੇਅਰ ਕਰ ਦਈਏ, ਤੁਹਾਡਾ ਸਵਾਗਤ ਜ਼ਰੂਰ ਕਰ ਲੈਂਦੇ ਹਾਂ। ਜੀ ਵਿਰਕ ਸਾਹਿਬ ਵੈਲਕਮ, ਕੀ ਹਾਲ ਹੈ? ਠੀਕ ਹੈ,
ਸਤਿ ਸ੍ਰੀ ਅਕਾਲ ਯੋਧ ਵੀਰ ਜੀ, ਥੈਂਕ ਯੂ ਤੁਹਾਡਾ ਜਿਉਂਦੇ ਰਹੋ ਮਾਲ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੱਲੋਂ
ਬਹੁਤ ਮਿਹਰਬਾਨੀ ਸਰ, ਬਹੁਤ ਮਿਹਰਬਾਨੀ
ਫੈਮਿਲੀ ਤੇ ਯੂਥ ਬ੍ਰਿਗੇਡ ਨੂੰ। ਯੈਸ ਵੀ ਸਪੋਰਟ ਸਰ,
ਯੈਸ ਵੀ ਸਪੋਰਟ ਸਰ, ਵੈਲਕਮ।
ਪੀਰ ਪੋਲੇਵਰ ਸਾਹਿਬ ਜਿੱਤ ਗਏ ਨੇ 590 ਵੋਟਾਂ ਤੇ, ਮੈਂ ਇਸ ਜਿੱਤ ਤੇ ਗਏ ਨੇ, ਪਰ ਮੈਂ ਇਸ ਜਿੱਤ ਨੂੰ ਕੋਈ ਜਿੱਤ ਨਹੀਂ ਸਮਝਦਾ ਯੁੱਧ ਵਿਚ। ਬੜਾ ਟਫ ਫਾਈਟ ਹੋਏਗੀ ਆਉਣ ਵਾਲੇ ਇਲੈਕਸ਼ਨ ਦੇ ਵਿਚ, ਜਿਸ ਤਰ੍ਹਾਂ ਕਿ ਪੀਰ ਪੋਲੇਵਰ ਸਾਹਿਬ ਦੀ 48% ਤੇ ਸੀ ਅਪਰੂਵਲ ਰੇਟ ਤੇ, ਟਰੂਡੋ ਸਾਹਿਬ ਦੀ 26% ਤੇ ਚੱਲ ਰਹੀ ਹੈ 22% ਤੇ ਮਾਰਜਨ ਸਾਰਾ 590 ਵੋਟ ਦਾ। ਔਰ ਇਹਦੇ ਚ ਐਨ ਡੀ ਪੀ ਨੇ ਇਕ ਕੈਂਡੀਡੇਟ ਖੜਾ ਕੀਤਾ ਸੀ ਜਿਸ ਨੇ ਵੀ ਲਿਬਰਲ ਪਾਰਟੀ ਦੀਆਂ ਵੋਟਾਂ ਨੂੰ ਹਿੱਟ ਕੀਤਾ। ਇਹ ਬਾਈ ਇਲੈਕਸ਼ਨ ਸੀ, ਲੇਕਿਨ ਜਦੋਂ ਜਨਰਲ ਇਲੈਕਸ਼ਨ ਹੋਏਗਾ ਉਹਦੇ ਵਿਚ ਐਨ ਡੀ ਪੀ ਦਾ ਵੋਟ ਬੈਂਕ ਘੱਟ ਕੇ ਲਿਬਰਲ ਪਾਰਟੀ ਨੂੰ ਜਾਏਗਾ। ਲਿਬਰਲ ਪਾਰਟੀ ਮੈਂ ਪਹਿਲਾਂ ਵਾਰ ਕਹਿ ਚੁੱਕਾ ਯੁੱਧਵੀਰ ਜੀ, ਅੱਜ ਫੇਰ ਦੁਹਰਾਨਾ ਤੁਹਾਡੇ ਸਾਹਮਣੇ ਕਿ ਦੁਬਾਰਾ ਇਲੈਕਸ਼ਨ ਹੁੰਦਾ ਤਾਂ ਟਰੂਡੋ ਸਾਹਿਬ ਦੀ ਲੀਡਰਸ਼ਿਪ ਵਿਚ ਇਹ ਫੇਰ ਮਨੋਰਟੀ ਗੌਰਮੈਂਟ ਬਣਾ ਜਾਣਗੇ, ਕੰਜ਼ਰਵੇਟਿਵ ਪਾਰਟੀ ਪਾਵਰ ਚ ਨਹੀਂ ਆ ਸਕੇਗੀ।
ਹਾਂਜੀ, ਤੁਸੀਂ ਕਾਫੀ ਸਮੇਂ ਦੇ ਦੁਹਰਾ ਰਹੇ ਹੋ ਇਹ ਗੱਲ ਨੂੰ ਕਿ ਜੇ ਇਲੈਕਸ਼ਨ ਹੋਏਗਾ ਤੇ ਟਰੂਡੋ ਸਾਹਿਬ ਦੀ ਲੀਡਰਸ਼ਿਪ ਹੇਠ ਦੁਬਾਰਾ ਤੋਂ ਲਿਬਰਲ ਪਾਰਟੀ ਜਿਹੜੀ ਹੈ ਉਹ ਮਾਈਨੋਰਟੀ ਗੌਰਮੈਂਟ ਦੇ ਵਿਚ ਦੁਬਾਰਾ ਤੋਂ ਆ ਜਾਏਗੀ। ਹੋ ਸਕਦਾ ਜੀ, ਦੇਖੋ ਕਿਉਂਕਿ ਜੇ ਤੇ ਇਲੈਕਸ਼ਨ ਆਪਣੇ ਸਕੇਜੂਲ ਟਾਈਮ ਦੇ ਉੱਤੇ ਹੋਇਆ ਅਕਤੂਬਰ 2025 ਤੋਂ ਬਹੁਤ ਲੰਬਾ ਸਮਾਂ ਹੈ। ਅੱਜ ਦੇ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਅੱਜ ਦੇ ਪੋਲ ਨੰਬਰ ਕੋਈ ਬਹੁਤ ਜ਼ਿਆਦਾ ਉਸ ਸਮੇਂ ਮਾਇਨੇ ਨਹੀਂ ਰੱਖਣਗੇ। ਡੇਢ ਸਾਲ ਕੀ ਸਿਆਸਤ ਦੇ ਵਿਚ ਤੇ ਡੇਢ ਘੰਟਾ ਹੀ ਬਹੁਤ ਹੁੰਦਾ, ਸੋ ਡੇਢ ਸਾਲ ਤੇ ਬਹੁਤ ਬੜਾ ਟਾਈਮ ਹੈ, ਸੋ ਇਹਦੇ ਵਿਚ ਕੁਛ ਨਹੀਂ ਕਿਹਾ ਜਾ ਸਕਦਾ। ਸੋ ਹੋ ਸਕਦਾ ਤੁਹਾਡੀ ਗੱਲ ਸਹੀ ਹੋ ਜਾਏ ਉਸ ਸਮੇਂ, ਬਟ ਇਸ ਸਮੇਂ ਜੀ ਅੱਜ ਦੀ ਗੱਲ ਕਰੀਏ,
ਹਾਂਜੀ, ਟਰੂਡੋ ਸਾਹਿਬ ਦੀ ਲੀਡਰਸ਼ਿਪ ਨੂੰ ਕੋਈ ਚੈਲੰਜ ਨਹੀਂ ਹੈਗਾ, ਕੋਈ ਚੇਂਜ ਨਹੀਂ ਹੋਣੀ। ਇਹ ਸਭ ਕਿਆਸ ਰਹੀਆਂ ਨੇ, ਜੋ ਰਿਪੋਰਟਾਂ ਆ ਰਹੀਆਂ ਨੇ, ਬਿਲਕੁਲ ਟਰੂਡੋ ਸਾਹਿਬ ਹੀ ਰਹਿਣਗੇ ਔਰ ਲੀਡ ਕਰਨਗੇ ਇਸ ਇਲੈਕਸ਼ਨ ਦੇ ਵਿਚ ਲਿਬਰਲ ਪਾਰਟੀ।
ਹੋ ਸਕਦਾ, ਲੇਕਿਨ ਹਾਂ ਦੂਸਰੀ ਜਿਹੜੀ ਪੁਆਇੰਟ ਹੈ ਤੁਹਾਡੇ ਨਾਲ ਮੈਂ ਥੋੜਾ ਰਿਸਪੈਕਟਫੁਲੀ ਐਗਰੀ ਨਹੀਂ ਕਰਦਾ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿੱਤ ਕੋਈ ਏਡੀ ਵੱਡੀ ਗੱਲ ਨਹੀਂ ਹੈ, ਬਹੁਤ ਬੜੀ ਗੱਲ ਹੈ। ਮੈਂ ਇਸ ਪਰਸਪੈਕਟਿਵ ਤੋਂ ਕਹਿ ਰਿਹਾ ਕਿ ਸਰ 2019 ਦੀਆਂ ਜਦੋਂ ਇਲੈਕਸ਼ਨ ਹੋਈਆਂ ਨੇ ਔਰ 2015 2019 ਈਵਨ 2021 ਦੀਆਂ ਵੀ ਜਦੋਂ ਇਲੈਕਸ਼ਨ ਹੋਈਆਂ ਨੇ, ਮੈਂ ਹਰ ਵਾਰ ਉੱਥੇ ਸੀਬੀਸੀ ਦੇ ਡਾਊਨ ਟਾਊਨ ਸਟੂਡੀਓ ਸੀਗਾ ਔਰ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹੀ ਸੀਗੀ ਕਿ ਇਹ ਲਿਬਰਲ ਪਾਰਟੀ ਦੀ ਜਿੱਤ ਨਹੀਂ ਹੈ, ਇਹ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੈ। ਮੈਂ 2015 ਦੀ ਗੱਲ ਨਹੀਂ ਕਰ ਰਿਹਾ, 2015 ਵਾਜ਼ ਵੈਰੀ ਡਿਫਰੈਂਟ, ਦੈਟ ਵਾਜ਼ ਅ ਲਿਬਰਲ ਵੇਵ। ਮੈਂ ਗੱਲ ਉਹਨਾਂ ਨੂੰ ਕਰ ਰਿਹਾ 2019 2021 ਦੀਆਂ ਇਲੈਕਸ਼ਨ, ਕਿਉਂ ਮੈਂ ਕਹਿ ਰਿਹਾ ਸੀ ਉੱਥੇ ਔਰ ਹਰ ਜਗ੍ਹਾ ਮੈਂ ਇਹੀ ਗੱਲ ਕੀਤੀ ਔਰ ਅੱਜ ਵੀ ਇਹੀ ਗੱਲ ਕਰ ਰਿਹਾ ਕਿ ਉਹ ਲਿਬਰਲ ਪਾਰਟੀ ਜਿਤਨੀ ਕੰਜ਼ਰਵੇਟਿਵ ਦੀ ਹਾਰ ਸੀ। ਮੈਂ ਕਿਹਾ ਜਦੋਂ ਤੱਕ ਤੁਸੀਂ ਟੋਰੋਂਟੋ ਦੀਆਂ ਰਾਈਡਿੰਗਸ ਨਹੀਂ ਜਿੱਤਦੇ, ਕਿਉਂਕਿ ਅਸੀਂ 2004 ਦੀਆਂ ਇਲੈਕਸ਼ਨ ਦੇਖੀਆਂ, 2006 ਦੀਆਂ ਦੇਖੀਆਂ, 8 ਦੀਆਂ ਦੇਖੀਆਂ ਔਰ 2011 ਦੀਆਂ ਵੀ ਦੇਖੀਆਂ। ਜਦੋਂ ਇੰਨੀ ਇਲੈਕਸ਼ਨ ਅਸੀਂ ਦੇਖ ਲਈਆਂ ਤਾਂ ਇੱਕ ਚੀਜ਼ ਅਸੀਂ ਜ਼ਰੂਰ ਇਹਨਾਂ ਨੂੰ ਵਾਰ ਵਾਰ ਕਹਿ ਰਹੇ ਹਾਂ ਵੀ 2011 ਦੇ ਵਿਚ ਜਿਹੜਾ ਤੁਹਾਡਾ ਕਮਾਲ ਹੋਇਆ ਬਿਕੋਜ਼ ਟੋਰੋਂਟੋ ਰਾਈਡਿੰਗਸ ਦੇ ਕਰਕੇ। ਸੋ ਜਦੋਂ ਤੱਕ ਤੁਸੀਂ ਟੋਰੋਂਟੋ ਦੀ ਰਾਈਡਿੰਗਸ ਨਹੀਂ ਜਿੱਤਣਾ ਸ਼ੁਰੂ ਕਰੋਗੇ, 2011 ਤੋਂ ਬਾਅਦ ਇਹਨੇ ਜਿੱਤੀ ਨਹੀਂ ਕਦੇ, ਟੋਰੋਂਟੋ ਚ ਇੱਕ ਸੀਟ ਨਹੀਂ ਸੀ ਮਿਲਦੀ ਇਹਨਾਂ ਨੂੰ, ਦੇ ਵਰ ਲਿਟਰਲੀ ਸ਼ਟ ਆਊਟ ਆਫ ਟੋਰੋਂਟੋ। ਮੈਂ ਬਾਰ ਬਾਰ ਮੇਰੀ ਇੱਕ ਹੀ ਸਟੇਟਮੈਂ� ਹੋਗੀ ਸੀਗੀ, ਦ ਕੰਜ਼ਰਵੇਟਿਵ ਐਸ ਲੌਂਗ ਐਸ ਦੇ ਆਰ ਸ਼ਟ ਆਊਟ ਆਫ ਟੋਰੋਂਟੋ ਯੂ ਨਾਟ ਏਬਲ ਟੂ ਵਿਨ ਟੋਰੋਂਟੋ ਰਾਈਡਿੰਗਸ, ਤੁਸੀਂ ਕਿੱਦਾਂ ਜਿੱਤੋਗੇ, ਅੱਗੇ ਨਹੀਂ ਵੱਧ ਸਕਦੇ। ਇਹ ਮੇਰਾ ਬਿਆਨ ਸੀਬੀਸੀ ਤੇ ਵੀ ਰਿਕਾਰਡ ਹੈ, ਹਰ ਜਗ੍ਹਾ ਜਿੱਥੇ ਜਿੱਥੇ ਮੇਨ ਸਟ੍ਰੀਮ ਮੀਡੀਆ ਨੇ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਇਹੀ ਬਿਆਨ ਦਿੱਤਾ। ਸੋ ਅੱਜ ਇਹ ਜਿੱਤ ਜਿਹੜੀ ਉਹਨਾਂ ਦੀ ਹੋਈ ਹੈ 2011 ਤੋਂ ਬਾਅਦ, ਤੁਸੀਂ ਅੰਦਾਜ਼ਾ ਲਗਾਓ ਨਾ, ਅੱਜ 13 ਸਾਲ ਬਾਅਦ ਟੋਰੋਂਟੋ ਚ ਰਾਈਡਿੰਗ ਜਿੱਤੀ ਹੈ, ਇਹ ਬਹੁਤ ਬੜੀ ਗੱਲ ਹੈ ਕਿ ਤੁਸੀਂ 13 ਸਾਲ ਬਾਅਦ ਔਰ ਉਹ ਵੀ ਉਹ ਰਾਈਡਿੰਗ ਜਿਹੜੀ ਕਿ ਕੈਰਲਨ ਬੈਨਟ ਦੀ ਹੈ, ਜਿਹੜੀ ਕਿ ਤੁਹਾਡੀ ਕੈਬਨਿਟ ਮਿਨਿਸਟਰ ਦੀ ਹੈ, ਪੱਕੀ ਲਿਬਰਲ ਰਾਈਡਿੰਗ ਹੈ, ਮੇਰੇ ਮੁਤਾਬਿਕ ਤਾਂ ਇਹ ਬਹੁਤ ਬੜੀ ਗੱਲ ਹੈ। ਜਸਵਿੰਦਰ ਸਾਹਿਬ ਤੁਸੀਂ ਆਉਂਦੇ ਰਹੋ, ਜਸਵਿੰਦਰ ਜੀ ਗੋਹਟ।
ਸਤਿ ਸ੍ਰੀ ਅਕਾਲ ਸਰ ਜੀ।
ਸਤਿ ਸ੍ਰੀ ਅਕਾਲ ਸਰ, ਕੀ ਹਾਲ ਹੈ? ਠੀਕ ਹੈ ਜੀ,
ਬਸ ਠੀਕ 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 ਠੀਕ। ਯੁਧਵੀਰ ਜੀ, ਤੁਹਾਨੂੰ ਲੱਗਦਾ ਕਿ ਇਹਨੂੰ ਜੈਸਵਾਲ ਨੂੰ ਖੜਾਉਣਾ ਚਾਹੀਦਾ? ਬਹੁਤ ਜ਼ਰੂਰੀ, ਕਿਉਂਕਿ ਆਈ ਡੋਂਟ ਥਿੰਕ ਦਾ ਕੋਹਲੀ ਇਜ਼ ਫਿਟ ਫੋਰ ਓਪਨਿੰਗ, ਸੋ ਉਹਨੂੰ ਤੁਸੀਂ ਬਾਹਰ ਖੜਾਇਆ ਔਰ ਤੁਸੀਂ 6 ਬਾਲਰ ਖਿਲਾ ਰਹੇ ਹੋ, ਹੁਣ ਜੇ ਕੱਲ ਰੋਹਿਤ ਸ਼ਰਮਾ ਨਾ ਚੱਲਦਾ ਤੇ ਇਹਨਾਂ ਕੋਲ ਸਕੋਰ ਕਿੱਥੇ ਬਣਨਾ? ਵਾਟ ਡੂ ਯੂ ਥਿੰਕ?
ਬਿਲਕੁਲ ਸਹੀ ਕਹਿ ਰਹੇ ਹੋ ਸਰ, ਦ ਓਨਲੀ ਡਿਫਰੈਂਸ ਵਾਜ਼ ਕਿ ਆਪਣਾ ਰੋਹਿਤ ਸ਼ਰਮਾ ਸਰ ਉਹਨਾਂ ਨੇ ਵੀ 181 ਰਨ ਬਣਾ ਦਿੱਤੇ ਨੇ, ਕੋਈ ਥੋੜੇ ਰਨ ਥੋੜੀ ਬਣਾਏ ਨੇ ਉਹਨਾਂ ਨੇ,
ਉਹੀ ਨਾ ਨੇੜੇ ਨੇੜੇ ਆ ਗਏ ਸੀ ਉਹ
ਬਿਲਕੁਲ ਨੇੜੇ ਨੇੜੇ ਸਰ। ਜੇ ਟ੍ਰੈਵਿਸ ਹੈਡ ਪਿਛਲੇ ਮੈਚ ਦੇ ਵਿੱਚ ਵੀ ਤੁਸੀਂ ਦੇਖ ਲਓ, ਟ੍ਰੈਵਿਸ ਹੈਡ ਨਾ ਆਊਟ ਹੁੰਦਾ ਤੇ ਹੋ ਗਿਆ ਸੀ ਮਾਮਲਾ ਖਤਮ ਇਹਨਾਂ ਦਾ ਇੰਡੀਆ ਦਾ।
ਮੇਰੇ ਹਿਸਾਬ ਨਾਲ ਕੱਲ ਜਿਹੜੀ ਅਕਸਰ ਪਟੇਲ ਨੇ ਕੈਚ ਲਈ ਹੈ ਨਾ, ਉੱਥੋਂ ਟਰਨਿੰਗ ਪੁਆਇੰਟ ਹੋਇਆ।
ਯੈਸ ਯੈਸ ਉਹ ਜਿਹੜੀ ਜ਼ਬਰਦਸਤ ਕੈਚ ਲਈ ਉਹ ਟਰਨਿੰਗ ਪੁਆਇੰਟ ਹੋਇਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸੋ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਸਰ ਓਪਨਿੰਗ ਸਲੋਟ ਦੇ ਤੁਸੀਂ ਮੇਰੇ ਮੁਤਾਬਿਕ ਤਾਂ ਸਰ ਸ਼ਿਵਮ ਦੁਬੇ ਨੂੰ ਬਾਹਰ ਬਿਠਾਉਣਾ ਚਾਹੀਦਾ ਹੈ ਸੰਜੂ ਸੈਮਸਨ ਜਾਂ ਯਸ਼ਵੀ ਜੈਸਵਾਲ ਨੂੰ ਇਹਨਾਂ ਨੂੰ ਓਪਨਰ ਲਿਆਉਣਾ ਚਾਹੀਦਾ ਔਰ ਇਹਨਾਂ ਨੂੰ ਰੋਹਿਤ ਜਿਹੜਾ ਵਿਰਾਟ ਕੋਹਲੀ ਉਹਨੂੰ ਟੂ ਡਾਊਨ ਤੇ ਪੁਸ਼ ਕਰ ਦੇਣ
ਵਨ ਡਾਊਨ ਟੂ ਡਾਊਨ ਓਪਨਿੰਗ ਬਿਲਕੁਲ ਵੀ ਨਹੀਂ ਚੱਲਦਾ ਪਿਆ ਵਿਰਾਟ
ਕੋਹਲੀ ਟੂ ਡਾਊਨ ਵਨ ਡਾਊਨ ਵੀ ਨਹੀਂ ਚਾਹੀਦਾ ਜੀ ਸਰ ਟਾਪ ਥ੍ਰੀ ਦੇ ਵਿੱਚ ਤੁਹਾਨੂੰ ਦੇਖੋ ਰਿਸ਼ਭ ਪੰਤ ਹਿੱਟ ਕਰਦਾ ਤੇ ਦੂਸਰਾ ਤੁਹਾਡਾ ਸੂਰਿਆ ਕੁਮਾਰ ਯਾਦਵ ਹਿੱਟ ਕਰ ਰਿਹਾ ਔਰ ਆਪਣੇ ਇਹਨੂੰ ਤੁਸੀਂ ਯਸ਼ਵੀ ਜੈਸਵਾਲ ਨੂੰ ਲਿਆਓ ਤੁਹਾਡੇ ਕੋਲ ਟਾਪ ਆਰਡਰ ਵਿੱਚ ਤਿੰਨ ਹਿੱਟਰ ਹੋਣਗੇ ਔਰ ਰੋਹਿਤ ਸ਼ਰਮਾ ਵੀ ਅੱਜਕੱਲ ਬਹੁਤ ਤੇਜ਼ ਖੇਡ ਰਿਹਾ ਸੋ ਆਈ ਥਿੰਕ ਦਿਸ ਵਿਲ ਬੀ ਅ ਗੁੱਡ ਕੰਬੀਨੇਸ਼ਨ
ਠੀਕ ਹੈ ਸਰ ਜੀ ਥੈਂਕ ਯੂ ਸੋ ਮਚ ਸਰ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਹੁਤ ਮਜ਼ਾ ਆ ਰਿਹਾ ਜੀ ਟੀ ਟਵੰਟੀ ਕ੍ਰਿਕਟ ਵਰਲਡ ਕੱਪ ਦਾ ਇਹਦੇ ਬਾਰੇ ਆਪਾਂ
ਰੱਖਾਂਗੇ 90%
ਤੁਸੀਂ ਜਾ ਰਹੇ ਹੋ ਫਾਈਨਲ ਦੇਖਣ ਤੇ 99.99% ਸਾਡੇ ਉਸੋਂ ਵਾਈ ਮੀਡੀਆ ਤੋਂ ਵੀ ਅਸੀਂ ਰਿਪੋਰਟਰ ਭੇਜ ਰਹੇ ਉੱਥੇ ਕਵਰੇਜ ਕਰਨ ਸਰ ਔਰ ਸਾਡੀ ਟੀਮ ਜਾਏਗੀ ਉੱਥੇ ਕਵਰੇਜ ਕਰਨ ਫਾਈਨਲ ਦਾ ਸੋ ਤੁਹਾਡਾ ਮੁਲਾਕਾਤ ਹੋਏਗੀ ਤੁਹਾਨੂੰ ਅਸੀਂ ਆਪਣੇ ਜਿਹੜੇ ਸਾਡੇ ਰਿਪੋਰਟਰ ਹੋਣਗੇ ਉਹਨਾਂ ਨੂੰ ਕਹਿ ਦਾਂਗੇ ਤੁਹਾਨੂੰ ਮਿਲਣ ਉੱਥੋਂ ਔਰ ਤੁਹਾਡੇ ਕੋਲ ਲਾਈਵ ਅਸੀਂ ਉੱਥੇ ਗੱਲਬਾਤ ਲਵਾਂਗੇ ਠੀਕ ਹੈ
ਆਪਣਾ ਛਤਵਾਲ ਗੁਰਪ੍ਰੀਤ ਛਤਵਾਲ ਜਿਹੜੇ ਤੁਹਾਡੇ ਸਪੌਂਸਰ ਦੀ ਗੱਲ ਹੈ ਉਹ ਲੋਕ ਸਾਰੇ ਗਏ ਸਾਡੀ ਟੀਮ ਹੀ ਹੈ ਤੁਸੀਂ ਦੇਖਿਆ ਹੋਣਾ ਚਿੱਟੀਆਂ ਪੱਗੀਆਂ ਪਾ ਕੇ ਮੈਸੇਜ
ਹਾਂਜੀ 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 ਉਹ ਜਿਹੜੀਆਂ ਚਿੱਟੀਆਂ ਪੱਗਾਂ ਪਾ ਕੇ ਅੱਛਾ
ਗੁਰਪ੍ਰੀਤ ਛਤਵਾਲ ਦੇ ਹੋਏ ਬ੍ਰਦਰ ਇੱਕ ਮੇਰਾ ਭਾਜਾ ਜਿਹੜਾ ਮੇਰੀ ਟਿਕਟ ਤੇ ਗਿਆ ਐਕਚੁਅਲੀ ਟਿਕਟ ਮੇਰੀ ਸੀਗੀ ਉਹ
ਅੱਛਾ ਉਹ ਜਿਹੜੀਆਂ ਚਿੱਟੀਆਂ ਪੱਗਾਂ ਬੰਨ ਕੇ ਬੈਠੋ ਤੁਹਾਡੇ ਵਾਓ ਵਾਓ ਅੱਛਾ ਅੱਛਾ ਮੈਨੂੰ ਆਈਡੀਆ ਨਹੀਂ ਸੀ ਵੈਰੀ ਨਾਈਸ
ਸਾਡੀ ਟੀਮ ਸਾਰੀ ਹੋਈ ਹੈ
ਜਸਵਿੰਦਰ ਸਾਹਿਬ ਬੱਲੇ ਬੱਲੇ ਕਰਾਈ ਹੈ ਤੁਹਾਡੀ ਟੀਮ ਨੇ ਤਾਂ ਉੱਥੇ
ਬਿਲਕੁਲ ਬਿਲਕੁਲ ਉਹ ਦਿਨ ਥੋੜਾ ਜ਼ਿਆਦਾ ਸੀ ਮੇਰੇ ਮੈਂ ਵੀ ਜਾਣਾ ਸੀਗਾ ਪਰ ਥੋੜਾ ਦਿਨ ਐਕਸਟਰਾ ਹੋ ਸਕਿਆ ਮੁਸ਼ਕਲ ਹੋ ਗਈ
ਅੱਛਾ
ਫਾਈਨਲ ਪਹੁੰਚ ਗਈ ਇੰਡੀਆ ਦਾ ਤੁਹਾਡੀ ਟਿਕਟ ਖਰੀ ਹੈ ਪਹੁੰਚਾ ਕੇ ਫਿਰ
ਜਸਵਿੰਦਰ ਸਾਹਿਬ ਆਪਣੇ ਬਹੁਤ ਬੰਦੇ ਉਧਰ ਗਏ ਹੋਏ ਨੇ ਇੱਥੋਂ ਟੋਰੋਂਟੋ ਤੋਂ ਉਧਰੋਂ ਨਿਊਯਾਰਕ ਤੋਂ ਮੇਰੇ ਫਰੈਂਡ ਵਾਕਵ ਨੇ ਉੱਥੋਂ ਕੈਲਗਰੀ ਵੈਂਕੂਵਰ ਆਪਣੇ ਇਧਰੋਂ ਬਹੁਤ ਬੰਦੇ ਉੱਥੇ ਗਏ ਹੋਏ ਨੇ ਉਹ ਕਾਫੀ ਦਿਨਾਂ ਤੋਂ ਔਰ ਕਈ ਬੰਦੇ ਫਾਈਨਲ ਚ ਜਾਣ ਦੀ ਵੀ ਉੱਥੇ ਤਿਆਰੀ ਕਰ ਰਹੇ ਨੇ
ਚਲੋ ਚੱਲਦੇ ਹਾਂ ਆਪਾਂ ਦੋਨੋਂ ਰਲ ਕੇ ਟਿਕਟ
ਮੈਂ ਕਹਿੰਦਾ ਚਲੋ ਦੇਖਦੇ ਹਾਂ ਸਾਡਾ ਅਜੇ ਫਾਈਨਲ ਨੀ ਹੋਇਆ ਹੋ ਸਕਦਾ ਫਿਰ ਮੈਂ ਜਾਵਾਂ ਉਧਰ ਕਿਉਂਕਿ ਦੋ ਤੋਂ ਇੱਕ ਜਗ੍ਹਾ ਮੇਰੀ ਡਿਊਟੀ ਲੱਗੇਗੀ ਜੇ ਉਧਰ ਗਿਆ ਤਾਂ ਉਧਰੋਂ ਕਵਰੇਜ ਕਰਾਂਗੇ ਜੇ ਤੋਂ ਕਵਰੇਜ ਕਰਾਂਗੇ ਕਿਉਂਕਿ ਇੱਥੇ ਹੋ ਸਕਦਾ ਹੈ ਪ੍ਰੋਬਲਮ ਸਾਡੀ ਆਈ ਹੋਈ ਹੈ ਕਿ ਸਾਨੂੰ ਪੱਕਾ ਨਹੀਂ ਪਤਾ ਅਸੀਂ ਪਲਾਨ ਕਰ ਰਹੇ ਸੀਗੇ ਕਿ ਇੱਥੇ ਵਾਚ ਪਾਰਟੀ ਸਾਰੀ ਆਰਗੇਨਾਈਜ਼ ਕਰੀਏ ਕਰਾਊਡ ਦੇ ਵਿੱਚੋਂ ਫਿਰ ਮੈਂ ਕਵਰੇਜ ਕਰਾਂ ਬਟ ਪ੍ਰੋਬਲਮ ਇਹ ਹੈ ਕਿ ਸਾਨੂੰ ਥਰਸਡੇ ਦੁਪਹਿਰ ਤੱਕ ਪਤਾ ਨਹੀਂ ਲੱਗੇਗਾ ਕਿ ਕਿਹੜਾ ਜਿੱਤਦਾ ਕਿਹੜਾ ਹਾਰੇਗਾ ਵਰਨਾ ਤੇ ਸਰ ਅਸੀਂ ਸਾਡਾ ਟਾਰਗੇਟ ਇਹ ਸੀਗਾ ਅਸੀਂ ਪਲਾਨ ਇਹ ਕਰ ਰਹੇ ਸੀ ਵੀ ਘੱਟੋ ਘੱਟ 1000-1500 ਬੰਦਿਆਂ ਦੀ ਇੱਥੇ ਮੈਸਿਵ ਵਾਚ ਪਾਰਟੀ ਆਰਗੇਨਾਈਜ਼ ਕਰੀਏ ਸੋ ਉਹ ਬੈਂਕਟ ਹਾਲ ਵਾਲਿਆਂ ਤੋਂ ਅਸੀਂ ਬੁੱਕ ਹੀ ਨਹੀਂ ਕਰਾ ਸਕਦੇ ਉਹਨਾਂ ਦੀ ਤਾਂ ਡੇਟ ਨਿਕਲ ਗਈ ਔਰ ਅੱਛਾ ਸੈਟਰਡੇ ਵੈਸੇ ਹੀ ਦਿਨ ਤੁਹਾਨੂੰ ਪਤਾ ਉਹਨਾਂ ਦਾ ਸੈਟਰਡੇ ਜਿਹੜਾ ਉਹ ਦਿਨ ਬੜਾ ਹੈਵੀ ਹੁੰਦਾ ਉਹਨਾਂ ਦਾ ਸੋ ਅਸੀਂ ਇੱਕ ਸੈਟਰਡੇ ਲੈ ਲਿਆ ਸੀ ਅਸੀਂ ਧੰਨਵਾਦ ਕਰਦੇ ਹਾਂ ਕੁਈਨਸ ਬੈਨਰ ਦਾ ਸਾਰਿਆਂ ਦਾ ਲੱਕੀ ਸਾਹਿਬ ਦਾ ਮੋਨੂ ਸਾਹਿਬ ਦਾ ਪੰਜਾਬੀ ਬਾਈ ਨੇਚਰ ਦਾ ਲੇਕਿਨ ਹੁਣ ਅਗਲੀ ਡੇਟ ਕਾਫੀ ਬੈਂਕਟ ਹਾਲ ਨਾਲ ਸਾਡੀ ਗੱਲ ਚੱਲ ਰਹੀ ਸੀ ਲੇਕਿਨ ਪ੍ਰੋਬਲਮ ਇਹ ਆ ਗਈ ਹੈ ਕਿ ਉੱਥੇ ਹੁਣ ਥਰਸਡੇ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਤੇ ਚਲੋ ਦੇਖਦੇ ਹਾਂ ਸਰ ਜਾਂ ਮੈਂ ਤੁਹਾਨੂੰ ਹੋ ਸਰ ਐਨੀ ਵੇਜ ਜਾਂ ਤੇ ਮੈਂ ਕਵਰੇਜ ਚੱਲ ਰਹੀ ਹੋਗੀ ਆਪਾਂ ਕਨੈਕਟਡ ਹੋਵਾਂਗੇ ਠੀਕ ਹੈ
ਮੈਂ ਤੁਹਾਨੂੰ ਇਹ ਗੱਲ ਕਰਨ ਲੱਗਾ ਵੀ ਜੇ ਇੰਡੀਆ ਜਿੱਤ ਗਈ ਮੈਂ ਤੁਹਾਨੂੰ ਕਾਲ ਕਰਾਂਗਾ ਕਿਉਂਕਿ ਮੈਂ ਤਾਂ ਹੀ ਅਰੇਂਜ ਕਰਨੀ ਸੀ
ਸਰ ਜੇ ਇੰਡੀਆ ਜਿੱਤ ਗਈ ਤੇ ਤੁਸੀਂ ਕਾਲ ਵੀ ਕਰਨਾ ਹੈ ਤੇ ਰਾਈਟ ਵੇ ਅਸੀਂ ਤੁਹਾਨੂੰ ਚਾਹੇ ਤੁਸੀਂ ਫੋਨ ਦੇ ਜ਼ਰੀਏ ਅਸੀਂ ਤੁਹਾਨੂੰ ਲਿੰਕ ਭੇਜ ਦਾਂਗੇ ਠੀਕ ਹੈ ਕਿ ਨਹੀਂ ਜੇ ਤਾਂ ਮੈਂ ਉੱਥੇ ਤੁਹਾਡੇ ਨਾਲ ਹੋਇਆ ਫਿਰ ਤੇ ਇਕੱਠੇ ਉੱਥੋਂ ਅਸੀਂ ਲਿੰਕ ਤੋਂ ਇੱਥੇ ਗੱਲ ਕਰਾਂਗੇ ਜੇ ਹੋਰ ਕੋਈ ਬੰਦਾ ਸਾਡੀ ਵਾਈ ਮੀਡੀਆ ਤੋਂ ਹੋਇਆ ਤਾਂ ਤੁਹਾਨੂੰ ਲਾਈਵ ਅਸੀਂ ਲੈ ਲੈਣਾ ਇੰਡੀਆ ਜਿੱਤਦੇ ਹਾਂ ਠੀਕ ਹੈ ਜੀ
ਥੈਂਕ ਯੂ
ਸਰ ਜਸਵਿੰਦਰ ਸਾਹਿਬ ਥੈਂਕ ਯੂ ਜਸਵਿੰਦਰ ਜੀ ਗੋਡ ਬਲੈਸ ਯੂ ਥੈਂਕ ਯੂ ਹਾਂਜੀ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਹੈਡ
ਯਦਵੀਰ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ
ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
ਯਦਵੀਰ ਜੀ ਥੋੜੀਆਂ ਖਬਰਾਂ ਸੁਣ ਰਹੇ ਹਾਂ ਵਿਚਾਰ ਵੀ ਸੁਣ ਰਹੇ ਆਪਣੇ ਵਿਰਕ ਸਾਹਿਬ ਦੇ ਬੜਾ ਅੱਛਾ ਚੱਲ ਰਿਹਾ ਪ੍ਰੋਗਰਾਮ ਮੈਂ ਇਸ ਪਹਿਲਾਂ ਹੀ ਕਹਿਣਾ ਸੀ ਯੁੱਧ ਜਿੱਤ ਤਾਂ ਚਾਹੇ ਇੱਕ ਵੋਟ ਤੋਂ ਵੀ ਹੋਵੇ ਉਹ ਤਾਂ ਜਿੱਤ ਹੀ ਹੁੰਦੀ ਹੈ ਨਾ ਚਾਹੇ ਆਪਾਂ ਤਾਂ 500-600 ਦੀ ਗੱਲ ਕਰ ਰਹੇ ਹਾਂ ਜੇ ਇੱਕ ਵੋਟ ਨਾਲ ਵੀ ਕੋਈ ਬੰਦਾ ਜਿੱਤਦਾ ਫਿਰ ਉਹਨੂੰ ਜਿੱਤ ਹੀ ਕੰਸੀਡਰ ਕੀਤਾ ਜਾਂਦਾ ਇਹਦਾ ਮਤਲਬ ਵੀ ਟਫ ਰੇਸ ਸੀ ਫਿਰ ਵੀ ਬੰਦਾ ਜਿਹੜਾ ਹੈਗਾ ਕੱਢ ਗਿਆ ਲੇਕਿਨ ਰਹੀ ਦੂਸਰੀ ਗੱਲ ਮੈਂ ਥੋੜਾ ਜਿਹਾ ਮੇਰੇ ਵਿਚਾਰ ਇਸ ਗੱਲ ਤੋਂ ਅਲੱਗ ਹੈ ਕਿ ਜੇ ਕੱਲ ਨੂੰ ਆਪਣੇ ਟਰੂਡੋ ਸਾਹਿਬ ਜਿਹੜੇ ਹੈਗੇ ਆ ਉਹ ਲੀਡਰਸ਼ਿਪ ਦੇ ਵੀ ਦੁਬਾਰਾ ਤੋਂ ਆ ਜਾਣਗੀਆਂ ਉਹਨਾਂ ਦੇ ਅੰਡਰ ਆਪਣੀ ਲਿਬਰਲ ਹੈਗੀ ਆ ਉਹ ਜਿੱਤ ਸਕਦੀ ਹੈ ਸਰਵਾਈਵ ਕਰ ਸਕਦੀ ਹੈ ਇਹ ਮੇਰੇ ਥੋੜੇ ਜਿਹੇ ਵਿਚਾਰ ਅਲੱਗ ਹੈ ਕਿਉਂਕਿ ਵੈਸੇ ਵੀ ਤੁਹਾਨੂੰ ਪਤਾ ਹੀ ਹੈ ਕਿ 10 ਸਾਲ ਤੋਂ ਬਾਅਦ ਲੋਕ ਚੇਂਜ ਚਾਹੁੰਦੇ ਹੁੰਦੇ ਆ ਤੇ ਚੇਂਜ ਜਿਹੜੀ ਹੋਣੀ ਹੈ ਉਹ ਹੁਣ ਗੁੱਡ ਹੈ ਜਾਂ ਬੈਡ ਹੈ ਤਾਂ ਟਾਈਮ ਦੱਸੇਗਾ ਲੇਕਿਨ ਹੁਣ ਚੇਂਜ ਜਿਹੜੀ ਹੈ ਉਹ ਹੋ ਕੇ ਰਹੇਗੀ ਤੇ ਬਾਕੀ ਰਹੀ ਟਰੂਡੋ ਸਾਹਿਬ ਉਹਨਾਂ ਨੂੰ ਵੀ ਪਤਾ ਹੀ ਨੋਜ਼ ਵੈਰੀ ਵੈਲ ਕਿ ਮੇਰਾ ਹੁਣ ਟਾਈਮ ਜਿਹੜਾ ਹੈਗਾ ਇਹ ਕੁਛ ਮਹੀਨੇ ਹੈਗੇ ਇਹਨਾਂ ਨੂੰ ਮੈਂ ਹੁਣ ਰਿਸਪੈਕਟਫੁਲੀ ਕੱਢ ਲਵਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਵੀ ਚਲਾ ਜਾਣਾ ਰਹੀ ਦੂਸਰੀ ਗੱਲ ਜਗਮੀਤ ਸਿੰਘ ਓਹਨੂੰ ਵੀ ਪਤਾ ਕਿ ਮੇਰੀ ਜਿਹੜੀ ਹੈ ਲਾਸਟ ਟਰਮ ਹੀ ਹੈ। ਉਸ ਤੋਂ ਬਾਅਦ ਸਭ ਨੂੰ ਪਤਾ ਕਿ ਉਹਨਾਂ ਨੇ ਆਪਣੀ ਪ੍ਰੋਪਰਟੀ ਵਗੈਰਾ ਉੱਥੇ ਆਲਰੇਡੀ ਵੈਨਕੂਵਰ ਚ ਬਾਈ ਕੀਤੀ, ਉਹਨਾਂ ਨੇ ਮੇਅਰ ਦੀ ਸੀਟ ਪਿੱਛੇ ਅੱਗੇ ਨੂੰ ਖੜਾ ਹੋ ਜਾਣਾ, ਐਨਡੀਪੀ ਦੀ ਛੱਡ ਜਾਣੀ ਲੀਡਰਸ਼ਿਪ, ਕਿਉਂਕਿ ਇਸ ਤੋਂ ਅੱਗੇ ਤਾਂ ਉਹਨਾਂ ਦਾ ਫਿਊਚਰ ਹੈ ਹੀ ਨਹੀਂ। ਇਹਦੇ ਬਾਰੇ ਤੁਸੀਂ ਦੱਸੋ ਪਹਿਲਾਂ ਕੀ ਕਹਿਣਾ ਚਾਹੋਗੇ?
ਹਾਂਜੀ, ਦੇਖੋ ਤੁਸੀਂ ਅੱਜ ਆਸ ਪਾਸ ਦੇਖ ਲਓ, ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਹੈ ਕਿ ਜਿੰਨੇ ਵੀ ਬੜੇ ਸ਼ਹਿਰ ਨੇ ਜਾਂ ਜਿਹੜੇ ਲੀਡਰਸ ਨੇ ਉਹ ਤੁਹਾਨੂੰ ਕਿਤੇ ਨਾ ਕਿਤੇ ਰੀਸਾਈਕਲ ਜੇ ਹੋਏ ਨਜ਼ਰ ਆਉਣਗੇ। ਤੇ ਉੱਥੇ ਜੇ ਜਗਮੀਤ ਸਿੰਘ ਜੀ ਵੀ ਉੱਥੇ ਜਾ ਕੇ ਇਲੈਕਸ਼ਨ ਹਾਰਨ ਤੋਂ ਬਾਅਦ ਉੱਥੇ ਕਿਤੇ ਮੇਅਰ ਵਗੈਰਾ ਦੀ ਇਲੈਕਸ਼ਨ ਲੜਦੇ ਨੇ, ਤੇ ਮੈਨੂੰ ਕੋਈ ਇਹਦੇ ਬਾਰੇ ਹੈਰਾਨੀ ਨਹੀਂ ਹੋਏਗੀ। ਤੁਸੀਂ ਚਾਹੇ ਸ਼ੁਰੂਆਤ ਵੌਨ ਤੋਂ ਕਰ ਲਓ, ਵੌਨ ਦੇ ਜਿਹੜੇ ਮੇਅਰ ਨੇ ਉਹ ਪਹਿਲਾਂ ਪ੍ਰੋਵਿੰਸ਼ੀਅਲ ਪੋਲੀਟਿਕਸ ਹੁੰਦੇ ਸੀਗੇ, ਠੀਕ ਹੈ, ਤੇ ਉਸ ਤੋਂ ਬਾਅਦ ਹੁਣ ਵੌਨ ਦੇ ਮੇਅਰ ਬਣ ਗਏ ਨੇ। ਹੁਣ ਤੁਸੀਂ ਬ੍ਰੈਂਪਟਨ ਦੇ ਮੇਅਰ ਦੇਖ ਲਓ, ਫੈਡਰਲ, ਪ੍ਰੋਵਿੰਸ਼ੀਅਲ ਔਰ ਮਿਊਨਿਸਪਲ ਤਿੰਨੇ ਲੈਵਲ ਦਾ ਪੋਲੀਟਿਕਸ ਤੁਹਾਨੂੰ ਨਜ਼ਰ ਆਏ ਨੇ। ਮਿਸੀਸਾਗਾ ਦੇ ਮੇਅਰ ਦੇਖ ਲਓ, ਉਹ ਫੈਡਰਲ ਦੇ ਵਿੱਚ ਤੁਹਾਨੂੰ ਨਜ਼ਰ ਆਏ ਸੀਗੇ, ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ, ਹੁਣ ਇੱਥੇ ਮਿਸੀਸਾਗਾ ਦੇ ਤੁਹਾਡੇ ਮੇਅਰ ਨੇ। ਤੁਸੀਂ ਹੈਮਿਲਟਨ ਦੇ ਮੇਅਰ ਦੇਖ ਲਓ, ਸੇਮ ਥਿੰਗ, ਉਹ ਪਹਿਲਾਂ ਆਪਣੇ ਪ੍ਰੋਵਿੰਸ਼ੀਅਲ ਪੋਲੀਟਿਕਸ ਸੀਗੇ, ਫਿਰ ਇੱਥੇ ਰਹੇ ਨੇ। ਇਸ ਤੋਂ ਪਹਿਲਾਂ ਜਿਹੜੇ ਬ੍ਰੈਂਪਟਨ ਦੇ ਮੇਅਰ ਸੀਗੇ ਉਹ ਵੀ ਪਹਿਲਾਂ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਕੈਬਨਿਟ ਮੰਤਰੀ ਸੀਗੇ, ਫਿਰ ਇੱਥੇ ਆ ਕੇ ਬ੍ਰੈਂਪਟਨ ਦੇ ਮੇਅਰ ਬਣ ਗਏ। ਸੋ ਇਹ ਜੇ ਕੱਲ ਨੂੰ ਜਗਮੀਤ ਸਿੰਘ ਜੀ ਵੀ ਹੋਣਗੇ, ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਉਹ। ਔਰ ਅੱਛਾ, ਫਿਰ ਲਿਬਰਲ ਪਾਰਟੀ ਤੁਸੀਂ ਇੱਧਰ ਪ੍ਰੋਵਿੰਸ ਦੇ ਵਿੱਚ ਦੇਖ ਲਓ, ਲਿਬਰਲ ਪਾਰਟੀ ਲੀਡਰ ਜਿਹੜੇ ਹੈਗੇ ਨੇ ਬੋਨੀ ਕ੍ਰੋਮਬੀ, ਪਹਿਲਾਂ ਫੈਡਰਲ ਪੋਲੀਟਿਕਸ ਸੀਗੇ, ਫਿਰ ਮਿਊਨਿਸਪਲ ਚ ਆ ਗਏ, ਹੁਣ ਪ੍ਰੋਵਿੰਸ਼ੀਅਲ ਲੀਡਰ ਬਣ ਗਏ। ਡਗ ਫੋਰਡ ਸਾਹਿਬ ਤੁਸੀਂ ਦੇਖ ਲਓ ਜੀ, ਪਹਿਲਾਂ ਮਿਊਨਿਸਪਲ ਪੋਲੀਟਿਕਸ ਸੀਗੇ, ਮੇਅਰ ਬਣਨ ਲੱਗੇ ਸੀ, ਮੇਅਰ ਦੀ ਇਲੈਕਸ਼ਨ ਨਹੀਂ ਜਿੱਤੀ, ਤਾਂ ਇੱਥੇ ਫਿਰ ਇਹਦੇ ਚ ਪ੍ਰੋਵਿੰਸ ਚ ਆ ਗਏ। ਓਲਿਵੀਆ ਚਾਓ ਦੇਖ ਲਓ, ਓਲਿਵੀਆ ਚਾਓ ਜਿਹੜੇ ਹੈਗੇ ਨੇ ਉਹ ਵੀ ਇਸੇ ਤਰ੍ਹਾਂ, ਠੀਕ ਹੈ ਨੀ, ਪਹਿਲਾਂ ਫੈਡਰਲ ਪੋਲੀਟਿਕਸ ਵਿੱਚ ਸੀਗੇ, ਫਿਰ ਉਸ ਤੋਂ ਬਾਅਦ ਹੁਣ ਮਿਊਨਿਸਪਲ ਪੋਲੀਟਿਕਸ ਆ ਗਏ। ਪਹਿਲਾਂ ਵੀ ਮੇਅਰ ਦੀ ਇਲੈਕਸ਼ਨ ਲੜੀ, ਉਦੋਂ ਨਹੀਂ ਜਿੱਤੇ, ਫਿਰ ਕਾਫੀ ਦਿਨ ਤੁਹਾਨੂੰ ਨਜ਼ਰ ਹੀ ਨਹੀਂ ਆਏ, ਕਿੱਥੇ ਗਏ, ਕਿਤਾਬ ਕਤੂਬ ਲਿਖਣ ਲੱਗ ਪਏ ਸੀਗੇ, ਕਿਤਾਬਾਂ ਛਾਪੀਆਂ ਹਰਫਰ ਕੋਲਜ ਦੇ ਨਾਲ, ਹੁਣ ਕਿਤਾਬਾਂ ਛਾਪ ਕੇ ਉਹਨਾਂ ਦੇਖਿਆ ਵੀ ਇੱਥੇ ਟਾਈਮ ਲੱਗਾ, ਚਲੋ ਜੀ ਫਿਰ ਇੱਥੇ ਆ ਜਾਓ। ਸਾਡੇ ਇੱਥੇ ਜਿਹੜੇ ਲੀਡਰ ਨੇ ਨਾ, ਮੈਨੂੰ ਕਹਿਣ ਚ ਹਿਚਕਚਾਹਟ ਨਹੀਂ ਹੈ ਕੋਈ, ਸਾਡੇ ਕੋਲ ਲੀਡਰਸ਼ਿਪ ਹੈ ਹੀ ਨਹੀਂ। ਕੈਨੇਡਾ ਦਾ ਜਿਹੜਾ ਇੱਕ ਬਹੁਤ ਬੜਾ ਇਸ਼ੂ ਆ, ਇੱਕ ਬਹੁਤ ਬੜੇ ਵੈਕਿਊਮ ਆ ਲੀਡਰਸ਼ਿਪ ਦਾ। ਰੀਸਾਈਕਲਡ ਬੰਦੇ ਸਾਨੂੰ ਮਿਲੀ ਜਾ ਰਹੇ ਨੇ, ਇੱਧਰ ਉੱਧਰ ਰੀਸਾਈਕਲ ਹੋ ਗਿਆ, ਇੱਥੇ ਮੌਕਾ ਨਹੀਂ ਲੱਗਾ, ਚਲ ਉੱਧਰ ਚਲ ਜਾਓ, ਉੱਥੇ ਮੌਕਾ ਨਹੀਂ ਲੱਗਾ। ਅੱਛਾ, ਫਿਰ ਮਜ਼ੇਦਾਰ ਗੱਲ ਇੱਕ ਹੋਰ ਹੈ ਵੀ ਇੱਕ ਜਗ੍ਹਾ ਕੁਰਸੀ ਤੇ ਬੈਠੇ ਹੁੰਦੇ ਆ, ਉੱਥੇ ਤਾਂ ਕੰਮ ਘੱਟ ਹੋ ਰਿਹਾ ਹੁੰਦਾ, ਧਿਆਨ ਅਗਲੀ ਕੁਰਸੀ ਤੇ ਲੱਗਾ ਹੁੰਦਾ ਵੀ ਹੋਰ ਕਿਹੜੀ ਕੁਰਸੀ ਅਵੇਲੇਬਲ ਹੈ, ਇਸ ਤੋਂ ਵੱਡੀ ਛੋਟੀ, ਇਸ ਤੋਂ ਵੱਡੀ ਮਿਲ ਜਾਵੇ, ਛੋਟੀ ਤਾਂ ਖੈਰ ਕੀ ਲੈਣੀ, ਇਸ ਤੋਂ ਵੱਡੀ ਕੁਰਸੀ ਕਿੱਥੇ ਅਵੇਲੇਬਲ ਹੈ, ਕਿੱਥੇ ਮੇਰਾ ਸੈਟਿੰਗ ਜੀ ਬੈਠ ਰਹੀ ਹੈ, ਉਹ ਚੱਲ ਰਿਹਾ ਸਿਲਸਿਲਾ ਸਾਰਾ। ਸੋ ਪੋਲੀਟੀਕਲ ਲੀਡਰਸ਼ਿਪ ਦਾ ਤਾਂ ਇਹ ਹਾਲ ਹੈ। ਕੀ ਸਾਡੀ ਕੋਈ ਰਿਲੀਜੀਅਸ ਲੀਡਰਸ਼ਿਪ ਹੈ? ਕੋਈ ਸਾਨੂੰ ਕੋਈ ਡਾਇਰੈਕਸ਼ਨ ਦੇ ਸਕਦਾ? ਅਸੀਂ ਗੱਲ ਤਾਂ ਕਰਦੇ ਹਾਂ ਕੌਮ ਦੀ, ਕੋਈ ਸਾਡੀ ਕੋਈ ਰਿਲੀਜੀਅਸ ਲੀਡਰਸ਼ਿਪ ਹੈ ਜਿਹੜੀ ਸਾਨੂੰ ਕੋਈ ਡਾਇਰੈਕਸ਼ਨ ਦੇ ਸਕਦੀ ਹੈ ਕਿਸੇ ਪਾਸੇ ਕਿ ਭਾਈ ਸਾਹਿਬ ਅਸੀਂ ਕਰਨਾ ਕੀ ਹੈ? ਸਾਡੀ ਕੋਈ ਸੋਸ਼ਲ ਲੀਡਰਸ਼ਿਪ ਹੈ, ਜਿਹੜੇ ਸਾਡੇ ਸੋਸ਼ਲ ਕੌਜ਼ਿਸ ਨੇ? ਮਹੀਨੇ ਦਾ 1000-1500 ਬੰਦਾ ਜਾ ਰਿਹਾ ਉੱਥੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ, ਜਿਹੜਾ ਜਾ ਕੇ ਕਹਿ ਰਿਹਾ ਕਿ ਜੀ ਸਾਨੂੰ ਆਹ ਦਿੱਕਤਾਂ ਨੇ, ਮੈਂਟਲ ਹੈਲਥ ਦਾ ਵੱਡਾ ਕ੍ਰਾਈਸਿਸ ਯੂਥ ਦੇ ਵਿੱਚ, ਟੀਨੇਜਰ ਚ ਆ, ਕੀ ਸਾਡੀ ਕੋਈ ਸੋਸ਼ਲ ਲੀਡਰਸ਼ਿਪ ਉੱਠੇਗੀ? ਸੋ ਲੀਡਰਸ਼ਿਪ ਦਾ ਬਹੁਤ ਬੜਾ ਵੈਕਿਊਮ ਹੈ, ਇਹਦੇ ਤੇ ਆਪਾਂ ਗੱਲ ਕਰਾਂਗੇ। ਔਰ ਵਿਦ ਡਿਊ ਰਿਸਪੈਕਟ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਅਸੀਂ ਕੋਈ ਸਵਾਲ ਵੀ ਕੋਈ ਕਰਦੇ ਹਾਂ ਤੇ ਸਾਨੂੰ ਬਹੁਤ ਸਾਰੇ ਜਿਹੜੇ ਚੈਲੰਜਸ ਨੇ ਉਹ ਖੜੇ ਕਰ ਦਿੱਤੇ ਜਾਂਦੇ ਨੇ। ਸੋ ਬਹੁਤ ਬਹੁਤ, ਕੋਈ ਨਹੀਂ ਬੋਲੇਗਾ, ਕੋਈ ਨਹੀਂ ਬੋਲੇਗਾ, ਕੋਈ ਕਿਸੇ, ਹਰ ਕੋਈ ਕਹਿੰਦਾ ਜੀ, ਮਤਲਬ ਇੰਨਾ ਬੜਾ ਕ੍ਰਾਈਸਿਸ ਹੈ ਇਸ ਵੇਲੇ ਲੀਡਰਸ਼ਿਪ ਦਾ, ਕ੍ਰਾਈਮ ਹੈ, ਕੁਛ ਹੈ ਸਭ। ਅੱਛਾ, ਮਜ਼ੇਦਾਰ ਗੱਲ ਇੱਕ ਹੋਰ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿ ਸਭ ਇੱਦਾਂ ਅੱਖਾਂ ਬੰਦ ਕਰਕੇ ਬੈਠੇ ਨੇ ਜਿੱਦਾਂ, ਔਰ ਸਭ ਨੂੰ ਪਤਾ ਕਿ ਕਿੰਨੀ ਗਲਤ ਡਾਇਰੈਕਸ਼ਨ ਵੱਲ ਅਸੀਂ ਜਾ ਰਹੇ ਹਾਂ, ਲੇਕਿਨ ਸਭ ਅੱਖਾਂ ਬੰਦ ਕਰਕੇ ਇੱਦਾਂ ਬੈਠੇ ਹੋਏ ਨੇ ਕਿ ਸਭ ਕੁਛ ਠੀਕ ਹੋ ਰਿਹਾ। ਮਤਲਬ ਨਹੀਂ ਨਹੀਂ ਮਤਲਬ ਪਤਾ ਹੈ ਸਭ ਨੂੰ ਕਿ ਇਹ ਠੀਕ ਨਹੀਂ ਹੈ, ਸਾਨੂੰ ਕੁਛ ਕਰਨਾ ਪਏਗਾ। ਅੱਜ ਸਰ 2023 ਚ ਅਸੀਂ ਗਿਆ ਸੀ, 2024 ਹੋ ਗਈ, ਇੱਕ ਸਾਲ ਤੇ ਨਿਕਲ ਗਿਆ। 2030 ਤੱਕ ਅਸੀਂ ਕੈਨੇਡਾ ਨੂੰ ਸਹੀ ਡਾਇਰੈਕਸ਼ਨ ਵੱਲ ਲੈ ਗਏ ਤੇ ਲੈ ਗਏ, ਨਹੀਂ ਤਾਂ ਫਿਰ 20 ਸਾਲ ਲੱਗਣਗੇ। ਐਸਾ ਨਹੀਂ ਕਿ ਠੀਕ ਨਹੀਂ ਹੋਏਗਾ, ਅੱਜ ਵੀ 6 ਸਾਲ ਰਹਿ ਗਏ ਨੇ, ਪਕੜ ਲਓ ਇਸ ਕੰਮ ਨੂੰ, ਨਹੀਂ ਤਾਂ ਯਾਦ ਕਰਨਾ ਮੇਰੀ ਗੱਲ। 2023 ਚ ਗਈ ਸੀ, 2030 ਦੇ ਵਿੱਚ ਇਹ ਕੈਨੇਡਾ ਰਹਿਣ ਵਾਲਾ ਕੰਟਰੀ ਬੜਾ ਮੁਸ਼ਕਿਲ ਹੋ ਜਾਏਗਾ ਇੱਥੇ। ਇੱਥੇ 20 ਸਾਲ ਫਿਰ ਲੱਗਣਗੇ ਇਹਨੂੰ ਠੀਕ ਕਰਨ ਲਈ, ਜੇ ਤੁਸੀਂ ਸਹੀ 25% ਲੋਕ ਫੂਡ ਬੈਂਕ ਦੀਆਂ ਲਾਈਨਾਂ 'ਚ, ਫਿਰ ਤੁਸੀਂ, ਮੈਂ ਤਾਂ ਇਸ ਲਈ ਨਹੀਂ ਗੱਲਾਂ ਛੇੜਦਾ, ਫਿਰ ਬੰਦੇ ਕਹਿੰਦੇ ਯਾਰ ਕੀ ਨੈਗੇਟਿਵਿਟੀ ਆ ਬੰਦਾ, ਮੈਂ ਤਾਂ ਪੋਜ਼ਿਟਿਵ ਸੋਚਦਾ। ਪਰ ਜਦੋਂ ਮੀਡੀਆ 'ਚ ਬੈਠੇ ਆ ਤੁਸੀਂ, ਲੀਡਰਸ਼ਿਪ ਤੇ ਸਵਾਲ ਖੜਾ ਕਰ ਦਿੱਤਾ ਅੱਜ, ਐਕਚੁਅਲੀ ਅੱਜ ਨਹੀਂ ਕਰਨ ਵਾਲਾ ਕੰਮ ਤੇ ਕੱਲ੍ਹ ਕਰਨ ਵਾਲਾ ਸੀ, ਜਿਹੜਾ ਕੱਲ੍ਹ ਬੀਤ ਗਿਆ, ਉਦਣ ਸਾਨੂੰ ਖੜੇ ਹੋਣਾ ਚਾਹੀਦਾ। 0 ਲੀਡਰਸ਼ਿਪ ਹੈ ਸਰ, 0 ਐਬਸੋਲੂਟ। ਤੁਸੀਂ, ਮੈਂ ਲੈਫਟ ਦੇਖਦਾ, ਰਾਈਟ ਦੇਖਦਾ, ਕੋਈ ਬੰਦਾ ਖੜਾ ਤੇ ਹੋਏ, ਵਿਦ ਡਿਊ ਰਿਸਪੈਕਟ, ਬੜੇ ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ, ਜਦੋਂ ਤੁਸੀਂ ਹਰਦੀਪ ਨਿੱਜਰ ਹੁਣਾਂ ਨੂੰ ਪਾਰਲੀਮੈਂਟ ਦੇ ਵਿੱਚ ਆਨਰ ਕਰਨ ਲੱਗ ਪਓ ਨਾ, ਤੇ ਕੈਨੇਡਾ 'ਤੇ ਜਿਹੜਾ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ, ਉਦਣ ਸਾਡੀ ਲੀਡਰਸ਼ਿਪ ਗਾਇਬ ਹੋਵੇ, ਸੋਸ਼ਲ ਲੀਡਰਸ਼ਿਪ, ਰਿਲੀਜੀਅਸ ਲੀਡਰਸ਼ਿਪ, ਪੋਲੀਟੀਕਲ ਲੀਡਰਸ਼ਿਪ, ਤੇ ਸਮਝ ਲਓ ਵੀ ਕੰਟਰੀ ਕਿਹੜੇ ਪਾਸੇ ਜਾ ਰਿਹਾ। ਜਿਨ੍ਹਾਂ ਨੂੰ 43 ਸਾਲ ਤੋਂ ਤੁਸੀਂ ਇਨਸਾਫ ਨਹੀਂ ਦਿੱਤਾ, ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ ਹੋਵੇ, ਅੱਜ ਤੁਸੀਂ ਨਾਲ ਨਹੀਂ ਖੜੇ ਉਹਨਾਂ ਦੇ, ਸਾਰਾ ਫੋਕਸ ਹੀ ਤੁਹਾਡਾ ਵੋਟ ਬੈਂਕ ਤੇ ਹੈ ਕਿ ਕਿੱਥੇ ਵੋਟਾਂ ਮਿਲਦੀਆਂ ਉੱਥੇ ਜਾ ਕੇ ਖੜੇ ਹੋ ਜਾਓ। ਇਹ ਰੀਸਾਈਕਲਡ ਲੀਡਰ, ਮੈਂ ਇਹਨਾਂ ਨੂੰ ਅੱਜ ਮੈਂ ਟਰਮ ਕੋਇਨ ਕਰ ਰਿਹਾ ਇਹਨਾਂ ਲਈ, ਇਹ ਰੀਸਾਈਕਲਡ ਲੀਡਰਸ ਨੇ ਜੀ, ਰੀਸਾਈਕਲ, ਇੱਥੋਂ ਨਹੀਂ ਹਟਿਆ ਉੱਥੋਂ ਚਲੇ ਗਏ, ਔਰ ਜਿਹੜੀ ਕੁਰਸੀ ਤੇ ਬੈਠੇ ਉਸ ਕੁਰਸੀ ਤੇ ਕੰਮ ਵੱਲ ਧਿਆਨ ਨਹੀਂ ਲਾਉਂਦਾ। ਇਹ ਸਾਡਾ ਆਲਮ ਹੈ ਔਰ ਅਸੀਂ ਐਟਲੀਸਟ ਆਪਣਾ ਫਰਜ਼ ਸਮਝਦੇ ਹਾਂ, ਜਿੰਨਾ ਵੀ ਹੋ ਸਕਦਾ ਸਾਨੂੰ ਬੜੇ ਸਾਰੇ ਲੋਕ ਨਾਰਾਜ਼ ਹੋਣ, ਕੁਛ ਲੋਕ ਪਿਆਰ ਵੀ ਦਿੰਦੇ ਆ, ਬਹੁਤ ਧੰਨਵਾਦ ਤੁਸੀਂ ਦਿੰਦੇ ਹੋ, ਲੇਕਿਨ ਮੀਡੀਆ ਚ ਰਹਿੰਦੇ ਆ, ਮਾਈ ਲਾਈਫ ਇਜ਼ ਡੈਡੀਕੇਟਡ ਟੁਵਰਡਸ ਦਿਸ ਕੌਜ਼ ਨਾਓ, ਕਿਉਂਕਿ ਪਰਮਾਤਮਾ ਦੀ ਮਿਹਰ ਹੈ। ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਸ਼ੁਕਰੀਆ, ਕਮਿਊਨਿਟੀ ਨੇ ਦਾਲ ਫੁਲਕਾ ਖਾਣ ਜੋਗਾ ਕੀਤਾ, ਜਿੰਨੀ ਕੁ ਉਮਰ ਬਚੀ ਹੈ ਪਰਮਾਤਮਾ ਨੇ ਇਸ ਪਲੈਨਟ ਤੇ ਰੱਖਿਆ। ਆਈ ਵਿਲ ਬੀ ਡੈਡੀਕੇਟਿੰਗ ਦਿਸ ਥਿੰਗ, ਮੇਰੇ ਇਕੱਲੇ ਦੇ ਵਰਗਾ ਕੰਮ ਥੋੜੀ ਹੈ।
ਫੋਨ ਮਿਊਟ ਕਰਵਾ ਦਿਓ ਪਲੀਜ਼, ਕਿਸੇ ਦਾ ਫੋਨ ਮਿਊਟ ਨਹੀਂ ਹੈਗਾ।
ਹਾਂਜੀ, ਫੋਨ ਪਲੀਜ਼ ਰਿਕੁਐਸਟ ਆ ਕਿ ਮਿਊਟ ਕਰ ਲੈਣ।
ਹਾਂਜੀ, ਮੇਰਾ ਨੈਕਸਟ ਕੁਐਸਚਨ ਯੁੱਧਵੀਰ ਜੀ, ਅੱਜ ਮੈਂ ਨੋਟਿਸ ਕੀਤਾ ਹੁਣ ਕਾਫੀ
ਹਾਂਜੀ
ਟਾਈਮ ਤੋਂ ਕਿ ਤੁਸੀਂ ਅੱਜ ਕੱਲ ਇੰਟਰਨੈਸ਼ਨਲ ਨਿਊਜ਼ ਜਿਹੜੀ ਹੈਗੀ ਹੈ ਉਹਨੂੰ ਥੋੜਾ ਜਿਹਾ ਘਟਾ ਦਿੱਤਾ, ਜਿਵੇਂ ਮੈਂ ਮਤਲਬ ਤੁਸੀਂ ਪਾਕਿਸਤਾਨ ਦੀ ਆਪਣੇ ਨੇਬਰਿੰਗ ਕੰਟਰੀ ਦਾ ਬਿਲਕੁਲ ਗੱਲ ਹੀ ਕਰਨੀ ਛੱਡ ਦਿੱਤੀ ਹੈ, ਇਹਦੇ ਲਈ ਕੋਈ ਚੈਲੇਂਜਿੰਗ ਹੈ ਤੁਹਾਡੇ ਕੋਲ? ਇਹ ਕੀ ਆ, ਕੁਝ ਲੋਕ ਲਾਈਕ ਨਹੀਂ ਕਰਦੇ, ਕਿਉਂਕਿ ਮੈਂ ਰਾਤ ਇੱਕ ਇੰਟਰਵਿਊ ਸੁਣ ਰਿਹਾ ਸੀ ਯੁੱਧਵੀਰ ਜੀ, ਆਜੂ ਕਾਜ਼ਮੀ ਤੇ ਡਾਕਟਰ ਅਯੂਬ ਮਿਰਜ਼ਾ ਦੀ, ਤੇ ਆਪਣੇ ਇੱਕ ਆਪਣੇ ਜਰਨਲਿਸਟ ਸੀ, ਤੇ ਉੱਥੇ ਕਾਫੀ ਹਲਚਲ ਜੋ ਹੈ, ਨੈਗੇਟਿਵ ਗੱਲਾਂ ਹੋ ਰਹੀਆਂ, ਉਹਦੇ ਬਾਰੇ ਅੱਜ ਕੱਲ ਤੁਸੀਂ ਜ਼ਿਕਰ ਕਰਨਾ ਛੱਡ ਦਿੱਤਾ, ਇਹਦੇ ਬਿਹਾਈਂਡ ਕੀ ਰੀਜ਼ਨ ਹੋ ਸਕਦਾ?
ਹਾਂਜੀ, ਮੈਨੂੰ ਕਾਫੀ ਲੋਕ ਪੁੱਛਦੇ ਨੇ ਇਹ ਗੱਲ ਜਿਹੜੀ ਤੁਸੀਂ ਹੁਣੇ ਕਹੀ ਹੈ ਕਿ ਤੁਸੀਂ ਪਾਕਿਸਤਾਨ ਦੀ ਅੱਜਕੱਲ ਕਵਰੇਜ ਬਹੁਤ ਘਟਾ ਦਿੱਤੀ ਹੈ। ਮੈਂ ਕਰ ਦਿਆਂਗਾ ਜੀ, ਸਰ ਪੜ੍ਹਦੇ ਤਾਂ ਰਹਿੰਦੇ ਆ, ਸੁਣਦੇ ਵੀ ਰਹਿੰਦੇ ਸਾਰਾ ਕੁਛ, ਵਿਦ ਡਿਊ ਰਿਸਪੈਕਟ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਉੱਥੇ ਵੀ ਕੰਮ ਠੀਕ ਠਾਕ ਹੀ ਹੈ, ਬਸ ਮੈਂ ਇਹੀ ਕਹਾਂਗਾ। ਸੇਮ ਦੇਖੋ ਜੀ, ਜੋ ਕੈਨੇਡਾ ਚ ਪ੍ਰੋਬਲਮ ਹੈ, ਜੋ ਯੂਐਸ ਦੇ ਵਿੱਚ ਪ੍ਰੋਬਲਮ ਹੈ, ਕੈਨੇਡਾ ਚ ਯੂਐਸ ਚ ਜੋ ਪੰਜਾਬ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜੋ ਪ੍ਰੋਬਲਮ ਹੈ, ਸੇਮ ਪ੍ਰੋਬਲਮ ਪਾਕਿਸਤਾਨ ਦੇ ਵਿੱਚ ਹੈ। ਇੱਕ ਇੱਕ ਪ੍ਰੋਬਲਮ ਹੈ, ਦੈਟ ਇਜ਼ ਲੀਡਰਸ਼ਿਪ। ਵਿਦ ਡਿਊ ਰਿਸਪੈਕਟ ਕੀ ਹੈ ਪਾਕਿਸਤਾਨ ਦੇ ਵਿੱਚ ਲੀਡਰਸ਼ਿਪ, ਤੁਸੀਂ ਦੱਸੋ। ਇਮਰਾਨ ਖਾਨ ਸਾਹਿਬ ਜੇਲ੍ਹ ਚ ਬੈਠੇ ਨੇ, ਠੀਕ ਹੈ, ਵਿਜ਼ਨ ਤਾਂ ਖੈਰ ਉਹਨਾਂ ਕੋਲ ਵੀ ਨਹੀਂ ਸੀਗਾ, ਪਰ ਘੱਟੋ ਘੱਟ ਬੰਦਾ ਇਮਾਨਦਾਰ ਸੀ, ਦਲੇਰ ਸੀ। ਕੀ ਬੰਦਾ ਤੁਹਾਡੇ ਕੋਲ ਇਮਾਨਦਾਰ ਦਲੇਰ, ਉਹਨੂੰ ਚੱਕ ਕੇ ਤੁਸੀਂ ਜੇਲ੍ਹ ਚ ਪਾਇਆ ਹੋਇਆ, ਠੀਕ ਹੈ। ਬਾਕੀ ਜਿਹੜੇ ਬਾਹਰ ਲੋਕ ਨੇ, ਸਰ ਕੀ ਗੱਲ ਕਰੀਏ ਇਹਨਾਂ ਲੋਕਾਂ ਦੀ? ਸ਼ਾਹਬਾਜ਼ ਸ਼ਰੀਫ ਸਾਹਿਬ, ਆਊਟ ਆਫ ਆਲ ਦਾ ਪੀਪਲ, ਉਹਨਾਂ ਦੀ ਬਿਟੀਆ, ਮੈਂ ਲੇਡੀਜ਼ ਬਾਰੇ ਵੈਸੇ ਬੰਦਾ ਅਦਬ ਸਤਿਕਾਰ ਨਾਲ ਗੱਲ ਕਰਦਾ, ਮੈਂ ਕੁਛ ਐਸੇ ਨਹੀਂ, ਪਰ ਕੀ ਮਤਲਬ, ਕਿਸ ਗੱਲ ਦੇ ਚੀਫ ਮਿਨਿਸਟਰ ਹੋ ਤੁਸੀਂ ਪੰਜਾਬ ਦੇ? ਸਿਰਫ ਇਸ ਗੱਲ ਦੇ ਕਿ ਤੁਸੀਂ ਨਵਾਜ਼ ਸ਼ਰੀਫ ਫੈਮਿਲੀ ਤੋਂ ਹੈਗੇ ਹੋ, ਤੁਸੀਂ ਮੈਮ ਆਪਣਾ ਕੋਈ ਕੈਬਨਿਟ ਮੰਤਰੀ ਬਣੋ, ਥੋੜਾ ਐਕਸਪੀਰੀਅੰਸ ਲਓ। ਮੈਂ ਉਹਨਾਂ ਦੀ ਬਿਆਨ ਪੜਦਾ, ਫੇਰ ਹਰ ਪਹਿਲਾਂ ਵਾਕਿਆ ਕੋਈ ਕੋਈ ਹੁੰਦਾ ਸੀਗਾ ਕਿ ਬਲਾਸਫੇਮੀ ਜੀ ਇਹਨੇ ਕਰ ਦਿੱਤੀ ਹੈ ਇਹਨੂੰ, ਉਹ ਵੀ ਬਹੁਤ ਗਲਤ ਸੀਗਾ, ਅਸੀਂ ਕੰਡੈਮ ਕਰਦੇ। ਹੁਣ ਤੇ ਹਰ ਚੌਥੇ ਦਿਨ ਤੁਸੀਂ ਇੱਕ ਬੰਦਾ ਫੜਦੇ ਹੋ ਉੱਥੇ ਕਿ ਜੀ ਇਹਨੇ ਸਾਡੇ ਇਸਲਾਮ ਦੇ ਬਾਰੇ ਬੋਲਿਆ, ਤੇ ਬੰਦਾ ਮਾਰ ਦਿੰਦੇ ਹੋ ਤੁਸੀਂ। ਇਹ ਕੰਟਰੀ ਬਣਾਇਆ, ਇਹ ਕੰਟਰੀ ਹੈ ਤੁਹਾਡਾ? ਔਰ ਫੇਰ ਬਈ ਅਹਿਮਦੀਆ ਕਮਿਊਨਿਟੀ ਹੋ ਗਈ, ਹਿੰਦੂ ਸਿੰਧ ਚ ਹੋ ਗਏ, ਸਿੱਖ ਕਮਿਊਨਿਟੀ ਹੋ ਗਈ ਉੱਥੇ, ਮਤਲਬ ਫਾਈਨੈਂਸ਼ੀਅਲੀ ਠੀਕ ਨਹੀਂ ਆ ਕਾਰਜਕ੍ਰਮ ਕੋਈ ਕਿਸ। ਹਾਂ, ਮੈਂ ਤਾਂ ਬਸ ਦੁਆ ਕਰ ਰਿਹਾ ਔਰ ਉਮੀਦ ਕਰ ਰਿਹਾ, ਦੁਆ ਵੀ ਕਰ ਰਿਹਾ ਉਮੀਦ ਵੀ ਕਰ ਰਿਹਾ ਕਿ ਕੁਛ ਚੰਗਾ ਉੱਥੋਂ ਕੁਛ ਕਰਨ। ਉਹੀ ਬੁਰਾ ਹਾਲ ਤੁਹਾਡਾ ਕ੍ਰਿਕਟ ਟੀਮ ਦਾ, ਤੁਸੀਂ 50-50 ਬੰਦੇ ਲੈ ਗਏ ਉੱਥੇ ਹੋਟਲ ਦੇ ਵਿੱਚ, ਤੁਸੀਂ ਮਹਾਰਾਜਿਆਂ ਦੀ ਤਰ੍ਹਾਂ ਉੱਥੇ ਰਹੇ ਹੋ, ਬਹੁਤ ਕੁਛ ਗੱਲਾਂ ਹੈ। ਫਿਰ ਮੈਂ ਕਹਾਂਗਾ, ਕਹਿ ਦਿੰਦੇ ਹਾਂ ਜੀ, ਕਵਰੇਜ ਤਾਂ ਕਰ ਦਿੰਦੇ ਹਾਂ ਕਿਉਂਕਿ ਸਾਡੇ ਕੋਲ ਤੇ ਕਵਰੇਜ ਬਹੁਤ ਹੈਗੀ ਹੈ, ਬਟ ਪ੍ਰੋਬਲਮ ਇਹ ਹੈਗੀ ਹੈ ਕਿ ਕੁਛ ਚੰਗੀ ਚੀਜ਼ਾਂ ਦੋ ਨੇ ਤੇ 25 ਚੀਜ਼ਾਂ ਉੱਥੇ ਵਿਦ ਡਿਊ ਰਿਸਪੈਕਟ ਖਰਾਬ ਨੇ। ਸੋ ਫਿਰ ਇੱਦਾਂ ਲੱਗਦਾ ਕਿ ਜੇ ਮੈਂ 25 ਚੀਜ਼ਾਂ ਉੱਥੇ ਦੀਆਂ ਖਰਾਬ ਨੇ ਤੇ ਦੋ ਚੰਗੀਆਂ ਚੀਜ਼ਾਂ ਤੇ ਉਹਦੇ ਵਿੱਚੋਂ 10 ਵੀ ਕਵਰ ਕਰਾਂ ਤੇ ਇੱਦਾਂ ਲੱਗਣਾ ਹੈ ਕਿ ਫਿਰ ਪਾਕਿਸਤਾਨ ਦਾ, ਇਹ ਤੇ ਭਾਈ ਸਾਹਿਬ ਸਵਾਲ ਹੀ ਬੜੇ ਖੜੇ ਕਰੀ ਜਾ ਰਹੇ ਨੇ, ਇਹਨਾਂ ਨੂੰ ਕੀ ਜ਼ਰੂਰਤ ਹੈ? ਵੈਸੇ ਤੇ ਮੈਂ ਇੰਨੀ ਗੱਲ ਦੱਸਵਾਂ ਕਿ ਪਾਕਿਸਤਾਨੀ ਭਰਾ ਹੁਣ ਸਾਨੂੰ ਬਹੁਤ ਪਿਆਰ ਕਰਦੇ ਨੇ, ਬੜਾ ਬਹੁਤ ਪਿਆਰ ਹੈ ਉਹਨਾਂ ਦੇ ਨਾਲ, ਔਰ ਉਹ ਕੋਈ ਮਾਇੰਡ ਨਹੀਂ ਕਰਦਾ ਮੇਰੀ ਗੱਲ ਨੂੰ। ਸਭ ਹੋ ਸਕਦਾ ਕੋਈ ਇੱਕ ਅੱਧਾ ਜਿਹੜਾ ਹੋਵੇ ਕਿ ਅੱਧਾ ਕੁ ਪਰਸੈਂਟ ਕੋਈ ਹੋਵੇ, ਬਟ 99.99 ਦੇ ਆਲ ਲਵ ਮੀ ਦੇ, ਬਟ ਆਈ ਵਿਲ ਨਾਟ ਮਿਸ ਮਾਈ ਵਰਡ। ਮੈਂ ਔਰ ਉਹ ਇਸੇ ਗੱਲ ਨੂੰ ਮੈਨੂੰ ਪਸੰਦ ਕਰਦੇ ਆ, ਮੈਂ ਉਹਨਾਂ ਨੂੰ ਕਹਿੰਦਾ, ਉਹ ਪਹਿਲਾਂ 10-15-20 ਸਾਲ ਕਦੇ ਕਦੇ ਮੈਨੂੰ ਪੁੱਛਦੇ ਹੁੰਦੇ ਸੀਗੇ, ਠੀਕ ਹੈ ਨੀ, ਤੁਸੀਂ ਯਾਰ ਮਤਲਬ ਕਿ ਇੱਕ ਐਨ ਬੰਦਾ ਆਪਣੇ ਹਿਸਾਬ ਦੇ ਨਾਲ ਫਰਿੱਜਾਂ ਦੇ ਵਿੱਚੋਂ ਕੱਢ ਕੱਢ ਕੇ ਤੁਸੀਂ ਉਹ ਉਹਨਾਂ ਦੇ, ਉਹ ਤੇ ਇੰਡੀਆ ਚ ਗੱਲਾਂ ਸੁਣਦੇ ਸੀ ਅਸੀਂ। ਮੈਂ ਮੀਟ ਨਹੀਂ ਖਾਂਦਾ, ਠੀਕ ਹੈ ਨੀ, ਮੇਰੇ ਕੋਲ ਧਾਰਮਿਕ ਰੀਜ਼ਨ ਨਹੀਂ, ਮੈਂ ਪਰਸਨਲ ਰੀਜ਼ਨ ਨਾਲ ਮੀਟ ਛੱਡ ਦਿੱਤਾ, ਮੈਂ ਨਹੀਂ ਖਾਂਦਾ, ਪਹਿਲਾਂ ਹੀ ਬਹੁਤ ਘੱਟ ਹੀ ਸੀ, ਬਟ ਮੇਰੇ ਸਾਹਮਣੇ ਕੋਈ ਬੀਫ ਖਾ ਰਿਹਾ, ਅਸੀਂ ਇਕੱਠੇ ਟੇਬਲ ਤੇ ਬੈਠੇ ਹਾਂ, ਮੈਨੂੰ ਉਹ ਚ ਕੋਈ ਓਬਜੈਕਸ਼ਨ ਨਹੀਂ ਹੈ, ਮੈਂ ਕੌਣ ਹੁੰਦਾ ਉਹਦੇ ਤੇ ਕੁਛ ਗੱਲ ਕਰਨ ਵਾਲਾ? ਕੁਸ਼ਚਨ ਵੀ ਨਹੀਂ ਕਰਾਂਗਾ ਮੈਂ, ਇਟ ਵੀ ਵੈਰੀ ਸਟੂਪਿਡ ਔਨ ਮਾਈ ਪਾਰਟ ਕਿ ਮੈਂ ਉਹਨੂੰ ਕੁਸ਼ਚਨ ਵੀ ਕਰ ਜਾਵਾਂ ਕਿ ਭਾਈ ਤੂੰ ਬੀਫ ਕਿਉਂ ਖਾ ਰਿਹਾ। ਇਹ ਇੰਡੀਆ ਚ ਗੱਲਾਂ ਸੁਣਦੇ ਹੁੰਦੇ ਸੀ, ਪਾਕਿਸਤਾਨ ਦੇ ਵਿੱਚ ਤੁਸੀਂ ਵੀ ਇਸਲਾਮ ਨੂੰ ਫੋਲੋ ਕਰਦੇ ਹੋ, ਅਗਲੇ ਦਾ ਅਹਿਮਦੀਆ ਕਮਿਊਨਿਟੀ ਦਾ ਥੋੜਾ ਵੱਖਰਾ ਇਸਲਾਮ ਹੋਏਗਾ, ਹੋਰ ਕੀ ਹੈ ਉੱਥੇ? ਭਾਈ ਸਾਹਿਬ ਰਿਸਪੈਕਟ ਕਰਨੀ ਸਿੱਖੋ, ਤੁਸੀਂ ਉਹਨੂੰ ਕੱਢ ਕੱਢ ਮਾਰਨ ਲੱਗੇ ਹੋ, ਉਹ ਇਹਦੀ ਕੁਰਬਾਨੀ ਨਹੀਂ ਕਰਨ ਦੇਣਾ, ਕਿਆ ਤੁਸੀਂ ਇਹ ਕੰਟਰੀ ਬਣਾਇਆ ਤੁਸੀਂ? ਔਰ ਕੋਈ ਮੇਨ ਸਟ੍ਰੀਮ ਦੇ ਵਿੱਚ ਕੋਈ ਹੋਏ ਕੋਈ ਛੋਟਾ ਮੋਟਾ ਆਰਟੀਕਲ ਤੇ ਹੋ ਜਾਏਗਾ, ਵਰਨਾ ਬਹੁਤ ਘੱਟ ਹੈ। ਇਹ ਲੀਡਰਸ਼ਿਪ ਹੈ, ਤੁਸੀਂ ਉੱਠ ਕੇ ਖੜੇ ਹੋ ਕਿ ਭਾਈ ਸਾਹਿਬ ਪੁੱਠੇ ਟੰਗ ਦਿਆਂਗੇ, ਸਿੱਧਾ ਕਰ ਦਿਆਂਗੇ, ਖਬਰਦਾਰ। ਜੇ ਵੀ ਆਰ ਆਲ ਐਟਲੀਸਟ ਪਾਕਿਸਤਾਨੀ ਤਾਂ ਬਣੋ ਯਾਰ, ਤੁਹਾਡੇ ਲਈ ਪਾਕਿਸਤਾਨ ਤਾਂ ਹੈ ਹੀ ਨਹੀਂ, ਤੁਸੀਂ ਤਾਂ ਕੋਈ ਅਹਿਮਦੀ ਹੈ, ਕੋਈ ਤੁਸੀਂ ਉਹ ਦੂਸਰੇ ਤੀਸਰੇ ਘੁੰਮ ਰਹੇ ਹੈਗੇ ਹੋ, ਕੋਈ ਸ਼ੀਆਜ਼ ਹੈ, ਕੋਈ ਸੁੰਨੀਜ਼ ਹੈ, ਕੋਈ ਬਰੇਲਵੀ ਲੈ ਕੇ ਘੁੰਮ ਰਿਹਾ, ਕੋਈ ਹੋਰ ਹੀ ਕਿਸੇ ਸਿਸਟਮ ਨੂੰ ਘੁੰਮ ਰਿਹਾ। ਔਰ ਜਿਹਨੇ ਕੋਈ ਮਤਲਬ ਇਹ ਬਨਾਨਾ ਰਿਪਬਲਿਕ ਖੜਾ ਕੀਤਾ ਹੋਇਆ, ਤੇ ਇਹ ਗੱਲਾਂ ਨੇ ਫਿਰ ਮੈਂ ਜੇ ਕਰਾਂਗਾ ਤਾਂ ਫਿਰ ਇਹ ਤਾਂ ਜਿੰਨੀ ਮਰਜ਼ੀ ਗੱਲ ਕਰੀ ਜਾਓ ਉੱਥੇ ਇਹਨਾਂ ਨੂੰ, ਮੈਂ ਤਾਂ ਸਮਝ ਨਹੀਂ ਆ ਰਿਹਾ ਕੰਟਰੀ ਕਿੱਦਾਂ ਚਲਾ ਰਹੇ ਹੋ। ਚਾਰ ਬੰਦੇ ਬੈਠੇ ਉੱਪਰ, ਉਹ ਆਪਣੇ ਹਿਸਾਬ ਨਾਲ ਕੰਟਰੀ ਚਲਾਈ ਜਾ ਰਹੇ, ਏਡਾ ਵੱਡਾ 22 ਕਰੋੜ ਦੀ ਕੰਟਰੀ, ਉੱਠ ਕੇ ਖੜੇ ਹੋ ਤੁਸੀਂ, ਉਹੀ ਸ਼ਾਹਬਾਜ਼ ਸ਼ਰੀਫ ਸਾਹਿਬ, ਮਤਲਬ ਜਿਵੇਂ ਬ੍ਰੇਕ, ਮਤਲਬ ਅਮਰੀਕਾ ਵਾਲਾ ਕੰਮ ਹੋਇਆ ਪਿਆ। ਮੈਂ ਤਾਂ ਹੁਣ ਉਹਦੀ ਗੱਲ ਛੱਡੋ, ਅਮਰੀਕਾ ਦੇਖ ਲਓ ਕੀ ਹੋਇਆ ਪਿਆ, ਦੋ ਬੰਦੇ ਨੇ ਉਹ ਜਿੰਨੇ ਉਹਦੇ ਤੇ ਮਤਲਬ ਕਿ ਰੇਪ ਦੇ ਐਲੀਗੇਸ਼ਨ ਲੱਗਦੇ ਨੇ, ਜਿੰਨੇ ਸੈਕਸੁਅਲ ਅਸੌਲਟ ਦੇ ਐਲੀਗੇਸ਼ਨ ਲੱਗਦੇ ਨੇ, ਉਹ ਕਹਿੰਦੇ ਜੀ ਪੈਸੇ ਹੋਰ ਦਿਓ ਬੰਦੇ ਨੂੰ। ਮੈਂ ਹੈਰਾਨ ਹੋ ਜਾਂਦਾ ਵੀ ਜਿੰਨਾ ਕੋਈ ਫਰਾਡ ਦਾ ਕੰਮ ਨਿਕਲਦਾ ਹੈ, ਜਿੰਨਾ ਕੋਈ ਕਨਵਿਕਸ਼ਨ ਹੋਈ ਜਾਂਦੀ ਹੈ, ਉਹ ਕਹਿੰਦੇ ਪੈਸੇ ਹੋਰ ਦਿਓ ਬੰਦੇ ਨੂੰ। ਮਤਲਬ ਦੋ ਚੀਜ਼ਾਂ, ਮਤਲਬ ਅੱਧਾ ਸਮਾਂ ਉਹਨਾਂ ਦਾ ਕੋਰਟ ਚ ਬੀਤ ਰਿਹਾ ਇੱਕ ਭਾਈ ਸਾਹਿਬ ਦਾ, ਉਹ ਜਿੰਨੀ ਐਲੀਗੇਸ਼ਨ ਲੱਗਦੀ ਹੈ ਉਨਾ ਹੀ ਪੈਸਾ ਹੋਰ ਦੇਈ ਜਾ ਰਹੇ ਪਾਰਟੀ ਨੂੰ। ਦੂਸਰੇ ਭਾਈ ਸਾਹਿਬ ਨੇ ਚਾਰ ਬੰਦੇ ਪਕੜ ਕੇ ਸਟੇਜ ਤੇ ਚੜਾਉਂਦੇ ਨੇ, ਚਾਰ ਉਤਾਰਦੇ ਨੇ, ਉੱਥੇ ਦੇਖਿਆ G7 ਦੇ ਵਿੱਚ ਉਹ ਸਾਰੇ ਬੰਦੇ ਪੈਰਾਸ਼ੂਟ ਥੱਲੇ ਉਤਰ ਰਹੇ ਸੀਗੇ, ਉਹ ਭਾਈ ਸਾਹਿਬ ਕਿਤੇ ਹੋਰ ਹੀ ਚਲੇ ਗਏ। ਉਹ ਫੜ ਕੇ ਲਿਆਂਦੇ ਵੀ ਭਾਈ ਸਾਹਿਬ ਕੀ ਕਰੀ ਜਾ ਰਹੇ ਹੋ ਤੁਸੀਂ, ਕਿਤੇ ਓਬਾਮਾ ਸਾਹਿਬ ਸਟੇਜ ਤੋਂ ਫੜ ਕੇ ਲਾ ਰਹੇ ਨੇ। ਉਹ ਉਧਰ ਵੀ ਉਹੀ ਸਿਲਸਿਲਾ ਹੈ, ਪਾਕਿਸਤਾਨ ਵੀ ਉਹੀ ਸਿਲਸਿਲਾ। ਇੰਡੀਆ ਦੇ ਵਿੱਚ ਚੰਗੇ ਮਾੜੇ ਉਹਨਾਂ ਕੋਲ ਲੀਡਰ ਤਾਂ ਹੈ ਨਾ, ਅਗਲਾ ਬੰਦਾ ਕਹਿੰਦਾ ਜੀ ਮੈਂ ਤੁਹਾਡਾ ਕਲੀਅਰ ਕੱਟ ਆ, ਮੈਨੂੰ ਮੈਂ ਆਪਣੀ ਇੰਡੀਆ ਲਈ ਚੰਗਾ ਆ, ਹੋ ਸਕਦਾ ਮੇਰੀ ਚਾਰ ਚੀਜ਼ਾਂ ਤੁਹਾਨੂੰ ਪਸੰਦ ਨਾ ਆਉਣ, ਮੋਦੀ ਸਾਹਿਬ ਦੀਆਂ ਚਾਰ ਚੀਜ਼ਾਂ ਚੰਗੀਆਂ ਮਾੜੀਆਂ, ਜੋ ਕਰ ਰਿਹਾ ਆਪਣੇ ਲੋਕਾਂ ਲਈ ਚੰਗਾ ਕਰੀ ਜਾ ਰਿਹਾ, ਉਹਨਾਂ ਦੀ ਇਕਾਨਮੀ ਵੀ ਦੇਖੋ ਕਿੱਥੇ ਜਾ ਰਹੀ ਹੈ, ਠੀਕ ਹੈ ਨੀ। ਤੇ ਫਿਰ ਮੈਨੂੰ ਜ਼ਿਆਦਾ ਗੱਲ ਹੁੰਦੀ, ਮੇਰੇ ਲਈ ਤਾਂ ਫੋਕਸ ਹੁੰਦਾ ਵੀ ਆਪਣਾ ਕੈਨੇਡਾ, ਵੀ ਕੈਨੇਡਾ ਦੀ ਗੱਲ ਕਰਾਂ, ਇਸ ਲਈ ਪਾਕਿਸਤਾਨ ਰਹਿ ਜਾਂਦਾ ਮੇਰੇ ਕੋਲ। ਬਹੁਤ ਮੈਨੂੰ ਅੱਜ ਕੱਲ੍ਹ ਕਾਲ ਵੀ ਆਉਂਦੀ ਹੈ, ਕੱਲ੍ਹ ਵੀ ਮੈਂ ਬੈਡਮਿੰਟਨ ਖੇਲਣ ਗਿਆ, ਉੱਥੇ ਵੀ ਸਾਡੇ ਭਰਾ ਨੇ ਪਾਕਿਸਤਾਨ ਤੋਂ, ਉਹ ਵੀ ਸੁਣਦੇ ਨੇ, ਉਹ ਕਹਿੰਦੇ ਅੱਜ ਕੱਲ੍ਹ ਆਪ ਕੰਮ ਕਵਰੇਜ ਕਰ ਰਹੇ ਹਾਂ। ਮੈਂ ਕਿਹਾ ਉਹ ਯਾਰ ਕੀ ਕਰੀਏ, ਇੱਥੇ ਕੈਨੇਡਾ ਦੇ ਚੱਕਰਬਾਜ਼ੀ, ਮੈਨੂੰ ਤਾਂ ਦੇਖੋ ਆਪਾਂ ਰਹਿਣਾ ਇੱਥੇ ਆ, ਸਾਡੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਨੇ ਉਹ, ਮੇਰਾ ਤਾਂ ਔਨ ਰਿਕਾਰਡ ਜਾ ਰਿਹਾ, ਮੈਂ ਕਿਹਾ ਸਾਰਾ ਕੁਛ, ਕੱਲ ਨੂੰ ਜਦੋਂ ਅਸੀਂ ਇਸ ਪਲੈਨਟ ਤੋਂ ਚੱਲ ਜਾਵਾਂਗੇ ਵੈਸੇ ਤਾਂ ਕੌਣ ਪੁੱਛਦਾ, ਪਰ ਜੇ ਕੋਈ ਪੁੱਛੇ ਤਾਂ ਮੈਂ ਕਹਿ ਦਿਆਂਗਾ ਜੀ ਅੱਜ ਤੋਂ 10-20-30 ਸਾਲ ਪਹਿਲਾਂ ਅਸੀਂ ਤਾਂ ਰੇਡੀਓ ਤੇ ਵੀ ਕਹਿੰਦੇ ਸੀ ਤੇ ਟੀਵੀ ਤੇ ਵੀ ਕਹਿੰਦੇ ਸੀ, ਅਸੀਂ 2000 ਵਾਲਾ 2005 ਵਾਲਾ ਕੈਨੇਡਾ ਦੇਖਿਆ ਹੋਇਆ। ਤੋ ਅੱਜ ਦਾ ਕੈਨੇਡਾ,
ਮੇਰੇ ਪੁੱਛਣ ਦਾ ਕਾਰਨ ਬੇਸਿਕਲੀ ਇਹੀ ਸੀ ਕਿ ਉਹ ਲੇਡੀ ਨੂੰ ਆਜੂ ਗਾਜ਼ਮੀ ਨੂੰ ਇਸਟੈਬਲਿਸ਼ਮੈਂਟ ਵਾਲਿਆਂ ਦੀ ਚਿੱਠੀ ਆਈ ਵੀ ਹੈ ਵੀ ਤੈਨੂੰ ਪੇਸ਼ ਹੋਣਾ ਪੈਣਾ ਲਾਹੌਰ, ਤੇ ਬਾਕੀ ਕਾਫੀ ਗੱਲਾਂ ਕੁਛ ਪਤਾ ਚੱਲੀਆਂ ਜਿਹੜੀਆਂ ਲੇਟੈਸਟ। ਹੁਣ ਜਿਹੜੇ ਪੀਓਕੇ ਦੇ ਬੰਦੇ ਅੱਗੇ ਇਹ ਕਹਿ ਦਿੰਦੇ ਸੀ ਉਹਨਾਂ ਨੂੰ ਪੀਓਕੇ ਜਿਹੜਾ ਹੈਗਾ ਆਜ਼ਾਦ ਕਸ਼ਮੀਰ ਜੋ ਵੀ ਵਾਰ ਆਵਰ, ਹੁਣ ਉਹ ਪੀਓਕੇ ਦੇ ਬੰਦੇ ਹੀ ਕਹਿਣ ਲੱਗ ਗਏ ਇਹਨਾਂ ਨੂੰ ਉਲਟਾ ਕਿ ਪੀਓਕੇ ਤਾਂ ਤੁਹਾਡਾ ਹੈ ਹੀ ਨੀ, ਜਿਹੜੇ ਪਾਕਿਸਤਾਨੀ ਕਸ਼ਮੀਰੀ ਆ ਉਹੀ ਕਹਿਣ ਲੱਗ ਗਏ, ਕਹਿੰਦੇ ਤਾਂ ਇਹ ਬਿਲੋਂਗਸ ਟੂ ਇੰਡੀਆ, ਇੰਡੀਆ ਦਾ ਕਸ਼ਮੀਰ ਹੈ, ਤੁਸੀਂ ਇਹਨੂੰ ਉਹੀ ਹੱਥ ਲਾਈ ਬੈਠੇ ਆ, ਉਧਰ ਖੈਬਰ ਪਖਤੂਨ ਚ ਰੌਲਾ ਪੈ ਰਿਹਾ, ਉਧਰ ਬਲੋਚਿਸਤਾਨ ਚ ਰੌਲਾ ਪੈ ਰਿਹਾ, ਇਹ ਬਣੇਗਾ ਕਿ ਸਮਝ ਨਹੀਂ ਆਉਂਦੀ, ਕਨਫਿਊਜ਼ਨ ਹੈ। ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਕਰ ਲਿੱਤੀ, ਜੇ ਇਹੀ ਹਾਲ ਰਹੇ ਤਾਂ 10-15 ਸਾਲ ਚ ਕੁਛ ਨਾ ਕੁਛ ਹੋਣੇ ਵਾਲਾ ਯੁੱਧ ਵਿੱਚ। ਮੈਂ ਇੰਨਾ ਕਹਿੰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ, ਕਾਫੀ ਸਮਾਂ ਮੈਂ ਤੁਹਾਡਾ ਲੈ ਲਿੱਤਾ, ਥੈਂਕ ਯੂ ਵੈਰੀ ਮਚ ਯੁੱਧ ਵਿੱਚ।
ਥੈਂਕ ਯੂ ਰਮੇਸ਼ਿੰਦਰ ਚੌਹਾਨ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਤੁਹਾਡੀ ਗੱਲ ਜਿਹੜੀ ਹੈ ਜੀ ਆਪਣੀ ਜਗ੍ਹਾ ਸਹੀ ਹੈ, ਉੱਥੇ ਪਾਕਿਸਤਾਨ ਸਾਈਡ ਵਾਸੀ ਪੀਓਕੇ ਤਾਂ ਨਹੀਂ ਕਹਿੰਦਾ ਮੈਂ, ਕਿਉਂਕਿ ਮੈਂ ਇੰਡੀਅਨ ਸਾਈਡ ਕਸ਼ਮੀਰ ਕਹਿ ਦਿੰਦਾ, ਔਰ ਪਾਕਿਸਤਾਨ ਸਾਈਡ ਦਾ ਕਸ਼ਮੀਰ, ਜਿਹੜਾ ਪਾਕਿਸਤਾਨ ਸਾਈਡ ਦਾ ਕਸ਼ਮੀਰ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਕਦੋਂ ਤੱਕ ਫਾਲਤੂ ਦੀਆਂ ਚਿੰਗਮ ਦੇਵੋਗੇ? ਚਿੰਗਮ ਕੀ ਹੁੰਦੀ ਹੈ, ਤੁਸੀਂ ਚਿਊ ਕਰੀ ਜਾਂਦੇ ਹੋ, ਤੁਹਾਡਾ ਪੇਟ ਨਹੀਂ ਭਰਦਾ ਉਹਦੇ ਨਾਲ, ਠੀਕ ਹੈ ਨੀ। ਵੈਸੇ ਤੁਸੀਂ ਚਿਊ ਕਰਕੇ ਖੁਸ਼ ਹੁੰਦੇ ਰਹਿੰਦੇ ਹੋ, ਸੋ ਉਹਨਾਂ ਨੂੰ ਤੁਸੀਂ ਚਿੰਗਮ ਦਿੱਤੀ ਹੋਈ ਹੈ ਕਿ ਠੀਕ ਹੈ ਜੀ ਆਜ਼ਾਦੀ ਆਜ਼ਾਦੀ, ਉਹ ਕਹਿੰਦੇ ਜੀ ਆਜ਼ਾਦੀ ਕਿਸ ਗੱਲ ਦੀ? ਉਹ ਕਹਿੰਦੇ ਆਜ਼ਾਦੀ ਤਾਂ ਇੰਡੀਆ ਚ ਹੈਗੀ ਹੈ, ਇੰਡੀਅਨ ਸਾਈਡ ਕਸ਼ਮੀਰ ਡਿਵੈਲਪ ਹੋ ਰਿਹਾ, ਉੱਥੇ ਯੂਨੀਵਰਸਿਟੀਜ਼ ਖੁੱਲ ਰਹੀਆਂ, ਇਨਫਰਾਸਟਰਕਚਰ ਦੇਖੋ ਜਿਹੜਾ ਇੰਡੀਅਨ ਸਾਈਡ ਕਸ਼ਮੀਰ ਦਾ, ਸਾਡੇ ਇੱਥੇ ਇਲਾਜ ਵੀ ਕਰਾਉਣਾ ਹੋਵੇ ਤਾਂ ਅਸੀਂ ਕਰਾਚੀ ਲਾਹੌਰ ਤੋਂ ਤਾਂ ਇੰਡੀਆ ਜਾਂਦੇ ਇਲਾਜ ਕਰਾਉਣ, ਜਾਂ ਜਿਨ੍ਹਾਂ ਕੋਲ ਪੈਸੇ ਆਚਾਰ ਉਹ ਆਪਣਾ ਅਮਰੀਕਾ ਇੰਗਲੈਂਡ ਚਲੇ ਜਾਂਦੇ ਇਲਾਜ ਕਰਾਉਣ, ਸਾਡੇ ਇੱਥੇ ਕਾਹਦੀ ਕਿਸ ਗੱਲ ਦੀ ਆਜ਼ਾਦੀ? ਸੋ ਉਹ ਪੁੱਛ ਰਹੇ ਨੇ ਉੱਥੇ ਯੂਥ ਜਿਹੜਾ, ਔਰ ਤੁਸੀਂ ਆਰਜ਼ੂ ਕਾਜ਼ਮੀ ਉਹਨਾਂ ਦੀ ਗੱਲ ਕੀਤੀ, ਉੱਥੇ ਹੋਰ ਬਹੁਤ ਸਾਰੇ ਬੜੇ ਵਧੀਆ ਲੋਕ ਨੇ, ਆਈ ਐਮ ਸ਼ੋਰ ਕਿ ਉੱਥੇ ਬੜੀ ਇੱਕ ਇਲੀਟ ਕਲਾਸ ਹੈ ਉੱਥੇ ਪਾਕਿਸਤਾਨ ਦੇ ਵਿੱਚ, ਉਹ ਜਿਹੜੀ ਇਲੀਟ ਕਲਾਸ ਹੈ ਜਿਹੜੀ ਪੜ੍ਹੀ ਲਿਖੀ ਹੈ, ਅੱਜ ਕੱਲ ਨਾ ਜਿੱਦਾਂ ਅਸੀਂ ਕਹਿੰਦੇ ਸੀ ਡਾਕਟਰਸ ਇੰਜੀਨੀਅਰ ਸਾਨੂੰ ਚਾਹੀਦੇ ਨੇ, ਅੱਜ ਕੱਲ ਡਾਕਟਰ ਇੰਜੀਨੀਅਰ ਅੱਜ ਵੀ ਚਾਹੀਦੇ ਨੇ, ਆਰਕੀਟੈਕਟਸ ਜਾਂ ਹੋਰ ਵੀ ਸਾਨੂੰ ਸਭ ਚਾਹੀਦੇ ਨੇ, ਬਟ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜੀ ਪ੍ਰੋਗਰੈਸਿਵ ਥਾਟ ਰੱਖਣ ਵਾਲੇ ਲੋਕ, ਜਿਹੜੇ ਵਿਜ਼ਨਰੀਜ਼ ਨੇ, ਉਹ ਸਾਨੂੰ ਜ਼ਿਆਦਾ ਚਾਹੀਦੇ ਨੇ। ਹਾਂ, ਦਿੱਕਤ ਤੇ ਆਏਗੀ, ਜਰਨਲਿਜ਼ਮ ਦੇ ਵਿੱਚ ਇੱਕ ਬੜਾ ਪੁਰਾਣਾ ਅਸੂਲ ਹੈ ਕਿ ਜਿੰਨੀ ਤੁਹਾਡੀ ਥਾਟ ਵਧੀਆ, ਜਿੰਨੀ ਤੁਹਾਡੀ ਸੋਚ ਵਧੀਆ, ਜਿੰਨੇ ਤੁਸੀਂ ਦਲੇਰ ਹੋ, ਠੀਕ ਹੈ ਨੀ, ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਯੋਰ ਲਾਈਫ, ਮਤਲਬ ਤੁਹਾਡੀ ਜਿਹੜੀ ਜ਼ਿੰਦਗੀ ਹੈ, ਲਾਈਫ ਸਪੈਨ ਜਿਹੜਾ ਨਾ ਤੁਹਾਡਾ ਓਨਾ ਹੀ ਘੱਟ ਜਾਣਾ, ਕਿਉਂਕਿ ਸਾਡੇ ਤੋਂ ਕਈ ਦਲੇਰ ਪੱਤਰਕਾਰ ਉਹ ਨੇ, ਸਾਡੇ ਤੋਂ ਵੀ 5 ਸਟੈਪ 10 ਸਟੈਪ ਅੱਗੇ ਵਾਲੇ ਪੱਤਰਕਾਰਾਂ ਦਾ ਪਹਿਲਾਂ ਜ਼ਿਕਰ ਕਰਦਾ, ਉਹ ਨੇ ਜਿਹੜੇ ਕਹਿੰਦੇ ਕਿ ਜੀ ਸੀਰੀਆ ਦੇ ਵਿੱਚ ਕਨਫਲਿਕਟ ਹੈ, ਕੋਈ ਗੱਲ ਨਹੀਂ ਜੀ, ਜਹਾਜ਼ ਦੀ ਟਿਕਟ ਕਰਾਓ ਤੇ ਸੀਰੀਆ ਜਾਵਾਂਗੇ, ਉੱਥੇ ਦੁਨੀਆ ਭਰ ਦੇ ਟੈਰਰਿਸਟ ਨੇ, ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਜਾ ਕੇ ਕਵਰ ਕਰਾਂਗੇ। ਫਿਰ ਜਿਹੜੇ ਏਡ ਵਰਕਰਸ ਨੇ, ਜਿਹੜੇ ਏਡ ਪਹੁੰਚਾਉਂਦੇ ਨੇ, ਸਾਡਾ ਤਾਂ ਖਾਨਾ ਪੂਰਤੀ ਇੱਥੇ ਹੋ ਜਾਂਦੀ ਨਾ ਕਿ ਚਾਰ ਝੰਡੇ ਚੱਕੇ ਤੇ ਇੱਥੇ ਜਾ ਕੇ ਇਜ਼ਰਾਇਲ ਨੂੰ ਚਾਰ ਗਾਲਾਂ ਕੱਢ ਦਿੱਤੀਆਂ, ਉਹਨਾਂ ਦੇ ਵਿਚਾਰੇ ਨਿਆਣਿਆਂ ਨੂੰ ਪਰੇਸ਼ਾਨ ਕਰ ਦਿੱਤਾ, ਬੱਚੇ ਵਿਚਾਰੇ ਸਕੂਲ ਨਹੀਂ ਜਾ ਸਕਦੇ ਤੇ ਉੱਥੇ ਰੈਸਟੋਰੈਂਟ ਜਾ ਕੇ ਗਾਲਾਂ ਕੱਢੀਆਂ, ਤੇ ਉਹ ਸਾਡਾ ਸਾਨੂੰ ਲੱਗਦਾ ਜੇ ਅਸੀਂ ਆਪਣਾ ਕੋਟਾ ਪੂਰਾ ਕਰ ਲਿਆ। ਜਿਨ੍ਹਾਂ ਦਾ ਧਰਮ ਨਾਲ ਸੰਬੰਧ ਹੀ ਕੋਈ ਨੀ, ਜਿਹੜੇ ਇਸਲਾਮ ਤੋਂ ਹੁੰਦੇ ਵੀ ਨੀ, ਉਹ ਚੱਕ ਕੇ ਜਹਾਜ਼ ਅਗਲੇ ਉੱਥੇ ਪਹੁੰਚੇ ਹੁੰਦੇ ਏਡ ਪਹੁੰਚਾਉਣ, ਪੱਤਰਕਾਰ ਉੱਥੇ ਕਵਰੇਜ ਦੇ ਰਹੇ ਹੁੰਦੇ, ਸਾਨੂੰ ਇੱਥੇ ਬੈਠਿਆਂ ਪਤਾ ਲੱਗ ਰਿਹਾ ਸਾਰਾ ਕੁਝ, ਉਹ ਅਸਲ ਦੇ ਵਿੱਚ ਰੱਬ ਦੇ ਬੰਦੇ, ਠੀਕ ਹੈ। ਲੇਕਿਨ ਮੈਂ ਫਿਰ ਕਹਿ ਕੇ ਹਟਿਆ ਵੀ ਜਿੰਨੇ ਤੁਸੀਂ ਦਲੇਰ ਹੋ, ਜਿੰਨੇ ਤੁਹਾਡੇ ਅੰਦਰ ਦਇਆ, ਜਿੰਨੇ ਤੁਸੀਂ ਅੱਗੇ ਹੋ, ਉਹ ਤੁਹਾਡੀ ਸਿਹਤ ਲਈ ਵੀ ਠੀਕ ਨਹੀਂ ਹੈ ਤੇ ਲਾਈਫ ਐਕਸਪੈਕਟੈਂਸੀ ਲਈ, ਤੇ ਰੂਲ ਹੈ ਪੁਰਾਣਾ ਜਰਨਲਿਜ਼ਮ ਦਾ ਵੀ ਉਹ ਵੈਸੇ ਹੀ ਤੁਹਾਨੂੰ ਫਿਰ ਦਿੱਕਤ ਆਉਣੀ ਆਉਣੀ ਹੈ। ਸੋ ਐਨੀ ਵੇਜ਼ ਮੈਨੂੰ ਇਸ਼ਾਰਾ ਹੋ ਰਿਹਾ ਜੀ ਕਿ ਕਹਿ ਰਹੇ ਨੇ ਕਿ ਜੀ ਇੰਟਰਵਿਊਜ਼ ਵੀ ਵੇਟ ਕਰ ਰਹੇ ਨੇ। ਹਾਂਜੀ, ਰਿਕਾਰਡਡ ਬ੍ਰੇਕ ਪਹਿਲਾਂ ਲੈ ਲਈਏ, ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ, ਔਰ ਉਸ ਤੋਂ ਬਾਅਦ ਵਿਲ ਕੈਰੀ ਔਨ ਦਾ ਡਿਸਕਸ਼ਨ। ਔਰ ਉਸ ਤੋਂ ਬਾਅਦ ਇਕਬਾਲ ਸਾਹਿਬ ਤੁਹਾਡੀ ਕਾਲ ਵੀ ਹੈ, ਮਨਸੂਰ ਚੀਮਾ ਵੀਰ ਜੀ, ਵਿਰਕ ਸਾਹਿਬ, ਪਰਸ਼ੋਤਮ ਜੀ, ਸਤਨਾਮ ਸਿੰਘ ਜੀ, ਔਰ ਨਾਲ ਹੀ ਸਭ ਦੀਆਂ ਕਾਲਸ ਅਸੀਂ ਔਨ ਦੇਅਰ ਕਰਾਂਗੇ। ਗੁਰਿੰਦਰ ਜੀ ਲਾਈਨ ਫੋਨ ਮੇਰੇ ਖਿਆਲ ਨਾਲ, ਗੁਰਿੰਦਰ ਜੀ ਤੁਹਾਡੀ ਮੈਨੂੰ ਸ਼ਾਇਦ ਸਾਊਂਡ ਆ ਰਹੀ ਹੈ ਕਿਤੋਂ, ਕਹਿੰਦੇ ਗੁਰਿੰਦਰ ਜੀ ਤੁਹਾਡੀ ਹੈ, ਗੁਰਿੰਦਰ ਜੀ ਫੋਨ, ਗੁਰਿੰਦਰ ਸਾਹਿਬ ਫੋਨ ਮਿਊਟ ਕਰੋ, ਸਭ ਦੀ ਕਾਲ ਲਵਾਂਗੇ। ਇਕਬਾਲ ਸਾਹਿਬ, ਗੁਰਿੰਦਰ ਜੀ, ਪਰਸ਼ੋਤਮ ਜੀ, ਮਨਸੂਰ ਜੀ, ਵਿਰਕ ਸਾਹਿਬ ਨਾਲ ਨੇ। ਅੱਛਾ ਹਾਂਜੀ, ਸਹਿਰਾ ਜੀ, ਕੰਟਰੋਲ ਤੁਹਾਡੇ ਹੱਥ ਦਾ ਜੀ, ਸਟੀਅਰਿੰਗ ਤੁਹਾਡੇ ਹੱਥ ਦਾ, ਗੋ ਅਹੈਡ।
थैंक यू सो मच इटवी जी, बिल्कुल हमारे साथ मुबारक जी जो है वो जुड़े हुए हैं, उनको वेलकम कर लेते हैं। मुबारक जी, वेलकम सर।
जी बहुत बहुत शुक्रिया, क्या हाल है सारा जी आपके?
ऑल गुड मुबारक जी, जरूर कुछ डील्स के साथ, डील्स के बारे में शेयर करें हमारे लिसनर्स के साथ, एंड लोकेशन जो कॉन्टेक्ट डिटेल्स है, प्रमोशन भी है, बिल्कुल शेयर करें, प्लीज गो अहेड।
जरूर सारा जी, सबसे पहले सभी लिसनर्स को, वाई मीडिया टीम को गुड मॉर्निंग, और मैं ज्यादा टाइम नहीं लूंगा। हमारे पास जो प्रमोशन थी, जो अभी लास्ट हमने फ्राइडे वाले दिन डिस्कस की थी, वो सेम प्रमोशन हमारे पास अवेलेबल है। और ये जैसे कि मैंने बताया था कि क्वार्टर एंड हो रहा है, तो ये होपफुली एंड ऑफ क्वार्टर तक तो हमारे पास अवेलेबल है। उसकी मैं थोड़ी डिटेल देना चाहूंगा, काफी लोग उससे हमें कॉल भी कर रहे हैं और उससे फायदा भी उठा रहे हैं। तो हमारे पास ये $40 का एक प्लान है, जिसमें आपको कनाडा, यूएस और मेक्सिको की अनलिमिटेड रोमिंग मिलती है। 150 GB हर लाइन पे आपको जो डाटा 5G प्लस मिलता है। तो ये सिर्फ और सिर्फ $40 ईच लाइन है, जितनी लाइन्स आप लेना चाहें उसमें कोई रिस्ट्रिक्शन नहीं है। फ्रॉम लाइन फर्स्ट टू 15 एक अकाउंट पे आप ऐड कर सकते हैं। तो हर लाइन जो है वो $40, प्रीवियसली होता क्या था कि हमें मिनिमम 4 या 5 लाइनें लेते हैं तो एवरेज इतनी निकलती थी 45-50। तो राइट नाउ हमारे पास जो अवेलेबल है उसमें एक लाइन लो, दो लो, हर लाइन जो है $40 की होगी और 150 GB 5G प्लस डाटा होगा, और कनाडा, यूएस और मेक्सिको, और आपको इंडिया के भी बैक होम कॉल भी कर सकते हैं 1000 मिनट्स तक। तो इसमें HST नंबर की रिक्वायरमेंट होती है, अगर आपके पास HST नंबर है तो आप इस प्लान के लिए एलिजिबल हो जाते हैं। ये बिजनेस प्लान है, और अगर आपके पास बिजनेस नहीं है तो हमारे पास और बहुत सारी ऑफर्स हैं, जिसमें आप $30 में 40 में 100 GB और $50 में 120 GB के प्लान ले सकते हैं। तो इन सभी प्लान के लिए एक ही नंबर है जिसपे आपने कॉल करना है। और इसमें थोड़ी सी और मैं बताना चाहूंगा कि अगर आप इसमें फोन लेना चाहते हैं तो प्राइस थोड़ी डिफरेंट हो जाती है प्लान की, और फोनों की प्राइस जो है वो आईफोन 15 जो है सिर्फ और सिर्फ iPhone 15 Pro जो है $15 का लगा हुआ है, 15 Pro Max जो है $20 का। $20 बहुत ही रीजनेबल प्राइस है। उसकी मैं एग्जांपल इस तरह दूंगा कि $20 मल्टीप्लाई आप 24 मंथ्स करें तो $480 जो कि $2000 वैल्यू का फोन है, वो आपने $20 पर मंथ दे के तो लीज कर सकते हैं। 2 साल के बाद आपने पे करना है और रख सकते हैं फोन, या फिर आप फोन रिटर्न करके दूसरा ले सकते हैं। और इसी तरह सैमसंग की बहुत अच्छी प्राइसेस हैं, सैमसंग S24 जो है वो सिर्फ और सिर्फ $10 का लगा हुआ है, और इसके अलावा और बहुत सारी कुछ डिवाइसेज।
ਜੀ ਅਸੀਂ ਵਧਾਂਗੇ ਜੀ ਆਪਣੇ, ਹਾਂਜੀ ਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ। ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਲਾਂ ਜੀ,
ਸਤਿ ਸ਼੍ਰੀ ਅਕਾਲ ਜਗਵੀਰ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ? ਠੀਕ ਹੈ ਜੀ,
ਠੀਕ ਠਾਕ। ਜਗਵੀਰ ਜੀ ਤੁਸੀਂ ਸੁਣਾਓ, ਠੀਕ ਠਾਕ ਹੋ?
ਬਹੁਤ ਵਧੀਆ ਸਰ, ਮਿਹਰਬਾਨੀ
ਨਾ ਤਾਂ ਮੈਂ ਵਿਰਕ ਸਾਹਿਬ ਦੀ ਗੱਲ ਨਾਲ ਐਗਰੀ ਹਾਂ ਤੇ ਨਾ ਤੁਹਾਡੀ ਗੱਲ ਨਾਲ ਐਗਰੀ ਹਾਂ, ਦੋਵਾਂ ਦੀ ਗੱਲ ਨਾਲ ਐਗਰੀ ਨਹੀਂ ਆ। ਵਿਰਕ ਸਾਹਿਬ ਤਾਂ ਐਵੇਂ ਹੁਣ ਟੁੰਡਲ ਸਾਹਿਬ ਨੂੰ ਚੁੱਕ ਚੁੱਕ ਕੇ ਲਈ ਆਉਂਦੇ ਨੇ, ਪੀਹਾਂ ਜੱਫਾ ਮਾਰ ਮਾਰ ਕੇ ਉਹਨਾਂ ਦਾ ਭੁੱਲ ਜਾਣੇ ਹੁਣ ਇਸ ਇਲੈਕਸ਼ਨ ਦੇ ਵਿੱਚ ਟੁੰਡਲ ਸਾਹਿਬ ਦਾ। ਹਾਂਜੀ ਬਿਲਕੁਲ ਵਿਰਕ ਸਾਹਿਬ, ਸਤਿ ਸ੍ਰੀ ਅਕਾਲ, ਕੀ ਹਾਲ ਜੀ,
ਜਿਉਂਦੇ ਰਹੋ।
ਹਾਂਜੀ ਭੁੱਲ ਜਾਵੋ ਉਹਨਾਂ ਦੇ ਬਾਰੇ ਵੀਰ ਸਾਹਿਬ, ਤੁਸੀਂ ਇਹ ਉਹਨਾਂ ਨਾਲ ਦੁਬਾਰਾ ਗੱਲ ਕਰਾਓ, ਨਾ ਨਾ ਜੱਫਾ ਮਾਰ ਮਾਰ ਕੇ ਚੁੱਕੀ ਲਿਆਓ। ਦੂਸਰਾ ਤੁਸੀਂ ਕਿਹਾ ਕਿ ਲੀਡਰ ਦੀ ਕਮੀ, ਆਪਣਾ ਕੈਨੇਡਾ ਅਮਰੀਕਾ ਤੇ ਪੰਜਾਬ ਆਪਣਾ ਆਪਣੇ ਪਾਸੇ ਦਾ ਗਿਣਛੜਾ ਜਦੋਂ ਪਾਕਿਸਤਾਨ ਨਾਲ, ਇਹ ਬਿਲਕੁਲ ਗਲਤ ਕਹਿ ਰਹੇ ਹੋ। ਪਾਕਿਸਤਾਨ ਦੇ ਵਿੱਚ ਹਰ ਚੀਜ਼ ਦੀ ਕਮੀ ਹੈ, ਕਿਸ ਚੀਜ਼ ਦੀ ਕਮੀ ਨਹੀਂ ਆ? ਇੱਕ ਲੀਡਰ ਲੈ ਆਵੋਗੇ ਤੇ ਕੀ ਕਰ ਲਓਗੇ ਉੱਥੇ? ਲੀਡਰ ਕੋਈ ਨੀ ਕਰ ਸਕਦਾ, ਉਹ ਕੌਮ ਦਾ ਵਿਗਾੜ ਹੀ ਕੱਖ ਨਹੀਂ ਸਕਦਾ ਹਨਾ। ਜਿਸ ਤਰ੍ਹਾਂ ਦੀ ਕੌਮ ਉਸ ਤਰ੍ਹਾਂ ਦਾ ਹੁਕਮਰਾਨ, ਇਹ ਖੁਦਾਤਾ ਦਾ ਇੱਕ ਨਿਜ਼ਾਮ ਹੈ। ਉਹ ਕੌਮ ਇਨਸਾਨੀਅਤ ਤੋਂ ਗਿਰ ਚੁੱਕੀ ਹੈ, ਉਹ ਬਿਲਕੁਲ ਦੂਜੇ ਪਾਸੇ ਚਲੀ ਗਈ ਹੈ। ਉਹਦਾ ਜਿਸ ਪਾਸੇ ਜਾ ਰਹੀ ਉਹ ਬੜਾ ਉਹਦਾ ਸਿੱਧਾ ਰਾਸਤਾ ਪਾ ਲਿਆ। ਦੇਖੋ ਤੁਸੀਂ ਇੱਕ ਗਰੀਬ ਇੱਕ ਸਵਾਦ ਦੇ ਵਿੱਚ ਨਾਲ ਦਾ ਜ਼ਿੰਦਾ ਆਪਣਾ ਥਾਣੇ ਚੋਂ ਕੱਢ ਕੇ ਕੀ ਉੱਥੇ ਲੀਡਰ ਲੈ ਆਵੋਗੇ? ਥਾਣੇ ਚੋਂ ਕੱਢ ਕੇ ਉਹਨੂੰ ਜਲਾਤਾ ਵਿਚਾਰੇ ਗਰੀਬ ਨੂੰ, ਇੱਕ ਕਾਨੂੰਨ ਹੈ। ਫਿਰ ਈਦ ਵਾਲੇ ਦਿਨ ਆਜ਼ਾਦ ਕਸ਼ਮੀਰ ਕੋਹਲੀ ਦੇ ਆਜ਼ਾਦ ਕਸ਼ਮੀਰ ਦੀ ਗੱਲ ਕਰਨੇ ਹੋ, ਉਹਨਾਂ ਨੂੰ ਚਿਗਮ ਦਿੱਤੀ ਹੈ, ਸਹੀ ਦਿੱਤੀ ਹੈ ਚਿਗਮ। ਕੋਹਲੀ ਦੇ ਵਿੱਚ ਆਜ਼ਾਦ ਕਸ਼ਮੀਰ ਈਦ ਵਾਲੇ ਦਿਨ ਮਸਜਿਦ ਸ਼ਹੀਦ ਕੀਤੀ ਨੇ। ਕੁਰਾਨ ਪਾਕ ਹਰ ਇੱਕ ਚੀਜ਼ ਦੀ ਬੇਹੁਰਮਤੀ, ਖੁਦਾ ਤਾਲਾ ਦੀ ਬੇਹੁਰਮਤੀ ਕਰ ਰਹੇ ਨੇ। ਖੁਦਾ ਤਾਲਾ ਦੀ ਜ਼ਾਤ ਨੂੰ ਹੱਥ ਪਾ ਲਿਆ ਇਸ ਕੌਮ ਨੇ। ਤੁਸੀਂ ਆਉਂਦੇ ਹੋ ਕਿ ਨਾਲ ਲੀਡਰ ਦੀ ਕਮੀ ਹੈ, ਉੱਥੇ ਹਰ ਚੀਜ਼ ਦੀ ਕਮੀ ਹੈ। ਹਜ਼ਰਤ ਮੁਹੰਮਦ ਮੂਸਾ ਸੱਲਲਾਹੁ ਅਲੈਹਿ ਵਸੱਲਮ ਦਾ ਨਾਮ ਦੀ ਬੇਹੁਰਮਤੀ ਕਰ ਰਹੇ ਨੇ, ਹਰ ਚੀਜ਼ ਦੀ ਬੇਹੁਰਮਤੀ ਕਰ ਰਹੇ ਨੇ, ਇਨਸਾਨ ਦੀ ਬੇਹੁਰਮਤੀ ਕਰ ਰਹੇ ਨੇ। ਹਸਨ ਸਾਹਿਬ ਨੇ ਅਗਲੇ ਦਿਨ ਪਿੱਛੇ 4-5 ਦਿਨ ਪ੍ਰੋਗਰਾਮ ਕੀਤਾ, ਉਹਨੇ ਕਿਹਾ ਉਹ ਵਕਤ ਆ ਗਿਆ, ਕਰੀਬ ਆ ਗਿਆ, ਬੰਦਾ ਬੰਦੇ ਨੂੰ ਮਾਰ ਕੇ ਖਾਏਗਾ। ਇਹ ਉਸ ਹਿਸਾਬ ਹੈ, ਉਹਨੇ ਕਿਹਾ ਉਹ ਕੋਈ ਬੰਦਾ ਗੈਰਤਮੰਦ ਹੋਏਗਾ ਜੋ ਆਪਣੇ ਬੱਚਿਆਂ ਨੂੰ ਆਪਣੀ ਲੱਤ ਵੱਢ ਕੇ ਖਵਾਏਗਾ, ਗੋਸ਼ ਖਵਾਏਗਾ। ਉਹਨੇ ਕਿਹਾ ਇਹ ਹਾਲ ਹੋ ਗਿਆ ਪਾਕਿਸਤਾਨ ਦਾ, ਕੋਈ ਇੱਕ ਐਸਾ ਇਨਸਾਫੀ ਨਹੀਂ ਆ ਜਿਹੜਾ ਨਾਲ ਗੱਲ ਨਾ ਕਰਦਾ ਹੋਵੇ ਅੱਜ, ਕਿ ਪਾਕਿਸਤਾਨ ਦੇ ਹਾਲਾਤ ਕਿੱਥੇ ਚਲੇ ਗਏ ਨੇ, ਕਿੱਧਰ ਨਾ ਕਰ ਦਿੱਤੇ ਨੇ। ਤੁਸੀਂ ਲੀਡਰ ਦੀ ਇੱਕ ਲੀਡਰ ਨੂੰ ਬੈਠੇ ਨਾ ਰਲਾਇਆ ਕਰੋ ਪਲੀਜ਼, ਬੜੀ ਮਿਹਰਬਾਨੀ, ਉਹਨੂੰ ਪਾਕਿਸਤਾਨ ਨੂੰ ਕਿਸੇ ਮੁਲਕ ਨਾਲ ਰਲਾਇਆ ਕਰੋ। ਦੇਖੋ ਅਫਗਾਨਿਸਤਾਨ ਕਿੱਥੇ ਜਾ ਰਿਹਾ ਇਸ ਟਾਈਮ। ਅਫਗਾਨਿਸਤਾਨ ਦੇ ਇੱਕ ਮੌਲਵੀ ਨੇ ਆ ਕੇ ਨਾਲ ਕਿਹਾ ਸੀ, ਉਹਨੇ ਮੇਰੀ ਘੜੀ ਵੱਜੀ ਆ, ਘੜੀ ਵਾਸਤੇ ਉਹਨੂੰ ਅੰਦਰ ਕੀਤਾ ਨੇ ਇਮਰਾਨ ਨੂੰ, ਪੰਜੀ ਲੱਖ ਡਾਲਰ ਦੀ ਘੜੀ ਹੈ, ਜਾਂ ਪਾਕਿਸਤਾਨ ਦੇ ਅਕਾਊਂਟ ਚ ਇੰਨਾ ਪੈਸਾ ਨਹੀਂ ਹੋਣਾ, ਆ ਮੇਰੇ ਕੋਲ ਤੋਂ ਉਸ ਬੰਦੇ ਨੂੰ ਛੱਡ ਦਿਓ। ਉਹ ਤੇ ਹਰ ਚੀਜ਼ ਤਬਾਹ ਹੋ ਚੁੱਕੀ ਹੈ, ਦਾਰੇ ਕੀ, ਹਕੂਮਤ ਕੀ, ਪੁਲਿਸ ਕੀ, ਹਰ ਚੀਜ਼ ਤਬਾਹ ਹੋ ਚੁੱਕੀ। ਸਹੀ, ਉਹਨੂੰ ਕੋਈ ਡੱਕ ਨਹੀਂ ਸਕਦਾ ਮਾਈ ਦਾ ਲਾਲ, ਸਿਰਫ ਇੱਕ ਹਾਲੇ ਕੋਈ ਕਰ ਹੀ ਨਹੀਂ ਸਕਦਾ, ਸਿਰਫ ਪਾਕਿਸਤਾਨੀ, ਬੰਗਲਾਦੇਸ਼ੀ ਹੈ, ਇੰਡੀਅਨ ਨੇ, ਕੈਨੇਡੀਅਨ ਨੇ, ਅਮੈਰੀਕਨ, ਇਹ ਉੱਥੇ ਹੈ, ਹੋ ਨਹੀਂ ਸਕਦਾ। ਇੱਕ ਵਾਦ ਮੁਲਕ ਹੈ ਪਾਕਿਸਤਾਨ, ਪੂਰੀ ਦੁਨੀਆਂ ਦੇ ਕਾਨੂੰਨਾਂ ਤੋਂ ਵੱਖਰਾ ਕਾਨੂੰਨ ਹੈ, ਤੁਸੀਂ ਉਹਨੂੰ ਕਿਸ ਤਰ੍ਹਾਂ ਆਪਣਾ। ਜਦਵੀਰ ਜੀ ਮੈਂ ਹੈਰਾਨ ਹਾਂ ਤੁਹਾਡੀ ਗੱਲ ਤੋਂ, ਜਿੱਥੇ ਕਾਨੂੰਨ ਹੀ ਪੂਰੀ ਦੁਨੀਆਂ ਦੇ ਮੁਲਕਾਂ ਨਾਲ ਕਾਨੂੰਨ ਹੀ ਵੱਖਰੇ ਨੇ, ਕੋਈ ਇੱਕ ਦੱਸ ਦਿਓ ਕਿ ਕਾਨੂੰਨ ਇਸ ਮੁਲਕ ਦੇ ਨਾਲ ਉਹਦਾ ਮਿਲਦਾ, ਇੱਕ ਕਾਨੂੰਨ ਦੱਸ ਦਿਓ, ਇੱਕ ਮੈਨੂੰ ਕਾਨੂੰਨ ਦਿਖਾ ਦਿਓ ਕਿ ਉਹਦਾ ਕੈਨੇਡਾ ਨਾਲ ਕਾਨੂੰਨ ਮਿਲਦਾ, ਉਹਦਾ ਪੰਜਾਬ ਉਸ ਦੂਜੇ ਨਾਲ ਮਿਲਦਾ, ਪਾਕਿਸਤਾਨ ਆਪਣਾ ਅਫਗਾਨਿਸਤਾਨ ਨਾਲ ਮਿਲਦਾ ਕਾਨੂੰਨ ਉਹਦਾ, ਕੋਈ ਇੱਕ ਕਾਨੂੰਨ ਦੱਸ ਦਿਓ। ਉੱਥੇ ਤਬਾਹੀ ਹੋ ਰਹੀ ਹੈ, ਹੁੰਦੀ ਜਾ ਰਹੀ ਹੈ ਉੱਥੇ, ਸਿਰਫ ਕੋਈ ਹੱਲ ਕਰ ਨਹੀਂ ਸਕਦਾ ਮਾਈ ਦਾ ਲਾਲ, ਨਾ ਕੋਈ ਆ ਸਕਦਾ। ਪਾਕਿਸਤਾਨੀ ਹੋਵੇਗਾ ਤੇ ਤਦ ਉਹ ਮੁਲਕ ਬਚ ਸਕਦਾ, ਨਹੀਂ ਅਦਰਵਾਈਜ਼ ਉਹ ਮੁਲਕ ਜਿਸ ਪਾਸੇ ਚੱਲੇ ਆ ਉਹ ਚੱਲਿਆ ਰਹਿਣ ਦੇ। ਹੁਣ ਪਲੀਜ਼ ਤੁਹਾਡੇ ਅੱਗੇ ਮਿਹਰਬਾਨੀ ਹੈ, ਇਹਨਾਂ ਨੂੰ ਗੱਲ ਕਰਿਆ ਦੁਬਾਰਾ ਕਿ ਉੱਥੇ ਕਿਸੇ ਮੁਲਕਾਂ ਦੇ ਨਾਲ ਨਾਲ ਮਿਲਾਇਆ ਜੀ, ਪਲੀਜ਼, ਥੈਂਕ ਯੂ ਸਰ। ਤੁਹਾਡਾ
ਮਨਸੂਰ ਚੀਮਾ ਸਾਹਿਬ, ਤੁਸੀਂ ਇਕੱਲੇ ਐਸੇ ਇਨਸਾਨ ਹੋ ਵੀ 24 ਸਾਲ ਦੇ ਵਿੱਚ ਮੈਂ ਔਨ ਦੀ ਏਅਰ ਕਿਸੇ ਨੂੰ ਪੈਰੀ ਪੈਣਾ ਕਹਿਣਾ ਹੈ ਤੇ ਤੁਹਾਨੂੰ ਕਹਿਣਾ, ਕਿਉਂਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ। ਸੋ ਮੈਂ ਬਹੁਤ ਮੈਂ ਕੁਝ ਤੁਸੀਂ ਹੁਕਮ ਕਰ ਦਿੱਤਾ ਹੈ ਵੀ ਉੱਥੇ ਤੁਸੀਂ ਕਿਹਾ ਵੀ ਲੀਡਰ ਵੀ ਨਹੀਂ ਸੁਧਾਰ ਸਕਦਾ, ਅਸੀਂ ਉੱਥੇ ਇਸ਼ੂਜ਼ ਨੇ, ਐਸੇ ਚੈਲੰਜਸ ਨੇ। ਮੈਂ ਤੁਹਾਡੇ ਬਹੁਤ ਛੋਟਾ ਹੈ ਤੁਹਾਡੇ ਤੋਂ ਹਰ ਲਿਹਾਜ਼ ਦੇ ਨਾਲ, ਲੇਕਿਨ ਮੈਂ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਜੋ ਅੱਜ ਮੇਰੀ ਵੀ ਜ਼ਿੰਦਗੀ ਚੱਲ ਰਹੀ ਹੈ ਜਾਂ ਦਾਲ ਫੁਲਕਾ ਜਿਹੜਾ ਚੱਲ ਰਿਹਾ, ਕੁਛ ਵੀ ਵਾਈ ਮੀਡੀਆ ਵੀ ਚੱਲ ਰਿਹਾ, ਉਹ ਸਿਰਫ ਇੱਕੋ ਚੀਜ਼ ਨਾਲ ਚੱਲ ਰਿਹਾ, ਉਹ ਹੈਗਾ ਪਿਆਰ ਦੇ ਨਾਲ। ਜਦੋਂ ਮੈਂ ਇੱਥੇ ਤੁਸੀਂ ਦੇਖੋ ਕਿੱਥੋਂ ਤੁਸੀਂ ਉੱਥੇ ਪਾਕਿਸਤਾਨ ਤੋਂ ਅਸੀਂ ਇੰਡੀਆ ਤੋਂ ਤੁਹਾਡੇ ਕੋਲੋਂ ਸਾਨੂੰ ਇੰਨਾ ਪਿਆਰ ਮਿਲਦਾ ਇੱਥੇ ਬਹੁਤ ਸਾਰੇ ਸਾਡੇ ਪਾਕਿਸਤਾਨੀ ਭਰਾ ਭੈਣ ਨੇ ਉੱਥੋਂ ਦਾ ਸਾਰਿਆਂ ਤੋਂ ਇੰਨਾ ਪਿਆਰ ਮਿਲਦਾ ਉਹਨਾਂ ਨੂੰ ਦੇਖ ਕੇ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਜਿਹੜੇ ਉੱਥੇ ਕਰੋੜਾਂ ਲੋਕ ਨੇ ਸਾਰੇ ਉਹਦੇ ਵਿੱਚ ਲਗਾ ਲਓ ਸਾਰੇ ਚਾਹੇ ਉਹ ਸ਼ੀਆ ਨੇ ਸੁੰਨੀ ਨੇ ਅਹਿਮਦੀ ਹੈ ਕੋਈ ਵੀ ਹੈ ਸਾਰੇ ਲੋਕ ਉੱਥੇ ਹੋ ਸਕਦਾ ਹੈ ਕੋਈ ਮਾੜੀ ਮੋਟੇ ਲੋਕ ਹੋਣਗੇ ਜਿਹੜੇ ਐਸੇ ਕੰਮ ਕਰ ਰਹੇ ਨੇ ਉਹ ਲੋਕ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਸਵੇਰੇ ਨਿਕਲਦੇ ਨੇ ਸ਼ਾਮ ਨੂੰ ਆ ਕੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਠੀਕ ਹੋਣ ਇਹਨਾਂ ਦੀ ਐਜੂਕੇਸ਼ਨ ਹੋਵੇ ਬਜ਼ੁਰਗਾਂ ਨੂੰ ਹੈਲਥ ਕੇਅਰ ਮਿਲੇ ਇਹੀ ਜੋ ਖੁਆਇਸ਼ ਸਾਡੀ ਇੱਥੇ ਇਹੀ ਖੁਆਇਸ਼ ਉੱਥੇ ਹੈ ਨਾ ਪਾਕਿਸਤਾਨੀ ਲੋਕਾਂ ਨੂੰ ਇੱਥੇ ਜੇ ਅਸੀਂ ਮਿਲਦੇ ਹਾਂ ਇਕੱਠੇ ਖਾਂਦੇ ਪੀਂਦੇ ਉੱਠਦੇ ਬੈਠਦੇ ਹਾਂ ਸੇਮ ਆ ਸਾਡੇ ਉਹ ਚ ਕੋਈ ਫਰਕ ਨਹੀਂ ਨਾ ਤੇ ਉਹਦੇ ਕਾਰਨ ਮੈਨੂੰ ਇਹ ਪੂਰੀ ਉਮੀਦ ਹੈ ਕਿ ਉਹਨਾਂ ਦੀਆਂ ਵੀ ਦੁਆਵਾਂ ਉਹਨਾਂ ਦੀ ਵੀ ਸੋਚ ਹੈ ਕਿ ਕੋਈ ਨਾ ਕੋਈ ਔਰ ਕੰਮ ਸਿਰਫ ਲੀਡਰ ਹੀ ਠੀਕ ਕਰ ਸਕਦਾ ਤੁਸੀਂ ਹੁਕਮ ਤੁਸੀਂ ਬੜੇ ਭਰਾ ਹੋ ਮੈਂ ਫਿਰ ਬਹੁਤ ਰਿਸਪੈਕਟਫੁਲੀ ਗੱਲ ਕਰ ਰਿਹਾ ਕਿ ਕੰਮ ਜਿਹੜਾ ਉਹ ਲੀਡਰ ਹੀ ਠੀਕ ਕਰ ਸਕਦਾ ਕਿ ਲੀਡਰ ਐਸਾ ਮੈਨੂੰ ਪੂਰੀ ਉਮੀਦ ਹੈ ਕਿ ਦੁਆਵਾਂ ਲੱਗਣਗੀਆਂ ਉਸ 22 ਕਰੋੜ ਦੀ ਇਕੱਲੀਆਂ ਦੁਆਵਾਂ ਨਹੀਂ ਸਾਡੀਆਂ ਵੀ ਦੁਨੀਆਂ ਭਰ ਦੀਆਂ ਦੁਆਵਾਂ ਨੇ ਕਿ ਪਾਕਿਸਤਾਨ ਦੇ ਵਿੱਚ ਇੱਕ ਲੀਡਰ ਉੱਠੇਗਾ ਜਿਹੜਾ ਕਹੇਗਾ ਇਹ ਗੱਲ ਔਰ ਉਹੀ ਕਰ ਸਕਦਾ ਉਹ ਕਦੋਂ ਹੋਏਗਾ ਇਹਦਾ ਮੈਨੂੰ ਅੰਦਾਜ਼ਾ ਨਹੀਂ ਹੈ ਹਾਂ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਅਦਬ ਸਤਿਕਾਰ ਨਾਲ ਕੋਈ ਗੁੱਸਾ ਨਾ ਕਰੇ ਕਿ ਜਿਹੜੇ ਹੁਣ ਨਵਾਜ਼ ਸ਼ਰੀਫ ਸਾਹਿਬ ਨੇ ਔਰ ਸ਼ਾਹਬਾਜ਼ ਸ਼ਰੀਫ ਸਾਹਿਬ ਔਰ ਕਰੰਟ ਜਿਹੜੀ ਮਿਲਟਰੀ ਦੀ ਅਸਟੈਬਲਿਸ਼ਮੈਂਟ ਬਣ ਕੇ ਘੁੰਮ ਰਹੀ ਹੈ ਇਹਨਾਂ ਵਿੱਚੋਂ ਤਾਂ ਕੋਈ ਨਹੀਂ ਹੈ ਨਜ਼ਰ ਨਹੀਂ ਆ ਰਿਹਾ ਬਟ ਉੱਥੇ ਬਿਲਕੁਲ ਕੋਈ ਨਾ ਕੋਈ ਆਏਗਾ ਆਈ ਐਮ ਵੈਰੀ ਹੋਪਫੁਲ ਜਿਹੜਾ ਆ ਕੇ ਗੱਲ ਕਹੇਗਾ ਵੀ ਔਰ ਲਾਗੂ ਵੀ ਕਰਵਾਏਗਾ ਜਿਹੜਾ ਕਹੇਗਾ ਕਿ ਭਾਈ ਸਾਹਿਬ ਇੱਕ ਗੱਲ ਸੁਣ ਲਓ ਵੀ ਆਰ ਆਲ ਹਿਊਮਨ ਬੀਂਗਸ ਫਸਟ ਸਭ ਤੋਂ ਪਹਿਲਾਂ ਅਸੀਂ ਇਨਸਾਨ ਹੈ ਅਸੀਂ ਆਪਸ ਵਿੱਚ ਪਹਿਲਾਂ ਪਿਆਰ ਮੁਹੱਬਤ ਬਣਾਉਣਾ ਹੈ ਜਿਹੜਾ ਨਹੀਂ ਕਰੇਗਾ ਚਿੰਤਾ ਨਾ ਕਰੋ ਤੁਹਾਡੇ ਕੋਲ ਆਰਮੀ ਨੂੰ ਵੀ ਕਹੇਗਾ ਕਿ ਮੈਨੂੰ ਇਮਰਾਨ ਖਾਨ ਸਾਹਿਬ ਨੇ ਚਲੋ ਵਿਜ਼ਨ ਤੇ ਉਹਨਾਂ ਦਾ ਵੀ ਮੈਂ ਡਿਬੇਟੇਬਲ ਬਟ ਘੱਟੋ ਘੱਟ ਉਸ ਸ਼ਖਸ ਦੀ ਬਹੁਤ ਵੱਡੀ ਤਾਰੀਫ ਹੈ ਵੀ ਬੰਦਾ ਇਮਾਨਦਾਰ ਆਪਣੀ ਕੰਟਰੀ ਨੂੰ ਬਹੁਤ ਪਹਿਲਾਂ ਤਾਂ ਬੰਦਾ ਹੋ ਚਾਹੀਦਾ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਸ਼ਾਹਬਾਜ਼ ਸ਼ਰੀਫ ਸਾਹਿਬ ਨਵਾਜ਼ ਸ਼ਰੀਫ ਸਾਹਿਬ ਤੁਸੀਂ ਅਦਬ ਸਤਿਕਾਰ ਨਾਲ ਮੈਂ ਗੱਲ ਕਰ ਰਿਹਾ ਤੁਸੀਂ ਗੁੱਡ ਬਿਜ਼ਨਸ ਪਰਸਨ ਹੋਗੇ ਚੰਗੇ ਬੰਦੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਗੱਲ ਕਰ ਪਰ ਤੁਸੀਂ ਆਪਣੀ ਕੰਟਰੀ ਨੂੰ ਕਿੱਥੇ ਪਿਆਰ ਕਰਦੇ ਹੋ ਨਾ ਤੁਹਾਡੇ ਅੰਦਰ ਉਹ ਦਲੇਰਾ ਵਾਲਾ ਕੰਮ ਹੈ ਸੋ ਇਮਰਾਨ ਖਾਨ ਸਾਹਿਬ ਫਸਟ ਥਿੰਗ ਹੀ ਲਵਡ ਹਿਸ ਕੰਟਰੀ ਨੋਟ ਲਵਡ ਐਕਚੁਲੀ ਹੀ ਲਵਸ ਹਿਸ ਕੰਟਰੀ ਐਂਡ ਸੈਕਿੰਡਲੀ ਉਹ ਦਲੇਰ ਆਦਮੀ ਹੈ ਵਿਜ਼ਨ ਉਹਦੇ ਕੋਲ ਹੈ ਕਿ ਨਹੀਂ ਉਹ ਡਿਬੇਟੇਬਲ ਵਾਲਾ ਬੰਦਾ ਆਏਗਾ
ਜਦ ਵੀਰ ਜੀ ਚਲੋ ਠੀਕ ਹੈ ਅੱਲਾਹ ਤਾਲਾ ਤੁਹਾਡੀਆਂ ਦੋਵਾਂ ਕਬੂਲ ਕਰੇ ਅਮੀਦ ਹੈ ਖੁਦਾ ਤਾਲਾ ਹਰ ਇੱਕ ਦੀਆਂ ਦੋਵਾਂ ਕਬੂਲ ਕਰੇ ਚਲੋ ਸ਼ੁਕਰ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇ ਲੰਮੀ ਜ਼ਿੰਦਗੀ ਦੇ ਚਲੋ ਤੁਹਾਡੀ ਜ਼ਿੰਦਗੀ ਚ ਇਹ ਕੰਮ ਹੋ ਜਾਏ ਤੁਸੀਂ ਆਪਣੀ ਜ਼ਿੰਦਗੀ ਚ ਇਹ ਕੰਮ ਵੇਖ ਲਵੋ ਲੇਕਿਨ ਚਲੋ ਬਹਰਹਾਲ ਇਮਰਾਨ ਖਾਨ ਜਿਹਾ ਬੰਦਾ ਕੋਈ ਨਹੀਂ ਹੈ ਸਾਡੇ ਹੱਕ ਚ ਚਲੋ ਕੋਈ ਵੀ ਨਹੀਂ ਉਹਨਾਂ ਚ ਲੇਕਿਨ ਇਮਰਾਨ ਇਮਾਨਦਾਰ ਆਦਮੀ ਜਿਹੜੀ ਹਕੀਕਤ ਦੀ ਗੱਲ ਹੈ ਇਮਾਨਦਾਰ ਆਦਮੀ ਅੱਛਾ ਇਨਸਾਨ ਹੈ ਮੁਲਕ ਵਾਸਤੇ ਅੱਛਾ ਹੈ ਉਹ ਮੁਲਕ ਨੂੰ ਸੋਚਦਾ ਲੇਕਿਨ ਉੱਥੇ 10-15-20 ਇਮਰਾਨ ਕੁਝ ਵੀ ਨਹੀਂ ਕਰ ਸਕਦੇ ਉਹ ਮੁਲਕ ਦਾ ਕੱਖ ਨਹੀਂ ਵਾਰ ਸਕਦੇ
ਸਾਨੂੰ 10 ਵੀ ਇਮਰਾਨ ਖਾਨ ਸਾਹਿਬ ਨਹੀਂ ਚਾਹੀਦੇ ਇੱਕੋ ਹੀ ਚਾਹੀਦਾ ਇਹ ਚੀਮਾ ਸਾਹਿਬ ਮੈਂ ਤੁਹਾਨੂੰ ਅੱਜ ਕਹਿ ਸਕਦਾ ਕਿ ਇੱਕੋ ਚਾਹੀਦੇ ਨੇ ਸਾਨੂੰ ਬੰਦਾ ਲੀਡਰ ਇੱਕ ਚਾਹੀਦਾ ਹੈ ਜਿਹੜਾ ਆ ਕੇ ਪਹਿਲਾਂ ਕੰਮ ਤੇ ਮਿਲਟਰੀ ਦੀ ਅੱਖਾਂ ਚੱਖਾਂ ਪਾ ਕੇ ਕਹਿ ਦੇਵੇ ਕਿ ਯਾਰ ਤੁਸੀਂ ਨੀ ਜਾਂ ਮੈਂ ਨੀ ਭਾਈ ਸਾਹਿਬ ਤੁਹਾਨੂੰ ਮੈਂ ਅੱਜ ਦੱਸ ਰਿਹਾ ਯਾਰ ਤੁਸੀਂ ਨੀ ਜਾਂ ਮੈਂ ਨੀ ਚੁੱਪ ਚਾਪ ਜਾ ਕੇ ਆਪਣਾ ਕੰਮ ਕਰੋ ਜਿੱਦਾਂ ਇੰਡੀਆ ਦੇ ਵਿੱਚ ਕੈਨੇਡਾ ਅਮਰੀਕਾ ਫੌਜ ਦਾ ਆਪਣਾ ਕੰਮ ਹੈ ਤੁਸੀਂ ਬਸ ਉਸ ਕੰਮ ਤੇ ਫੋਕਸ ਕਰੋ ਜਾਂ ਮਤਲਬ ਜੋ ਤੁਸੀਂ ਕਰਨਾ ਕਰ ਲੋ ਜਾਂ ਤੁਸੀਂ ਨੀ ਜਾਂ ਮੈਂ ਨੀ
ਅੰਦਰ ਬੈਠਾ
ਹਾਂਜੀ ਉਹ ਤਾਂ ਹੋਏਗਾ ਫਿਰ ਉਹ ਤੇ ਹੋਣਾ ਹੀ ਹੈ ਮੈਂ ਤੁਹਾਨੂੰ ਹੁਣੇ ਕਹਿ ਕੇ ਹਟਿਆ ਕਿ ਜਿੰਨੇ ਆਵਾਜ਼ ਚੁੱਕਣੀ ਹੈ ਦੇਖੋ ਜੇ ਤੁਸੀਂ ਆਪਣੀ ਲਾਈਫ ਲੋਕਾਂ ਲਈ ਡੈਡੀਕੇਟ ਕਰਨੀ ਹੈ ਤੇ ਉਹ ਅੰਦਰ ਵੀ ਬੈਠਣਾ ਹੈ ਇਲਜ਼ਾਮ ਵੀ ਲੱਗਣੇ ਸਭ ਕੁਝ ਹੋਣਾ ਉਹਦੇ ਲਈ ਤਾਂ ਫਿਰ ਬੰਦੇ ਨੂੰ ਪ੍ਰਿਪੇਅਰਡ ਹੋਣਾ ਹੀ ਪਏਗਾ ਨਾ ਉਹ ਬੰਦਾ ਜੇ ਤੁਸੀਂ ਕਹਿ ਦੋ ਕਿ ਜੀ ਜੰਗਲ ਦੇ ਵਿੱਚ ਵੀ ਜਾਣਾ ਤੇ ਸ਼ੇਰ ਨਾਲ ਲੜਨਾ ਵੀ ਨਾ ਪਵੇ ਉਹ ਤਾਂ ਫਿਰ ਨਹੀਂ ਹੋ ਸਕਦਾ ਨਾ ਜੇ ਜੰਗਲ ਚ ਵੀ ਜਾਣਾ ਤੇ ਭਾਜੀ ਮੈਂ ਸ਼ੇਰ ਨਾਲ ਨਹੀਂ ਲੜਨਾ ਫਿਰ ਇੱਦਾਂ ਕਿੱਦਾਂ ਭਾਜੀ ਜੰਗਲ ਚ ਜਾਣਾ ਤੇ ਫਿਰ ਸ਼ੇਰ ਨਾਲ ਤਾਂ ਲੜਨਾ ਪਏਗਾ ਇਹ ਤਾਂ ਫਿਰ ਸ਼ੇਰ ਦੀ ਸਵਾਰੀ ਕਰਨੀ ਪਏਗੀ ਫਿਰ ਲੜਨਾ ਵੀ ਪਏਗਾ ਤੇ ਸਵਾਰੀ ਵੀ ਕਰਨੀ ਪਏਗੀ
ਉਹਨੂੰ ਅੱਲਾਹ ਤਾਲਾ ਤੰਦਰੁਸਤੀ ਦੇ 73 ਸਾਲ ਦਾ ਹੋ ਗਿਆ ਵਿਚਾਰਾ ਕਿੰਨਾ ਕੁ ਚਿਰ ਲੜੇਗਾ ਇਹਨਾਂ ਦੇ ਨਾਲ ਹੁਣ ਬੰਦੇ ਦੀ ਉਮਰ ਦਾ ਵੀ ਕੁਛ ਖਾਜ਼ਾ ਹੁੰਦਾ ਤੇ ਹੋਰ ਤੇ ਕੋਈ ਐਸਾ ਬੰਦਾ ਨਜ਼ਰ ਆ ਹੀ ਨਹੀਂ ਰਿਹਾ ਮੁਲਕ ਚਲੇ ਤੱਕ ਦੇ
ਆਏਗਾ ਸਰ ਦੇਖੋ ਜਦੋਂ ਇੰਦਰਾ ਗਾਂਧੀ ਜੀ ਪੂਰੇ ਹੋਏ ਨੇ ਤਾਂ ਲੋਕਾਂ ਨੂੰ ਲੱਗਦਾ ਸੀ ਨਹਿਰੂ ਜੀ ਚਲੇ ਗਏ ਇੰਡੀਆ ਨਹੀਂ ਚੱਲੇਗਾ ਇੰਦਰਾ ਗਾਂਧੀ ਜੀ ਚਲੇ ਗਏ ਆਣਗੇ ਇੱਕ ਤੋਂ ਬਾਅਦ ਇੱਕ ਵਧੀਆ ਲੀਡਰ ਡਾਕਟਰ ਮਨਮੋਹਨ ਸਿੰਘ ਜੀ ਦੇਖੋ ਆ ਗਏ ਵਧੀਆ ਲੀਡਰ ਉੱਥੇ ਵੀ ਆਉਣਗੇ ਔਰ ਉਹਨਾਂ ਨੂੰ ਇਹ ਕਰਨਾ ਪਏਗਾ ਕਿ ਸਭ ਅਸੀਂ ਇੱਕ ਹੈ ਔਰ ਅਸੀਂ ਆਪਸ ਪਿਆਰ ਮੁਹੱਬਤ ਰੱਖਣਾ ਅਸੀਂ ਇੰਡੀਆ ਨਾਲ ਪਿਆਰ ਮੁਹੱਬਤ ਬਣਾਉਣਾ ਹੈ ਉਹ ਸਾਡਾ ਬੜਾ ਭਰਾ ਆ ਅਸੀਂ ਬੰਗਲਾਦੇਸ਼ ਨਾਲ ਵੀ ਰੱਖਣਾ ਹੈ ਸਾਊਥ ਏਸ਼ੀਅਨ ਰੀਜਨ ਨਾਲ ਵੀ ਰੱਖਣਾ ਹੈ ਔਰ ਇੱਥੇ ਅਮਰੀਕਾ ਦੇ ਹਿਸਾਬ ਦੇ ਨਾਲ ਨਹੀਂ ਹਾਂ ਅਮਰੀਕਾ ਨਾਲ ਰਿਲੇਸ਼ਨ ਅਸੀਂ ਵਧੀਆ ਕਰਨੇ ਆ ਇਹ ਕੰਮ ਗਲਤ ਹੈ ਕਿ ਅਸੀਂ ਲੋਕਾਂ ਨੂੰ ਤਾਂ ਅਮਰੀਕਾ ਦੇ ਖਿਲਾਫ ਭੜਕਾਈ ਜਾਈਏ ਤੇ ਆਪ ਜਾ ਕੇ ਉੱਥੇ ਸਾਰੇ ਰਿਲੇਸ਼ਨਸ਼ਿਪ ਅਮਰੀਕਾ ਨਾਲ ਬਣਾ ਕੇ ਰੱਖੀਏ ਨਹੀਂ ਲੋਕਾਂ ਨੂੰ ਕਹੋ, ਅਮਰੀਕਾ ਨੂੰ ਕਹੋ ਕਿ ਤੁਹਾਡੀ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ, ਅਸੀਂ ਆਪਣੇ ਹਿਸਾਬ ਨਾਲ ਆਪਣਾ ਕੰਟਰੀ ਚਲਾਉਣਾ ਹੈ। ਸੋ ਜਦੋਂ ਉਹ ਆਏਗੀ ਉਹ ਦਲੇਰੀ, ਛੋਟੀਆਂ ਛੋਟੀਆਂ ਕੰਟਰੀ ਤੁਸੀਂ ਦੇਖੋ ਆਪਣੇ ਹਿਸਾਬ ਦੇ ਨਾਲ ਸਿਸਟਮ ਚਲਾ ਰਹੀਆਂ ਨੇ, ਛੋਟੀਆਂ ਛੋਟੀਆਂ ਕੰਟਰੀਜ਼ ਆਪਣੇ ਹਿਸਾਬ ਨਾਲ ਸਿਸਟਮ ਚਲਾ ਰਹੀਆਂ। ਉਹ ਕਹਿੰਦੀ ਜੀ ਠੀਕ ਹੈ ਜੀ, ਇੰਡੀਆ ਨੇ ਵੀ ਤਾਂ, ਇੰਡੀਆ ਨੇ ਸਾਫ਼, ਇੰਡੀਆ ਨੂੰ ਹੁਣ ਇੱਡੀ ਟ੍ਰਬਲ ਕਿਉਂ ਆ ਰਹੀ ਹੈ? ਇੰਡੀਆ ਨੂੰ ਇੱਕ ਟ੍ਰਬਲ ਆਉਣ ਦਾ ਵੱਡਾ ਕਾਰਨ ਇਹ ਹੈ ਕਿ ਬੜੀਆਂ ਕੰਟਰੀਜ਼ ਚਾਹੁੰਦੀਆਂ ਅਸੀਂ ਆਪਣੇ ਹਿਸਾਬ ਨਾਲ ਚਲਾਈਏ, ਚਾਈਨਾ ਉਧਰੋਂ ਪੁਸ਼ ਕਰਦਾ ਇੰਡੀਆ ਨੂੰ, ਅਮਰੀਕਾ ਚਾਹੁੰਦਾ ਹੈ ਕਿ ਭਾਈ ਤੁਸੀਂ ਸਾਡੀ ਲੜਾਈ ਲੜੋ ਚਾਈਨਾ ਨਾਲ, ਇੰਡੀਆ ਕਹਿੰਦਾ ਅਸੀਂ ਲੜਾਂਗੇ ਚਾਈਨਾ ਨਾਲ ਪਰ ਆਪਣੇ ਹਿਸਾਬ ਨਾਲ ਲੜਾਂਗੇ, ਤੁਹਾਡੀ ਲੜਾਈ ਨਹੀਂ ਲੜਾਂਗੇ, ਤੁਸੀਂ ਚਾਈਨਾ ਨਾਲ ਲੜਨਾ ਤੁਸੀਂ ਖੁਦ ਜਾ ਕੇ ਲੜੋ ਚਾਈਨਾ ਦੇ ਨਾਲ। ਜਿੰਨੇ ਵੀ ਪੁਰਾਣੀਆਂ ਜੰਗਾਂ ਹੋਈਆਂ ਇਰਾਕ ਵਾਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਇੰਡੀਆ ਨੇ ਸਾਫ਼ ਕਹਿਤਾ ਵੀ ਅਸੀਂ, ਈਵਨ ਫਿਊਲ ਤਾਂ ਉਹਨਾਂ ਨੇ ਇੱਕ ਟਾਈਮ ਇਰਾਕ ਵਾਰ ਚ ਫਿਊਲ ਮੰਗੇ ਸੀ ਵੀ ਜਹਾਜ਼ ਫਿਊਲ ਕਰਨ ਲਈ ਦੇ ਦਿਓ, ਕਹਿੰਦੇ ਨਹੀਂ। ਇੰਡੀਆ ਇਜ਼ ਵਨ ਆਫ ਦ ਫਿਊ ਕੰਟਰੀਜ਼ ਜਿਹਨੇ ਰਿਫਿਊਜ਼ ਕਰ ਦਿੱਤਾ। ਸੋ ਪਾਕਿਸਤਾਨ ਵੀ ਕਰ ਸਕਦਾ, ਪਾਕਿਸਤਾਨ ਕਹੇ ਨੋ।
ਜਦ ਵੀਰ ਜੀ ਜਿੰਨੇ ਲੀਡਰ ਆਉਂਦੇ ਨੇ, ਜਿੰਨੇ ਫੌਜ ਦੇ ਜਰਨੈਲ ਆਉਂਦੇ ਨੇ, ਸਾਰੇ ਯੂਰਪ ਆਉਂਦੇ ਨੇ ਮੁਲਕਾਂ ਦੂਜਿਆਂ, ਚਾਈਨਾ ਜਾ ਕੇ ਆਪਣਾ ਦੂਜਿਆਂ ਮੁਲਕਾਂ ਜਾ ਕੇ ਪੈਸਾ ਮੰਗਦੇ ਨੇ, ਕਾਰੋਬਾਰ ਆਓ ਦੁਬਈ ਵਾਲੇ। ਆਪਣਾ ਜਿੰਨਾ ਵੀ ਕੋਈ ਐਸਾ ਜਰਨੈਲ ਨੇ, ਕੋਈ ਐਸਾ ਆਪਣਾ ਲੀਡਰ ਨਹੀਂ ਹੈ ਜਿਹਦਾ ਪੈਸਾ ਸਾਰਾ ਬਾਹਰ ਨਾ ਹੋਵੇ, ਸਾਰਾ ਕਾਰੋਬਾਰ ਬਾਹਰ ਨਾ ਹੋਵੇ, ਉਹ ਕਿਉਂ ਨੀ ਲੈਂਦੇ? ਕਿਸੇ ਦੀ ਮੰਗਣ ਦੀ ਬਜਾਏ ਆਪ ਉਹ ਹੀ ਵਾਪਸ ਲੈ ਆਉਣ, ਆਪਣਾ ਕਾਰੋਬਾਰ ਕਰ ਲੈਣ ਚ ਪਾਕਿਸਤਾਨ ਆ ਕੇ, ਨਾ ਕੋਈ ਦੇਣ ਹਕੂਮਤ ਨੂੰ, ਸਿਰਫ ਪੈਸੇ ਹੀ ਵਾਪਸ ਲੈ ਆਉਣ, ਪ੍ਰਾਪਰਟੀਆਂ ਆਪਣੀਆਂ ਵਾਪਸ ਲੈ ਆਉਣ, ਸਾਰੇ ਮੁਲਕਾਂ ਦੇ ਕਾਰੋਬਾਰ ਨੇ। ਹੁਣ ਦੁਬਈ ਜਿਹੜਾ ਹੈ ਪਾਕਿਸਤਾਨ ਦਾ,
ਸਰ ਦੇਖੋ ਜੇ ਦੁਬਈ ਦੇ ਵਿੱਚ ਠੀਕ ਹੈ ਉੱਥੇ ਪੈਸਾ ਆਇਆ, ਤੁਸੀਂ ਦੁਬਈ ਦਾ ਐਗਜ਼ਾਮਪਲ ਦਿੱਤਾ, ਸਾਊਦੀ ਅਰੇਬੀਆ ਦਾ ਦਿੱਤਾ, ਜੇ ਉੱਥੇ ਸਾਰਾ ਕੁਝ ਹੋ ਸਕਦਾ ਹੈ, ਠੀਕ ਹੈ ਨੀ। ਸੋ ਸਰ ਦੇਖੋ ਤਿੰਨ ਹੀ ਚੀਜ਼ਾਂ ਨੇ, ਪਹਿਲੀ ਚੀਜ਼ ਉਹ ਤਾਂ ਜਿਹੜੀ ਤੁਸੀਂ ਪੈਸਾ ਲਿਆਉਣ ਦੀ ਗੱਲ ਕਰ ਰਹੇ ਹੋ ਨਾ, ਮੈਂ ਹਮੇਸ਼ਾ ਤਿੰਨ ਹੀ ਚੀਜ਼ਾਂ ਹੁੰਦੀਆਂ ਜੀ ਲੀਡਰ ਦੀਆਂ, ਪਹਿਲੀ ਚੀਜ਼ ਲੀਡਰ ਇਮਾਨਦਾਰ ਹੋਵੇ, ਦੂਸਰੀ ਚੀਜ਼ ਦਲੇਰ ਹੋਵੇ, ਤੇ ਤੀਸਰਾ ਵਿਜ਼ਨਰੀ ਹੋਵੇ। ਵਿਜ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ, ਵਿਜ਼ਨ ਚ ਸਾਰੀਆਂ ਚੀਜ਼ਾਂ ਨੇ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਤੋਂ 10 ਸਾਲ ਬਾਅਦ ਪਾਕਿਸਤਾਨ ਨੂੰ ਲਿਜਾਣਾ ਕਿੱਥੇ ਆ, 20 ਸਾਲ ਬਾਅਦ, 30 ਸਾਲ ਬਾਅਦ, ਇਨ ਟਰਮਸ ਆਫ ਇਕਨੋਮੀ, ਇਨ ਟਰਮਸ ਆਫ ਇਨਫਰਾਸਟ੍ਰਕਚਰ, ਇਨ ਟਰਮਸ ਆਫ ਸਾਇੰਸ, ਐਂਡ ਮੋਸਟ ਇੰਪੋਰਟੈਂਟਲੀ ਵਿਜ਼ਨ ਦੇ ਵਿੱਚ ਡੈਫੀਨੇਟਲੀ ਆਏਗਾ, ਉਹਦੇ ਅੰਦਰ ਕੋਈ ਕਲਰਡ ਗਲਾਸਿਸ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੂੰ ਜੋੜਨਾ ਹੈ। ਉਹ ਕਦੇ ਵੀ ਕਿਸੇ ਸਭਾ ਚ ਜਾ ਕੇ ਕਿਸੇ, ਹੀ ਵਿਲ ਨਾਟ ਇਨਵੋਕ ਐਨੀ ਆਈਡੈਂਟੀ। ਮੈਨੂੰ ਦੁੱਖ ਹੁੰਦਾ ਹੈ ਕਿ ਸਾਡੇ ਕੈਨੇਡਾ ਚ ਸਾਡੀ ਲੀਡਰਸ਼ਿਪ ਇਹ ਗੱਲ ਕਰਨ ਲੱਗ ਪਈ ਹੈ ਕਿ ਅਸੀਂ ਕੌਮ ਦੀ ਗੱਲ, ਸਿੱਖਾਂ ਦੀ, ਹਿੰਦੂਆਂ ਦੀ, ਮੁਸਲਿਮਸ ਦੀ, ਪੈਲੇਸਟੀਨੀਅਨਸ ਦੀ, ਇਜ਼ਰਾਈਲੀਜ਼ ਦੀ, ਨੋ। ਜਿਹੜਾ ਲੀਡਰ ਇਹ ਨਾਮ ਲਵੇ, ਇਹਦਾ ਮਤਲਬ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਵੰਡ ਰਿਹਾ ਔਰ ਕਿਤੇ ਨਾ ਕਿਤੇ ਆਈਡੈਂਟੀ ਪੋਲਿਟਿਕਸ ਖੇਡ ਰਿਹਾ। ਪਾਕਿਸਤਾਨ ਦੇ ਉਹ ਵਿਜ਼ਨ ਦੇ ਵਿੱਚ ਉਹ ਸਭ ਕੁਝ ਆਏਗਾ ਕਿ ਯੈਸ ਸਰ, ਵਿਜ਼ਨ ਉਹਨੂੰ ਹੀ ਕਹਿੰਦੇ ਆ ਨਾ। ਤੁਹਾਨੂੰ ਮੈਂ ਮੇ ਬੀ ਐਗਜ਼ਾਮਪਲ, ਮੈਂ ਕਿੰਨੇ ਐਗਜ਼ਾਮਪਲ ਤੁਹਾਨੂੰ ਕੋਟ ਕਰ ਸਕਦਾ, ਮੀਡੀਆ ਦੇ ਵਿੱਚ ਦੇ ਦੇਵਾਂ। ਹੁਣ ਮੀਡੀਆ ਦੇ ਵਿੱਚ ਅੱਜ ਬੰਦੇ ਦੇ ਕਿਰਦਾਰ ਤੇ ਨਾ ਜਾਣਾ, ਕਿਉਂਕਿ ਬੰਦੇ ਦੇ ਕਿਰਦਾਰ ਦੇ ਉੱਤੇ ਬੜੇ ਸਾਰੇ ਸਵਾਲ ਨੇ, ਜਿਸ ਬੰਦੇ ਦਾ ਮੈਂ ਨਾਮ ਲੈਣ ਲੱਗਾ ਦੋ ਚਾਰ ਬੰਦਿਆਂ ਦਾ, ਬਟ ਉਹਨਾਂ ਨੇ ਬੜੇ ਬੜੇ ਮੀਡੀਆ ਅਦਾਰੇ ਖੜੇ ਕਰ ਦਿੱਤੇ। ਦੇ ਆਲ ਸਟਾਰਟਡ ਫਰੋਮ ਸਕ੍ਰੈਚ। ਰੂਪਰਟ ਮਰਡੋਕ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਉਹਦਾ ਕਿਰਦਾਰ ਕੋਈ ਬਹੁਤਾ ਚੰਗਾ ਨਹੀਂ ਹੈ, ਠੀਕ ਹੈ, ਲੇਕਿਨ ਉਹਦੇ ਅੰਦਰ ਇੱਕ ਵਿਜ਼ਨ ਸੀਗਾ ਕਿ ਮੀਡੀਆ ਕਿੱਦਾਂ ਖੜਾ ਕਰਨਾ, ਉਹਨੇ ਖੜਾ ਕਰ ਦਿੱਤਾ। ਅਮਰੀਕਾ ਦੇ ਵਿੱਚ ਰੋਜਰ ਆਇਲਸ ਨੂੰ ਮੌਕਾ ਮਿਲਿਆ, ਉਹਨੇ ਫੋਕਸ ਨਿਊਜ਼, CNN ਵਗੈਰਾ ਸਭ ਪਿੱਛੇ ਛੱਡ ਦਿੱਤੇ, ਠੀਕ ਹੈ। ਕਿਸੇ ਅੰਦਰ ਵਿਜ਼ਨ ਸੀਗਾ, CTV ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਰੇਟਿੰਗ ਵਾਲਾ ਕੌਣ ਹੈ? CTV ਹੈ। ਮੈਂ ਪਿਛਲੇ ਕਿੰਨੇ ਸਾਲਾਂ ਦੇ ਨੰਬਰ ਕੱਢ ਲਓ, ਉਹਨਾਂ ਦੀ ਐਡਵਰਟਾਈਜ਼ਮੈਂਟ ਵੱਧ ਰਹੀ ਹੈ, ਬੰਦੇ ਫਾਇਰ ਕਰ ਰਹੇ ਨੇ, ਪੈਸਾ ਵੱਧ ਬਣਾ ਰਹੇ ਨੇ, ਠੀਕ ਹੈ, ਬਿਲੀਅਨਸ ਆਫ ਡਾਲਰ ਦੀ ਹੋਰ ਐਡਵਰਟਾਈਜ਼ਮੈਂਟ ਹੈ, ਠੀਕ ਹੈ। ਸੋ ਜੇ ਕਿਸੇ ਅੰਦਰ ਵਿਜ਼ਨ ਹੈ, ਉਹਨੂੰ ਸਭ ਕੁਝ ਨਜ਼ਰ ਆ ਰਿਹਾ ਹੈ। ਹਾਂਜੀ, ਥੈਂਕ ਯੂ, ਦਿਸ ਇਜ਼ ਕਾਲਡ ਵਿਜ਼ਨ। ਹਾਂਜੀ, ਗੋ ਅਹੈਡ ਜੀ। ਬਹੁਤ ਸ਼ੁਕਰੀਆ ਮਨਸੂਰ ਚੀਮਾ ਵੀਰ ਜੀ, ਥੈਂਕ ਯੂ। ਹਾਂਜੀ,
ਯੁੱਧਵੀਰ ਜੀ, ਇੱਕ ਸੈਕਿੰਡ ਦਿਓਗੇ?
ਸਰ ਤੁਸੀਂ ਮੈਨੂੰ 21 ਸੈਕਿੰਡ ਮੈਨੂੰ ਦੇ ਦਿਓ ਪਹਿਲਾਂ।
ਚਾਹੀਦਾ, ਵੱਧ ਚਾਹੀਦਾ ਨੀ ਮੈਨੂੰ,
21 ਸੈਕਿੰਡ ਹੋਲਡ ਕਰ ਲਓ। ਹਾਂਜੀ ਸਰਾ ਜੀ, 21 ਸੈਕਿੰਡ ਤੁਹਾਡੇ ਕੋਲ ਹੀ ਆ ਰਿਹਾ ਸਿੱਧਾ। ਹੈਲੋ, ਹਾਂਜੀ ਸਰਾ ਜੀ, ਇਸ਼ਾਰਾ ਕਰ ਰਹੇ ਹੋ, ਕਹਿੰਦੇ ਪਹਿਲਾਂ ਥੈਂਕ ਯੂ ਟਾਈਮ। ਵਿਰਕ ਸਾਹਿਬ, ਪਹਿਲਾਂ ਥੈਂਕ ਯੂ ਟਾਈਮ, ਫਿਰ ਉਸ ਤੋਂ ਬਾਅਦ ਸਿੱਧਾ ਹੀ ਤੁਹਾਡੇ ਵੱਲ ਆ ਰਹੇ ਹਾਂ। 30 ਸੈਕਿੰਡ,
ਥੈਂਕ ਯੂ ਸਰ,
30 ਸੈਕਿੰਡ, ਥੈਂਕ ਯੂ। वेलकम बैक, थैंक यू वाई मीडिया, थैंक यू टाइम तो बहुत बहुत स्वागत है। सरा जी तुसी अपने स्पॉन्सर ले लो क्योंकि फिर विरक साहब और बाकी कॉलर्स के नाल गल जारी रहेगी। जी
थैंक यू सो मच, बिल्कुल एंड मुबारक जी का कॉल ड्रॉप हो गया था पहले, वेलकम बैक मुबारक जी, प्लीज गो अहेड सर।
जी थैंक यू वेरी मच सरा जी, सॉरी मैं थोड़ी सी चीजें अभी डिस्कस कर रहा था कि जैसे $40 का प्लान जो अभी मैंने डिस्कस किया है उसमें आपको कनाडा, यूएस और मेक्सिको मिल रहा है $40 प्लस टैक्स में, उसमें आपको इंडिया के भी 1000 मिनट्स मिल रहे हैं और इसमें कोई कॉन्ट्रैक्ट नहीं है, कोई ऐसे हिडन चार्जेस नहीं है। आपको अगर बिजनेस है आपका, HST नंबर है तो आप इस प्लान के लिए एलिजिबल हो जाते हैं। और इसके अलावा अगर आपको आपके पास बिजनेस नहीं है तो हमारे पास और बहुत सारी ऑफर्स हैं जो बेल की 5G प्लस नेटवर्क पे अवेलेबल है, $30 में 40 GB और $40 में 100 GB और $50 में 120 GB के प्लान हमारे पास विदाउट बिजनेस। अगर आपके बिजनेस नहीं है तो वो भी ले सकते हैं। इसके अलावा हमारे पास अगर बेल रेजिडेंशियल सर्विसेज चाहिए तो उसमें इंटरनेट ऑलवेज हाईलाइटेड रहता है, इसमें हमारे पास $49 में 300 की स्पीड अवेलेबल है। जरूर हमें कॉल करें और हमसे अपना पोस्टल कोड और एड्रेस शेयर करें तो हम आपको एग्जैक्ट प्राइस और स्पीड बता सकते हैं, इससे ज्यादा स्पीड भी अगर आपको चाहिए तो। तो इन सभी सर्विसेज के लिए जरूर हमें कॉल करें। और इसके अलावा अगर सेलफोन से रिलेटेड कोई भी सर्विस आपको चाहिए, आपको फोन रिपेयर करवाना है, बैक होम भेजना है, यूज चाहिए, ब्रांड न्यू फोन चाहिए तो जरूर हमें कॉल करें। प्रीपेड सर्विसेज के लिए अगर आपको सिम चाहिए तो वो भी हम प्रोवाइड करते हैं। तो इन सभी सर्विसेज के लिए एक ही नंबर है जिसपे आपने कॉल करनी है, 905-840-4567-905-840-4567। और हमारा एड्रेस है 380 बोवेड ड्राइव ईस्ट यूनिट 6 जो कि कैनेडी और बोवेड मेन इंटरसेक्शन बनता है। अगर आप बोवेड पे ट्रेवल कर रहे हैं तो कैनेडी के बाद फ्रेश वाले प्लाजे में हम लोकेटेड है, डाबा एक्सप्रेस के बिल्कुल साथ वाला स्टोर है हमारा, तो आप प्लाजा मिस नहीं करते अगर आप बोवेड पे ट्रेवल कर रहे हैं। तो सातों दिन खुले हैं, मंडे टू फ्राइडे 11 to 8 और वीकेंड पे 11 to 6। तो नंबर एक बार फिर बोलना चाहूंगा, 905-840-4567। थैंक यू वेरी मच सारा जी टाइम देने का,
थैंक यू सो मच मुबारक जी, विश यू ऑल द वेरी बेस्ट, बहुत बहुत शुक्रिया।
थैंक यू
जी द्विज,
बहुत शुक्रिया जी। हाँ जी हाँ जी विक साहब, हम तुसी अपनी गल करो, कुछ कहना चाहते हैं जी।
जेड़ा टोरंटो वाला बाई इलेक्शन है युद्धवीर जी, जेड़ा ओंटारियो दे बाई इलेक्शन बूस्ट मिलेगा?
मिल सकता है, वैसे इस टाइम दे उते जे गल करिए ते ओंटारियो दे विच ते ऑलरेडी जेड़ी पीसी पार्टी है उना दा स्ट्रांग होल्ड है, सो दे हैव अ गुड स्ट्रांग होल्ड।
होर बूस्ट देगा इन्हां नूं?
बिल्कुल देगा, बिल्कुल देगा, बिल्कुल देगा।
थैंक यू,
थैंक यू। हाँ जी पुरुषोत्तम जी, तुसी ऑन दे रहो, पुरुषोत्तम साहब गो अहेड।
जी सत श्री अकाल सारा नु, यशवी स्पोर्ट्स सर, सत श्री अकाल जी।
सत श्री अकाल जी, यशवी स्पोर्ट्स सर।
जदवी जी पहला ता अफगानिस्तान दे समी पैनल पहुंचन ते सारा नु बहुत बहुत मुबारक जी, अफगानिस्तान पूरे कंट्री नु। हां जी
थैंक यू सर, तुहानू बहुत बहुत मुबारक।
अफगानिस्तान दे लोकां ने जश्न मनाया है जी, उत्थे सेमीफाइनल पहुंचन ते ओ देख के मतलब लगता कि किड्डी वड्डी उन्होंने प्राप्ति की टीम ने जी, तो बाकी 115 रन बना के जदवीर जी मैच जितना, बेन पर डेक्टर 95.4% सी जी बंगलादेश के हक उठो मैच जितना, तो मतलब के किसी अजूबे तो घट नहीं 115 रन बना के। तो बाकी जिसमें जी ब्रायन लारा ने सिर्फ वेस्ट इंडीज जी उन्होंने प्रेडिक्शन की थी सिर्फ वेस्ट इंडीज बार हुई है जी, जिड़िया उन्होंने चार टीम सेमीफाइनल की प्रेडिक्शन की थी, उन्होंने इंडिया, इंग्लैंड, वेस्ट इंडीज ते अफगानिस्तान रखा सी जी।
देखो ये मैं गल पहला तो कह दवा कि जिड़ी बंगलादेश की टीम हैगी है ना रीसेंट टाइम्स उन्होंने बॉलिंग भी ठीक ठाक ही है, कोई ज्यादा वधिया नहीं है, और बैटिंग ते लिटन दास कल जरूर चल गए ने, एंड तक नॉट आउट रहे ने, बट लिटन दास भी रीसेंटली वधिया नहीं चल रहे थे, फिर अपने जिहड़े उन्होंने कप्तान साहब ने वो किसी मैच चलते है कि नहीं चलते, साकिब वो पुराने वाला साकिब उल हसन रहा ही नहीं है, सौम्य सरकार भी वो पुराने वाला नहीं रहा, सो किसी टाइम महमदुल्ला का बड़ा खौफ हुंदा सीगा, हुण महमदुल्ला वधिया नहीं करता, ਸੋ ਇਸ ਕਾਰਨ ਮੈਂ ਇਹੀ ਕਹਾਂਗਾ ਕਿ ਯੈਸ ਜਿਹੜੀ ਬੰਗਲਾਦੇਸ਼ ਦੀ ਟੀਮ ਆ ਉਹ ਬੜੀ ਬੰਗਲਾਦੇਸ਼ ਦੀ ਨਹੀਂ ਹੈ, ਬਾਕੀ ਤੁਹਾਡੀ ਗੱਲ ਠੀਕ ਹੈ।
ਬੰਗਲਾਦੇਸ਼ ਨੇ ਇੱਕ ਟਾਈਮ ਦੇਖ ਲਿਆ ਸੀ, ਪਹਿਲਾਂ ਉਹ ਜਾ ਰਹੇ ਸੀਗੇ ਜਿਸ ਤਰ੍ਹਾਂ ਜਦੋਂ ਸੱਤ ਅੱਠ ਓਵਰ ਹੋਏ ਸੀ ਉਹਨੂੰ ਚੇਂਜ ਕਰਨ ਵਾਸਤੇ ਜਾ ਰਹੇ ਸੀ, ਜਿਉਂ ਹੀ ਉਹ 12.1 ਓਵਰ ਤੋਂ ਅੱਗੇ ਚੱਲੇ ਆ ਤਾਂ ਫਿਰ ਉਹਨਾਂ ਨੇ ਤਾਂ ਇਹੀ ਕਰ ਲਿਆ ਵੀ ਨਾ ਅਸੀਂ ਆਪ ਤਾਂ ਪਹੁੰਚੇ ਨੀ ਸੀ, ਬੰਗਲਾਦੇਸ਼ ਨੂੰ ਵੀ ਨੀ ਪਹੁੰਚਣ ਦੇਣਾ ਸੈਂਕਰ ਦੇ ਵਿੱਚ।
ਜੀ ਬਿਲਕੁਲ, ਤੁਸੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਲਾਈਨ ਤੁਸੀਂ ਹੋਲਡ ਕਰੋ ਔਰ ਲਾਈਨ ਹੋਲਡ ਕਰ ਲਓ। ਜਗਰਾਜ ਜੀ ਤੁਸੀਂ ਆਉਂਦੇ ਰਹੋ, ਜਗਰਾਜ ਜੀ ਕੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਤਾਂ ਇਹੀ ਪੁੱਛਣਾ ਜੀ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣਗੇ ਜਾਂ ਕਿੱਦਾਂ, ਇਹਦੇ ਬਾਰੇ ਦੱਸਣਾ ਤੇ ਟੀਮਾਂ ਕਿਹੜੀਆਂ ਕਿਹੜੀਆਂ ਸੈਮੀਫਾਈਨਲ ਚ ਆਈਆਂ। ਤੇ ਇੱਕ ਮੈਂ ਵਿਰਕ ਸਾਹਿਬ ਨੂੰ ਪੁੱਛਣਾ ਵੀ ਇਹ ਕਹਿੰਦੇ ਉਹਨਾਂ ਦੀ ਅੰਮ੍ਰਿਤਪਾਲ ਸਿੰਘ ਦੀ ਜਵਾਨਤ ਜਬ ਤੋਂ ਤੇ ਆਪਣੇ ਜਿਹੜਾ ਫਰੀਦਕੋਟ ਤੋਂ ਜਿੱਤਿਆ ਸਰਬਜੀਤ ਸਿੰਘ ਉਹਨਾਂ ਦੀ ਜਵਾਨਤ ਜਬ ਤੋਂ, ਪਰ ਉਹ MP ਬਣ ਕੇ ਵੀ ਇਹ ਵੀ ਵਿਊ ਦੇਣਾ ਉਹਦੇ ਮਾੜੇ ਜੇ, ਪਲੀਜ਼ ਮੈਂ ਸੁਣਦਾ। ਥੈਂਕ ਯੂ।
ਥੈਂਕ ਯੂ। ਦੇਖੋ ਜੀ ਸਹੁੰ ਤੇ ਬਿਲਕੁਲ ਹਰੇਕ ਨੇ ਚੁੱਕਣੀ ਹੈ, ਸਰਬਜੀਤ ਸਿੰਘ ਉਹਨਾਂ ਦੀ ਤਾਂ ਮੈਂ ਸੁਣ ਲਿਆ, ਸਰਬਜੀਤ ਸਿੰਘ ਉਹਨਾਂ ਨੇ ਤਾਂ ਸਹੁੰ ਚੁੱਕ ਲਈ ਹੈ ਤੇ ਬਿਲਕੁਲ ਅੰਮ੍ਰਿਤਪਾਲ ਹੋਣਾ ਨੇ ਵੀ ਸਵੀਰਿੰਗ ਸੈਰਮਨੀ ਹੋਏਗੀ ਔਰ ਉਹ ਜੇਲ੍ਹ ਦੇ ਅੰਦਰ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ, ਜੇਲ੍ਹ ਦੇ ਬਾਹਰ ਆ ਕੇ ਫਿਰ ਉਹਨਾਂ ਦੀ ਸਵੀਰਿੰਗ ਸੈਰਮਨੀ ਹੋਏਗੀ। ਦੂਸਰੀ ਗੱਲ ਜਿਹੜੀ ਆ ਕਿ ਯੈਸ ਵਿਰਕ ਸਾਹਿਬ ਨੂੰ ਪੁੱਛ ਲੈਂਦੇ ਹਾਂ ਕਿ ਵਿਰਕ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਦੀ ਜਮਾਨਤਾਂ ਜ਼ਬਤ ਹੋਣਗੀਆਂ, ਮੈਂ ਵੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਉਦੋਂ ਮੈਂ ਪੁੱਛ ਹੀ ਰਿਹਾ ਸੀ ਵਿਰਕ ਸਾਹਿਬ ਨੂੰ ਵੀ, ਮੈਨੂੰ ਲੱਗਦਾ ਨਹੀਂ ਹੈ ਵੀ ਇਹਨਾਂ ਦੀ ਜਮਾਨਤ ਜਿਹੜੀ ਆ ਉਹ ਜ਼ਬਤ ਹੋਣੀ ਹੈ, ਬਟ ਉਹ ਜਗਰਾਜ ਜੀ ਵਿਰਕ ਸਾਹਿਬ ਕਹਿ ਰਹੇ ਸੀ ਤੇ ਬਾਕੀ ਜਗਰਾਜ ਸਾਹਿਬ ਤੁਹਾਡੇ ਵਿਚਾਰ ਵੀ ਲੈ ਲੈਂਦੇ ਹਾਂ, ਜਗਰਾਜ ਜੀ ਵਿਰਕ ਸਾਹਿਬ ਦੇ ਵਿਚਾਰ ਵੀ ਲੈਣੇ ਆ। ਹੈਰੀ ਜੀ ਸਰਾਂ ਸਾਹਿਬ ਤੁਸੀਂ ਆਉਂਦੇ ਰਹੋ ਜੀ। ਹਾਂਜੀ ਹੈਰੀ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਸਰ। ਹੈਰੀ ਜੀ ਮੈਨੂੰ ਤੁਹਾਡੀ, ਹੈਰੀ ਜੀ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਸਰਾਂ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇਕਬਾਲ ਜੀ ਤੁਸੀਂ ਆਉਂਦੇ ਰਹੋ। ਹੈਰੀ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਮੈਨੂੰ ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਹੈਰੀ ਜੀ ਤੁਹਾਨੂੰ ਆਵਾਜ਼ ਆ ਰਹੀ ਹੈ?
ਅੱਛਾ
ਪਹਿਲਾਂ ਨਹੀਂ ਸੀ ਆ ਰਹੀ। ਹਾਂਜੀ ਗੋ ਹੈਡ, ਗੋ ਹੈਡ, ਗੋ ਹੈਡ। ਹਾਂਜੀ ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਮੈਂ ਵੀ ਬਸ ਭਾਈ ਜਿਹੜਾ ਅਫਗਾਨਿਸਤਾਨ ਨੇ ਮੈਚ ਖੇਡਿਆ ਜੀ ਰਾਤ ਸੀ, ਮੈਂ ਦੇਖਿਆ ਤਕਰੀਬਨ ਬੈਟਿੰਗ ਸਾਰੀ ਬਹੁਤ ਹੀ ਵਧੀਆ, ਖਾਸ ਕਰਕੇ ਜਿੱਥੇ ਇਹਨਾਂ ਦਾ ਰਨ ਬਣ ਵੀ ਨਹੀਂ ਰਿਹਾ ਸੀ ਤਾਂ ਵੀ ਇਹਨਾਂ ਨੇ 115 ਜਿਹੜੇ ਲਾਸਟ ਮੈਂ ਓਵਰ ਦੇ ਵਿਚ 2 ਛੱਕੇ ਲਗਾ ਤੇ ਨਾ ਇਹਨਾਂ ਦੇ ਕੈਪਟਨ ਨੇ, ਉਹੀ ਮੈਚ ਮੇਰੇ ਹਿਸਾਬ ਨਾਲ। ਬਾਕੀ ਇਸ ਚੀਜ਼ ਵਰਲਡ ਕੱਪ ਦੇ ਵਿਚ ਮੈਂ ਜਿਹੜੀ ਚੀਜ਼ ਨੋਟਿਸ ਕੀਤੀ ਹੈ, ਜਿਹੜੀਆਂ ਚੰਗੀਆਂ ਟੀਮਾਂ ਜਿਹੜੀਆਂ ਪਾਕਿਸਤਾਨ, ਸ੍ਰੀਲੰਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ, ਚਾਰ ਜਿਹੜੀਆਂ ਚੰਗੀਆਂ ਟੀਮਾਂ ਆਊਟ ਹੋਈਆਂ ਬਹੁਤ ਪਹਿਲਾਂ, ਸੁਪਰ 8 ਨਹੀਂ ਆ ਸਕੀਆਂ ਤੇ ਆਸਟ੍ਰੇਲੀਆ ਹੁਣ ਬਾਹਰ ਹੋ ਗਿਆ, ਮਤਲਬ ਇਹ ਕਾਫੀ ਵਰਲਡ ਫੇਲ ਹੋਏ। ਪਿੱਛਾ ਇੰਨੀਆਂ ਗੰਦੀਆਂ ਕਾਹਤੋਂ ਬਣਾਈਆਂ ਸੀ, ਥੋੜੀ ਬਹੁਤ ਇੰਨਾ ਮਤਲਬ ਇੰਨੀ ਬਾਲਰ ਫਰੈਂਡਲੀ ਪਿੱਛਾ ਸੀਗੀਆਂ, ਇਹਦਾ ਕੋਈ ਮੈਨੂੰ ਰੀਜ਼ਨ ਕਿਤੇ ਕਿਤੇ ਇੰਨੇ ਨਾਲ 200 ਰਨ ਬਣ ਰਿਹਾ, ਕਿਤੇ ਜਿਵੇਂ 100 ਰਨ ਬਣਾ ਕੇ ਵੀ ਬੰਦਾ ਜਿੱਤੀ ਜਾ ਰਿਹਾ, ਇਹਦਾ ਕੀ ਮਤਲਬ ਸੀਗਾ ਜੀ? ਇਹਨਾਂ ਨੂੰ ਚੈੱਕ ਨਹੀਂ ਕਰਨਾ ਚਾਹੀਦਾ ਇਹ? ਤੇ ਦੂਜਾ ਜਿਹੜੀ ਗੱਲ ਜਿਹੜਾ 21-2
ਜਿਹੜੀਆਂ ਵੈਸਟ ਇੰਡੀਜ਼ ਦੀਆਂ ਨੇ ਉਹ ਤੇ ਠੀਕ ਨੇ, ਜਿਹੜੀਆਂ US ਦੇ ਵਿੱਚ ਨੇ ਉਹ ਫਿਰ ਇੰਨੀਆਂ ਵਧੀਆ ਵਿਕਟ ਜਿਹੜੀਆਂ ਉਹਨਾਂ ਨੇ ਨਹੀਂ ਬਣਾਈਆਂ, ਉਹ ਤੁਹਾਡੀ ਗੱਲ ਠੀਕ ਹੈ। ਹਾਂ ਇਹ ਵੈਸਟ ਇੰਡੀਜ਼ ਦੇ ਵਿੱਚ ਵੀ ਕੁਝ ਸਲੋਅਰ ਵਿਕਟ ਹੈਗੀਆਂ ਨੇ, 2 ਵਿਕਟ ਇੱਥੇ ਸਲੋਅਰ ਹੈਗੀਆਂ ਨੇ ਵੈਸਟ ਇੰਡੀਜ਼ ਦੇ ਵਿੱਚ ਵੀ। ਸੋ ਪਰ ਮੇਰੇ ਖਿਆਲ ਦੇ ਨਾਲ ਵਿਕਟ ਨਾਲੋਂ ਜ਼ਿਆਦਾ ਜਿਹੜੀ ਦਿੱਕਤ ਹੈ ਨਾ, ਹੁਣ ਦੇਖੋ ਲਿਟਨ ਦਾਸ ਵੀ ਤਾਂ ਖੇਡ ਹੀ ਰਿਹਾ ਸੀ 52 ਦੇ ਉੱਤੇ, ਠੀਕ ਹੈ, ਉਹਦੀਆਂ ਤੇ ਸ਼ਾਟਾਂ ਲੱਗੀਆਂ, ਹਾਲਾਂਕਿ ਦੂਜੇ ਪਾਸੇ ਲਿਟਨ ਦਾਸ ਓਪਨਰ ਆਇਆ, ਐਂਡ ਤੱਕ ਆਊਟ ਨਹੀਂ ਹੋਇਆ। ਔਰ ਜਿਹੜੇ ਜ਼ਿਆਦਾਤਰ ਬੰਗਲਾਦੇਸ਼ ਦੇ ਖਿਲਾੜੀ ਆਊਟ ਹੋਏ ਨੇ ਉਹ ਦੇ ਤੁਸੀਂ ਪਹਿਲੇ 4 ਓਵਰ ਦਾ ਕੱਢ ਕੇ ਦੇਖ ਲਓ, ਪਹਿਲੇ 4 ਓਵਰ ਤੱਕ ਇੱਦਾਂ ਲੱਗਦਾ ਸੀ ਵੀ 5 ਓਵਰ ਤੱਕ ਦੇਖ ਲਓ, ਪਹਿਲੇ 5 ਓਵਰ ਤਾਂ ਲੱਗਦਾ ਸੀ ਬੰਗਲਾਦੇਸ਼ 12 ਓਵਰ ਚ ਕਰ ਜਾਏਗਾ ਪੂਰਾ ਜਿਹੜਾ ਟਾਰਗੇਟ ਸੀ ਉਹਨਾਂ ਦਾ। ਸੋ ਉਹ ਤਾਂ ਬਾਅਦ ਦੇ ਵਿੱਚ
ਇੰਡੀਆ ਦਾ ਮੈਚ ਹੋਇਆ ਜਿਹਦੇ ਵਿੱਚ ਇੱਕ ਪਾਸੇ ਰੋਹਿਤ ਸ਼ਰਮਾ ਨੇ ਇੰਨੀ ਸੋਹਣੀ ਬੈਟਿੰਗ ਕੀਤੀ, ਦੂਜੇ ਪਾਸੇ ਬੈਟਿੰਗ ਹੋ ਹੀ ਨਹੀਂ ਰਹੀ ਸੀਗੀ, ਜਦੋਂ 52 ਰਨ ਸੀ ਉਹਦੇ ਵਿੱਚ 50 ਦਾ ਇਕੱਲੇ ਰੋਹਿਤ ਸ਼ਰਮਾ ਦੀ ਸੀ, ਤੇ ਉਹ ਮਤਲਬ ਉੱਥੇ ਵੀ ਸੀਗਾ ਫੇਜ਼ਲਵੁੱਡ ਨੇ 4 ਓਵਰਾਂ 14 ਰਨ ਹੀ ਦਿੱਤੇ ਸਿਰਫ ਇੱਕ ਵਿਕਟ ਲਈ, ਮੇਰੇ ਮਤਲਬ ਜਿਹੜਾ ਇੱਕ ਪਾਸਾ ਵਿਗੜਦਾ ਇਸ ਤਰ੍ਹਾਂ ਸੀਗਾ ਜਾਂ ਉਸ ਤਰ੍ਹਾਂ, ਮਤਲਬ ਥੋੜੀ ਅਨਪ੍ਰੈਡਿਕਟੇਬਲ ਸੀਗੀਆਂ ਵਿਕਟਾਂ। ਬਾਕੀ ਮੈਂ ਤੁਹਾਨੂੰ ਜਿਹੜੀ ਗੱਲ ਕਹਿਣੀ ਚਾਹੁੰਦਾ, ਜਿਹੜੀ USA ਟੀਮ ਨੇ ਦਿਲ ਜਿੱਤਿਆ ਜੀ ਲੋਕਾਂ ਦੇ, ਕਿ ਖਾਸ ਕਰਕੇ ਕੈਨੇਡਾ ਟੀਮ ਵੀ ਬਹੁਤ ਸੋਹਣਾ ਖੇਡੀ ਇਹ ਚ ਕੋਈ ਸ਼ੱਕ ਨੀ, ਪਰ ਉਹਨਾਂ ਇੱਕ ਮੈਚ ਵਾਸ਼ ਆਊਟ ਹੋਣ ਕਰਕੇ ਉਹਨਾਂ ਥੋੜਾ ਲੰਬਾ ਨੀ ਹੋ ਸਕਿਆ, ਪਰ USA ਤਾਂ ਸੁਪਰ 8 ਚ ਆਉਣ ਵਾਲੀ ਟੀਮ, ਪਹਿਲੀ ਟੀਮ ਬਣੀ ਜਿਹੜੀ ਮਤਲਬ ਨਾਰਥ ਅਮਰੀਕਾ ਟੀਮ ਸੀਗੀ, ਤੇ ਵਧਾਈ ਦਿੰਦੇ ਆ ਜੀ ਉਹਨਾਂ ਨੂੰ, ਫੇਰ ਵੀ ਬਹੁਤ ਸੋਹਣਾ ਖੇਡਿਆ। ਬਾਕੀ ਖਾਸ ਕਰਕੇ ਉਹਨਾਂ ਟੀਮ ਦੇ ਜਿਹੜੇ ਮੁੰਡੇ ਜਿਵੇਂ ਹਰਮੀਤ ਸਿੰਘ ਜਾਂ ਨੈਟਵਰਕਰ ਹੈਗਾ ਸੌਰਵ ਹੋਣੀ, ਵਧੀਆ ਮੁੰਡੇ ਖੇਡ ਰਹੇ ਜਿਹਦੇ ਵਿਚ ਸਟੀਵ ਵੀ ਵਧੀਆ ਪਲੇਅਰ ਆ ਉਹਨਾਂ ਦਾ, ਜੋਨਸ ਕਾਫੀ ਸੋਹਣੇ ਮੁੰਡੇ ਮਿਲੇ ਉਹਨਾਂ ਨੂੰ ਤੇ ਵਧੀਆ ਟੀਮ ਬਣ ਗਈ ਹੈ ਜੀ, ਇਸ ਵੀ ਇੰਟਰਟੇਨ ਹੋਊਗਾ। ਥੈਂਕ ਯੂ ਵੈਰੀ ਮਚ ਫਾਰ ਕਾਲ ਲੈਣ ਦਾ, ਥੈਂਕ ਯੂ ਜੀ।
ਥੈਂਕ ਯੂ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸਰ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਰਾਜ ਸਾਹਿਬ, ਆਈ ਥਿੰਕ ਸਰਾਜ ਸਾਹਿਬ ਸਾਨੂੰ ਵਧੀਆ ਕ੍ਰਿਕਟ ਦੇਖਣ ਨੂੰ ਮਿਲੇਗੀ, ਦੈਟ ਇਜ਼ ਅ ਗੁੱਡ ਪੁਆਇੰਟ। ਔਰ ਮੈਨੂੰ ਪਤਾ ਤੁਸੀਂ ਵੀ ਕ੍ਰਿਕਟ ਦੇ ਬੜੇ ਜਾਂ ਸਪੋਰਟਸ ਦੇ ਬੜੇ ਸ਼ੌਕੀਨ ਹੋ। ਥੈਂਕ ਯੂ ਸਰਾਜ ਸਾਹਿਬ, ਥੈਂਕ ਯੂ। ਥੈਂਕ ਯੂ ਰਾਜਨ ਸਾਹਿਬ, ਤੁਸੀਂ ਆਉਂਦੇ ਰਹੋ ਰਾਜਨ ਸਾਹਿਬ, ਗੋ ਅਹੈਡ। ਹਾਂ ਮੈਂ ਕੁਇਕਲੀ ਬਸ ਇੰਨਾ ਕਮੈਂਟ, ਤੁਸੀਂ ਯੂ ਐਸ ਦੀ ਟੀਮ ਤੇ ਗੱਲ ਕਰ ਰਹੇ ਸੀ, ਮੈਂ ਕੁਇਕਲੀ ਇੰਨਾ ਕਮੈਂਟ ਜ਼ਰੂਰ ਕਰ ਦਵਾਂ ਕਿ ਜਿਹੜੀ ਯੂ ਐਸ ਦੀ ਟੀਮ ਆ ਉਹ ਬਿਲਕੁਲ ਅੱਗੇ ਪ੍ਰੋਗਰੈਸ ਕਰੇਗੀ। ਉਹਦਾ ਕਾਰਨ ਹੈ ਸਰ, ਜੋ ਅਸੀਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਚੀਜ਼ ਲੈਕਿੰਗ ਆ ਉਹ ਅਮਰੀਕਾ ਦੇ ਵਿੱਚ ਨਹੀਂ ਹੈ, ਉਹ ਹੈ ਉਹਨਾਂ ਕੋਲ ਇਨਫਰਾਸਟ੍ਰਕਚਰ ਦੀ ਕਮੀ ਨਹੀਂ ਹੈ। ਸਾਡੇ ਇੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਦੀ ਕਮੀ ਹੈ, ਸਾਡੇ ਕੋਲ ਵਧੀਆ ਸਟੇਡੀਅਮ ਨਹੀਂ ਹੈ। ਤੁਸੀਂ ਦੇਖੋ ਅੱਜ ਉੱਥੇ ਕੋਪਾ ਅਮਰੀਕਾ, ਕਿਆ ਬੜੇ ਬੜੇ ਸਟੇਡੀਅਮ ਨੇ ਅਮਰੀਕਾ ਚ ਸੋਕਰ ਦੇ, ਤੁਸੀਂ ਬੇਸਬਾਲ ਦੇ ਸਟੇਡੀਅਮ ਦੇਖੋ, ਸੋਕਰ ਦੇ ਸਟੇਡੀਅਮ ਦੇਖੋ, ਕ੍ਰਿਕਟ ਦੇ ਸਟੇਡੀਅਮ ਉਹਨਾਂ ਨੇ ਬੜੇ ਬੜੇ ਖੜੇ ਕਰਤੇ ਹੈ। ਐਲਏ ਓਲੰਪਿਕਸ ਜਿਹੜੀ ਹੋਣੀ ਹੈ, ਐਲਏ ਓਲੰਪਿਕਸ ਉਹਦੇ ਵਿੱਚ ਉਹ ਲੈ ਕੇ ਆ ਰਹੇ ਨੇ, ਕ੍ਰਿਕਟ ਲੈ ਕੇ ਆ ਰਹੇ ਨੇ, ਟੀ20 ਕ੍ਰਿਕਟ ਵੀ ਲੈ ਕੇ ਆ ਰਹੇ ਨੇ ਐਲਏ ਓਲੰਪਿਕਸ। ਸੋ ਉਹਨਾਂ ਨੇ ਅਮਰੀਕਾ ਦੇ ਵਿੱਚ ਇਨਫਰਾਸਟ੍ਰਕਚਰ ਦੇਖ ਕੇ ਤਕਲੀਫ ਖੁਸ਼ ਹੋ ਜਾਂਦੀ ਹੈ। ਰਾਜਨ ਸਾਹਿਬ ਤੁਸੀਂ ਆਉਂਦੇ ਹੋ, ਰਾਜਨ ਸਾਹਿਬ
ਹਾਂਜੀ ਨਮਸਕਾਰ ਜੀ।
ਨਮਸਕਾਰ ਜੀ।
ਅੱਛਾ ਜੀ, ਜਿੱਦਾਂ ਮਤਲਬ ਕਾਂਗਰਸ ਪਾਰਟੀ ਜਾਂ ਰਾਹੁਲ ਗਾਂਧੀ ਜਾਂ ਹੋਰ ਬੰਦੇ ਸੰਵਿਧਾਨ ਦਾ ਰੌਲਾ ਪਾ ਕੇ ਕੀ ਹਾਸਲ ਕਰਨਾ ਚਾਹੁੰਦੇ ਆ, ਤੇ ਕੋਈ ਇੰਡੀਆ ਨੂੰ ਵਧੀਆ ਪ੍ਰੋਗਰਾਮ ਦੇ ਸਕਦੇ ਆ, ਸੰਵਿਧਾਨ ਦੇ ਨਾਂ ਤੇ ਹੀ ਵੋਟਾਂ ਜਿੱਤਣਾ ਚਾਹੁੰਦੇ, ਇਹਦਾ ਇਸ ਟਾਈਮ ਦੇ ਵਿੱਚ ਕੀ ਫਾਇਦਾ ਹੋ ਸਕਦਾ? ਥੈਂਕ ਯੂ ਜੀ।
ਥੈਂਕ ਯੂ। ਦੇਖੋ ਰਾਹੁਲ ਗਾਂਧੀ ਜੀ ਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਵੋਟ ਮੰਗਣੀ ਕਿਸ ਲਈ ਹੈ। ਔਰ ਮੈਂ ਫਿਰ ਇਹੀ ਕਹਾਂਗਾ ਕਿ ਰਾਹੁਲ ਗਾਂਧੀ ਜੀ ਸ਼ੁੱਡ ਸਟੈਪ ਅਸਾਈਡ। ਪਿਛਲੇ 15-20 ਸਾਲ ਤੋਂ ਕਾਂਗਰਸ ਲਈ ਕੁਝ ਨਹੀਂ ਕਰ ਪਾ ਰਹੇ ਉਹ, ਬੈਟਰ ਹੈ ਕਿ ਕਾਂਗਰਸ ਦੇ ਵਿੱਚ ਹੋਰ ਕੋਈ ਵਧੀਆ ਲੀਡਰ ਆਏ। ਬਹੁਤ ਸਾਰੇ ਵਧੀਆ ਲੀਡਰ ਹੋਰ ਆ ਸਕਦੇ ਨੇ, ਉਹਦੇ ਨਾਲ ਫਿਰ ਕਾਂਗਰਸ ਪਾਰਟੀ ਬੈਟਰ ਕਰ ਸਕਦੀ ਹੈ। ਸੋ ਆਈ ਥਿੰਕ ਹੀ ਸ਼ੁੱਡ ਸਟੈਪ ਅਸਾਈਡ ਨਾਓ ਜੀ। ਪ੍ਰਭਜੋਤ ਸਾਹਿਬ ਤੁਸੀਂ ਆਉਂਦੇ ਰਹੋ। ਪ੍ਰਭਜੋਤ ਸਾਹਿਬ
ਹਾਂਜੀ, ਸਤਿ ਸ੍ਰੀ ਅਕਾਲ
ਬਾਰੇ
ਸੁਣ ਕੇ ਬਹੁਤ ਮਜ਼ਾ ਆ ਰਿਹਾ ਵਾ, ਗੱਲ ਸੁਣ ਕੇ ਬਹੁਤ ਚੰਗਾ ਲੱਗ ਰਿਹਾ ਵਾ। ਸਾਰੇ ਤੁਹਾਡੇ ਤੁਸੀਂ ਗੱਲ ਕਰ ਰਹੇ ਜੀ, ਵੈਸੇ ਤਾਂ ਠੀਕ ਹੈ, ਕ੍ਰਿਕਟ ਇੰਡੀਆ ਦੀ ਟੀਮ ਨੇ ਬਹੁਤ ਪਰਫਾਰਮੈਂਸ ਕੀਤੀ ਹੈ, ਬਹੁਤ ਵਧੀਆ ਚੱਲ ਰਹੀ ਹੈ ਕ੍ਰਿਕਟ ਦੀ ਇੰਡੀਆ ਦੀ ਟੀਮ ਦੀ, ਤੇ ਉਹਦੇ ਨਾਲ ਮੈਨੂੰ ਖੁਸ਼ੀ ਇਹ ਵੀ ਹੈ ਕਿ USA ਦੀ ਟੀਮ ਨੇ ਵੀ ਕਿੰਨਾ ਸੋਹਣਾ ਪਰਫਾਰਮੈਂਸ ਦਿੱਤਾ, ਦਿਖਾ ਕੇ ਦੁਨੀਆਂ ਨੂੰ ਵਿਖਾ ਦਿੱਤਾ ਉਹਨੇ, ਭਾਵੇਂ ਚਲੋ ਨਹੀਂ ਉਹ ਕੁਆਲੀਫਾਈ ਕਰ ਸਕੇ ਜਾਂ ਕਿਸ ਤਰ੍ਹਾਂ ਵੀ ਹੈ, ਲੇਕਿਨ ਉਹਨਾਂ ਦਿਖਾ ਦਿੱਤਾ ਕਿ ਅਸੀਂ ਵੀ ਹੈਗੇ ਹਾਂ, ਤੁਸੀਂ ਹਰਨਾ ਆਓ ਤੇ ਅਸੀਂ ਕ੍ਰਿਕਟ ਖੇਡਾਂਗੇ। ਮੈਨੂੰ ਲੱਗਦਾ ਦੁਨੀਆਂ ਦੇ ਵਿੱਚ ਕ੍ਰਿਕਟ ਜਿਹੜੀ ਹੈ ਉਹ ਵਧੇਗੀ ਅੱਗੇ ਤੋਂ, ਤੇ ਜੋ ਜਿੱਤੀ ਅੱਗੇ ਤੋਂ ਅੱਗੇ ਵਧੋਗੇ ਕ੍ਰਿਕਟ ਦੇ ਨਾਲ, ਮੈਂ ਇਹ ਕਹਿਣਾ ਚਾਹੁੰਦਾ ਸੀਗਾ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਪ੍ਰਭਜੋਤ ਸਾਹਿਬ, ਥੈਂਕ ਯੂ ਥੈਂਕ ਯੂ ਸਰ। ਸਾਡਾ ਅੱਗੇ ਵਧਣ ਦਾ ਇੱਕੋ ਇੱਕੋ ਸੋਰਸ ਹੈ, ਐਜ਼ ਲੌਂਗ ਐਜ਼ ਤੁਹਾਡੇ ਵੱਲੋਂ ਪਿਆਰ, ਸਪੋਰਟ, ਬੈਸਟ ਵਿਸ਼ਿਸ਼ ਮਿਲਦੀਆਂ ਰਹਿੰਦੀਆਂ ਨੇ, ਸੋ ਉਹਦੇ ਲਈ ਮੈਂ ਸ਼ੁਕਰੀਆ ਅਦਾ ਕਰਦਾ। ਅੱਜ ਅਰਲੀ ਮਾਰਨਿੰਗ ਮੈਂ ਉੱਠਿਆ ਤੇ ਜੇ ਸਾਹਿਬ ਦਾ ਮੈਸੇਜ ਆਇਆ ਸੀ, ਬੜਾ ਵਧੀਆ ਸੀ, ਇੱਥੋਂ ਮਿਲਟਨ ਤੋਂ ਨੇ, ਥੈਂਕ ਯੂ ਵੈਰੀ ਮਚ। ਸੋ ਇਸ ਤਰ੍ਹਾਂ ਦੇ ਕਈ ਮੈਸੇਜ ਰੋਜ਼ਾਨਾ ਆਉਂਦੇ ਨੇ, ਸੋ ਤੁਹਾਡੇ ਵੱਲੋਂ ਲਵ, ਕਾਈਂਡਨੈਸ, ਬਲੈਸਿੰਗਸ ਮਿਲਦੀਆਂ ਰਹਿੰਦੀਆਂ ਨੇ, ਸੋ ਥੈਂਕ ਯੂ ਸੋ ਮਚ ਫੋਰ ਆਲ ਦੈਟ। ਇਕਬਾਲ ਸਾਹਿਬ ਤੁਹਾਡੀ ਕਾਲ ਅਗਲੀ ਹੈ, ਲੇਕਿਨ ਰਿਕਾਰਡਡ ਬ੍ਰੇਕ ਤੋਂ ਬਾਅਦ ਫਿਰ ਇਕਬਾਲ ਸਾਹਿਬ ਔਰ ਵਿਰਕ ਸਾਹਿਬ ਤੋਂ ਵੀ ਜਵਾਬ ਲੈਂਦੇ ਹਾਂ, ਜਿਹੜੇ ਸਾਡੇ ਪ੍ਰੀਵੀਅਸ ਕਾਲਰ ਜਗਰਾਜ ਸਾਹਿਬ ਕਹਿ ਕੇ ਗਏ ਨੇ। ਜਗਰਾਜ ਸਾਹਿਬ ਦਾ ਵਿਰਕ ਸਾਹਿਬ ਨੂੰ ਵਧੀਆ ਸਵਾਲ ਹੈ ਕਿ ਜੀ ਉਹ ਦੱਸੋ ਉਹਨਾਂ ਦੀ ਜਮਾਨਤਾ ਜਬ ਦੀ ਤੁਸੀਂ ਗੱਲ ਕਰ ਰਹੇ ਸੀ, ਮੈਂ ਉਹਦਾ ਵੀ ਆਨਸਰ ਜ਼ਰੂਰ ਦਵਾਂਗਾ। ਲੇਕਿਨ ਇਕਬਾਲ ਸਾਹਿਬ ਤੁਹਾਡੀ ਕਾਲ ਅਗਲੀ ਹੈ, ਬਾਕੀ ਕਾਲ ਰਿਕੁਐਸਟ ਹੈ ਕਿ ਲਾਈਨਸ ਹੋਲਡ ਕਰ ਲੈਣਾ। ਸੋ ਹਾਂਜੀ ਸਰਾ ਜੀ, ਯੂ ਗੋ ਹੈਡ। ਆਈ ਥਿੰਕ ਉਹ ਕਹਿੰਦੇ ਸਪੋਂਸਰ ਨੇ ਉਹਦੇ ਨਾਲ, ਸਰਾ ਜੀ ਸਪੋਂਸਰ ਲੈ ਲਓ, ਫਿਰ ਰਿਕਾਰਡਡ ਬ੍ਰੇਕ ਔਰ ਉਸ ਤੋਂ ਬਾਅਦ ਸਾਡੀ ਗੱਲ ਜਾਰੀ ਰਹੇਗੀ। ਸਰਾ ਜੀ ਯੂ ਗੋ ਹੈਡ।
ਥੈਂਕ ਯੂ ਸੋ ਮਚ ਯੁਗਵੀਰ ਜੀ, ਬਿਲਕੁਲ ਹਮਾਰੇ ਸਾਥ ਸਿਮਰਨ ਜੀ ਜੋ ਹੈ ਜੁੜੀ ਹੋਈ ਹੈ ਸੋਫਾ ਸਟੂਡੀਓ ਸੇ। ਸਿਮਰਨ ਜੀ ਵੈਲਕਮ
ਜੀ, ਸਤਿ ਸ਼੍ਰੀ ਅਕਾਲ ਮੈਮ।
ਤੁਸੀਂ ਕੱਲ ਜੀ ਜ਼ਰੂਰ ਬਤਾਈਏ, ਹਮਾਰੇ ਉਸਕੇ ਸਾਥ ਜ਼ਰੂਰ ਸ਼ੇਅਰ ਕਰੇਂ ਕਿਆ ਡੀਲਸ ਹੈ ਐਂਡ ਕਿਸ ਤਰੀਕੇ ਸੇ, ਕਿਉਂਕਿ ਫਰਨੀਚਰ ਕੀ ਜਬ ਹਮ ਬਾਤ ਕਰਤੇ ਹੈ ਸੋਫਾ ਸਟੂਡੀਓ ਇਜ਼ ਦੀ ਆਂਸਰ, ਸੋ ਪਲੀਜ਼ ਗੋ ਐਂਡ ਲੋਕੇਸ਼ਨ ਦਾ ਨੰਬਰ ਕੇ ਸਾਥ ਜ਼ਰੂਰ ਸ਼ੇਅਰ ਕਰੇਂ। ਥੈਂਕ ਯੂ
ਜੀ। ਬਿਲਕੁਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸਿਮਰਨ ਫਰੋਮ ਸੋਫਾ ਸਟੂਡੀਓ ਬਾਈ ਸਗਨਦੀਪ ਜੀ ਤੋਂ ਗੱਲ ਕਰ ਰਹੀ ਹਾਂ ਜੀ। ਸਾਡੀ ਲੋਕੇਸ਼ਨ ਹੈ ਜੀ 8550 ਟੋਰਬਮ ਰੋਡ, ਯੂਨਿਟ ਨੰਬਰ 1, ਬਰੈਂਪਟਨ, 8550 ਟੋਰਬਮ ਰੋਡ, ਯੂਨਿਟ ਨੰਬਰ 1, ਬਰੈਂਪਟਨ, ਤੇ ਨੰਬਰ ਹੈ ਜੀ 9057998877, 9057988877 ਜੀ। ਬਿਲਕੁਲ, ਆਪਣੇ ਕਸਟਮਰ ਲਈ ਅਸੀਂ ਫਰਨੀਚਰ ਦੀ ਗੱਲ ਕੀਤੀ ਜਾਵੇ ਤਾਂ ਕਸਟਮ ਮੇਡ ਤੋਹਫੇ ਜਿਹੜੇ ਕਿ ਆਪਣੇ ਕਸਟਮਰ ਲਈ ਆਪਣੇ ਤਿਆਰ ਕਰਦੇ ਹਾਂ ਜੀ। ਅਸੀਂ ਕੋਈ ਵੀ ਆਪਣੇ ਘਰ ਲਈ ਜਾਂ ਫਿਰ ਰਿਲੇਟਿਵ ਲਈ ਕਸਟਮ ਮੇਡ ਸੋਫਾ ਵਧੀਆ ਕੁਆਲਿਟੀ ਦਾ ਦੇਖ ਰਿਹਾ ਤੇ ਬਿਲਕੁਲ ਬੇਝਿਜਕ ਤੁਸੀਂ ਸੋਫਾ ਸਟੂਡੀਓ ਤੇ ਵਿਜਿਟ ਕਰ ਸਕਦੇ ਹੋ, ਜਿਹਦੇ ਆਪਣੇ ਮਨ ਪਸੰਦ ਫੈਬਰਿਕ ਦੇ ਵਿਚ, ਫੋਮ ਦੇ ਵਿਚ, ਲੈਦਰ ਦੇ ਵਿਚ, ਕੋਈ ਵੀ ਚੀਜ਼ ਕਸਟਮ ਮੇਡ ਕਰਾਣੀ ਹੋਵੇ ਉਹਦੇ ਵਿਚ ਤੁਸੀਂ ਆਪਣਾ ਸੋਫਾ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਕੋਲੋਂ। ਤੁਸੀਂ ਤੁਹਾਡੇ ਲਿਵਿੰਗ ਏਰੀਆ ਦੇ ਵਿੱਚ ਕੋਈ ਵੀ ਸਪੇਸ ਅਸੀਂ ਐਮਪਟੀ ਨਹੀਂ ਛੱਡਾਂਗੇ, ਇਹ ਸਾਡੀ ਗਰੰਟੀ ਹੈ ਜੀ। ਅਸੀਂ ਬਿਲਕੁਲ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਪੂਰਾ ਵਧੀਆ ਡਿਜ਼ਾਈਨ ਜਿਹੜੇ ਕਿ ਆਪਣੇ ਕਸਟਮਰਸ ਨੂੰ ਅਸੀਂ ਬਣਾ ਕੇ ਦਿੰਦੇ ਹਾਂ ਜੀ। ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੇ ਕਸਟਮਰਸ ਨੂੰ ਸਰਵਿਸ ਪ੍ਰੋਵਾਈਡ ਕਰਦੇ ਹਾਂ ਤੇ ਉਹ ਬਿਲਕੁਲ ਹੈਪੀ ਹੈ ਜੀ ਸਾਡੇ ਕੋਲ, ਕਿਉਂਕਿ ਸਾਡੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਸ਼ਾਨਦਾਰ ਤੇ ਵਧੀਆ ਕੁਆਲਿਟੀ ਦੀ, ਜਿਹੜੀ ਕਿ ਸੋਫੇ ਅਸੀਂ ਤਿਆਰ ਕਰਦੇ ਹਾਂ ਆਪਣੇ ਕਸਟਮਰਸ ਲਈ, ਜਿਹਦੇ ਵਿੱਚ ਅਸੀਂ ਔਨ ਰਿਟਰਨ ਵਾਰੰਟੀ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ। 10 ਸਾਲ